President Convention Center, 100 to leke 700 tak di capacity. Te khana ohi lajawab, sweet mahal wala. President Convention Center, conveniently located in Bond. Hune call karo ate apniyan partyan book karao. 416-433-9191-91.
President Convention Center.
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 जा quicktrucklube.com QTL बिकॉज वी केयर
ਇੰਨਾ ਸੋਹਣਾ ਕਰ ਲਿਆ ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ
ਹਾਂਜੀ ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਜਿੱਥੇ ਫ੍ਰਿਜ ਸਟੋਵ ਡਿਸ਼ ਵਾਸ਼ਰ 3 ਪੀਸ ਕਿਚਨ ਬੰਡਲ ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਐਨਰਜੀ ਸੇਵਰ ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ ਸੈਮਸੰਗ ਪੈਨਾਸੋਨਿਕ ਸ਼ਾਰਪ ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 801 Bowie Drive West Brampton ya call karo 905-450-2828
905-450-2828 770 AM ਦੇ ਪਿਆਰੇ ਸਰੋਤਿਓ ਮੇਰਾ ਜਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਸਭ ਨੂੰ ਪਿਆਰ ਭਰਿਆ ਨਮਸਕਾਰ ਸਲਾਮਾਂ ਅਲੈਕਮ ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ ਜਿਵੇਂ ਕਿ ਤੁਹਾਨੂੰ ਪਤਾ ਹੈ ਹੁਣ ਕਿ ਸੰਡੇ ਵਾਲੇ ਦਿਨ 4 ਵਜੇ ਤੋਂ ਲੈ ਕੇ 5 ਵਜੇ ਤੱਕ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਅਤੇ ਇਹ ਜਿਹੜਾ ਪ੍ਰੋਗਰਾਮ ਹੈ ਮਾਇੰਡ ਐਂਡ ਬੋਡੀ ਇਸ ਨੂੰ ਅਰਫਾ ਮੁਜ਼ੱਫਰ ਜੀ ਸਪੋਂਸਰ ਕਰਦੇ ਨੇ ਉਹਨਾਂ ਦੇ ਮੈਂ ਸਹਿਯੋਗ ਦੇ ਨਾਲ ਉਹਨਾਂ ਦੇ ਤਾਬੂਨ ਦੇ ਨਾਲ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਮੈਂ ਹਾਜ਼ਰ ਹੁੰਦਾ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਮੋਸਟਲੀ ਸਪਿਰਚੁਅਲ ਟੋਪਿਕਸ ਨੂੰ ਟੱਚ ਕਰਦੇ ਹਾਂ ਵੱਖ ਵੱਖ ਜਿਹੜੇ ਟੋਪਿਕ ਨੇ ਰੱਬ ਕੀ ਹੈ ਰੱਬ ਨੂੰ ਕਿਵੇਂ ਮਿਲਿਆ ਜਾ ਸਕਦਾ ਰੱਬ ਦੀਆਂ ਕੀ ਨਿਸ਼ਾਨੀਆਂ ਹੈ ਮੁਰਸ਼ਿਦ ਕੀ ਹੈ ਕਾਮਲ ਮੁਰਸ਼ਿਦ ਕਿਹਨੂੰ ਕਹਿੰਦੇ ਨੇ ਉਹਦੀਆਂ ਕੀ ਨਿਸ਼ਾਨੀਆਂ ਨੇ ਕੀਰਤਨ ਕਿਹਨੂੰ ਕਹਿੰਦੇ ਨੇ ਇਬਾਦਤ ਕਿਹਨੂੰ ਕਹਿੰਦੇ ਨੇ ਪ੍ਰਾਰਥਨਾ ਕਿਹਨੂੰ ਕਹਿੰਦੇ ਨੇ ਕਿਹੜੀ ਹੁੰਦੀ ਹੈ ਕਬੂਲ ਨਹੀਂ ਹੁੰਦੀ ਲੱਖਾਂ ਜਿਹੜੇ ਸਰੋਤੇ ਨੇ ਉਹ ਸੈਂਕੜੇ ਹੀ ਜਿਹੜੇ ਸਪਿਰਚੁਅਲ ਟੋਪਿਕਸ ਨੇ ਉਹਦੇ ਉੱਤੇ ਮੇਰੇ ਵਿਚਾਰ ਸੁਣਦੇ ਨੇ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਪ੍ਰੋਗਰਾਮ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ ਜਦੋਂ ਵੀ ਤੁਸੀਂ ਕਦੇ ਵੀ ਰੀਅਲ ਸਟੇਟ ਦੇ ਸੰਬੰਧੀ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ ਕੋਈ ਆਪਣੀ ਪ੍ਰੋਪਰਟੀ ਵੇਚਣੀ ਹੈ ਕੋਈ ਖਰੀਦਣੀ ਹੈ ਚਾਹੇ ਉਹ ਘਰ ਹੈ ਚਾਹੇ ਉਹ ਬਿਜ਼ਨਸ ਹੈ ਚਾਹੇ ਉਹ ਫਾਰਮ ਹਾਊਸ ਹੈ ਮੈਂ ਤੁਹਾਨੂੰ ਹਮੇਸ਼ਾ ਹੀ ਇਹ ਤਾਕੀਦ ਕਰਦਾ ਕਿ ਕਦੇ ਵੀ ਤੁਸੀਂ ਇੱਕ ਬੰਦੇ ਨੂੰ ਬੁਲਾ ਕੇ ਸਾਈਨ ਨਾ ਕਰਿਆ ਕਰੋ ਕੰਟਰੈਕਟ ਨਾ ਦਿਆ ਕਰੋ ਪੈਸੇ ਉਹਨਾਂ ਨੇ ਬਣਾਉਣੇ ਨੇ ਕਿਉਂ ਨਾ ਤੁਸੀਂ ਫਿਰ 2-3-4-5 ਬੰਦਿਆਂ ਨੂੰ ਬੁਲਾਓ ਉਹ ਮਰਜ਼ੀ ਨਾਲ ਕਿਉਂਕਿ ਉਹਨਾਂ ਨੇ ਪੈਸੇ ਬਣਾਉਣੇ ਨੇ ਜਦੋਂ ਵੀ ਤੁਸੀਂ ਫੋਨ ਕਰੋਗੇ ਭੱਜੇ ਭੱਜੇ ਆਉਣਗੇ ਤੁਸੀਂ ਉਹਨਾਂ ਨੂੰ ਸਵਾਲ ਪੁੱਛੋ ਕਿ ਭਾਈ ਸਾਹਿਬ ਮੈਂ ਪ੍ਰੋਪਰਟੀ ਲੈਣੀ ਹੈ ਅਤੇ ਮੈਨੂੰ ਇਹਦਾ ਕੀ ਬੈਨੀਫਿਟ ਹੋਊਗਾ ਮੇਰੇ ਲੈਣ ਕਰਕੇ ਤੈਨੂੰ ਜਿਹੜੇ 30-40-20-25-30-40-50 ਜੋ ਵੀ ਬਣਨੇ ਨੇ ਪੈਸੇ ਉਹ 'ਚੋਂ ਮੈਨੂੰ ਕਿੰਨਾ ਹਿੱਸਾ ਦੇਗਾ ਜਾਂ ਜਿਹੜੀ ਮੈਂ ਪ੍ਰੋਪਰਟੀ ਵੇਚਣੀ ਹੈ ਜਾਂ ਲੈਣੀ ਹੈ ਉਹਦੇ ਵਿੱਚ ਕੀ ਕਮਿਸ਼ਨ ਹੋਊਗੀ ਇਹ ਤਾਂ ਸਾਰੇ ਹੀ ਕਹਿੰਦੇ ਨੇ ਮੈਂ ਤੈਨੂੰ ਵਧੀਆ ਲੈ ਕੇ ਦੇ ਦੂੰਗਾ ਮੈਂ ਤੈਨੂੰ ਵਧੀਆ ਤੋਂ ਵਧੀਆ ਮਕਾਨ ਦਵਾਊਂਗਾ ਵਧੀਆ ਰੇਟ 'ਤੇ ਦਵਾ ਦੂੰਗਾ ਇਹਦੀ ਕੋਈ ਡੈਫੀਨੇਸ਼ਨ ਨਹੀਂ ਗੱਲ ਕਲੀਅਰ ਕਰੋ ਇਸੇ ਕਰਕੇ ਕਹਿਣਾ ਵੀ 3-4 ਬੰਦੇ ਬੁਲਾ ਲਿਆ ਕਰੋ ਉਸ ਤੋਂ ਬਾਅਦ ਤੁਸੀਂ ਆਪ ਆਪਣੀ ਆਤਮਾ ਨੂੰ ਪੁੱਛ ਕੇ ਆਪਣੇ ਮਨ ਨੂੰ ਪੁੱਛ ਕੇ ਆਪਣੇ ਘਰ ਵਾਲੇ ਨੂੰ ਪੁੱਛ ਕੇ ਫਿਰ ਫੈਸਲਾ ਕਰੋ ਕਿ ਕਿਹਨੂੰ ਤੁਸੀਂ ਸਾਈਨ ਕਰਨਾ ਕਿਹਨੂੰ ਤੁਸੀਂ ਆਪਣੇ ਵੱਲੋਂ ਨਾਮਜ਼ਦ ਕਰਨਾ ਕਿ ਤੁਹਾਨੂੰ ਉਹ ਪ੍ਰੋਪਰਟੀ ਦਵਾ ਸਕੇ ਜਾਂ ਤੁਹਾਡੀ ਪ੍ਰੋਪਰਟੀ ਵੇਚ ਸਕੇ ਸਿਰਫ ਮੈਂ ਇੱਥੇ ਤੱਕ ਹੀ ਕਹਿਣਾ ਕਿ ਅਰਫਾ ਮੁਜ਼ੱਫਰ ਜੀ ਨੂੰ ਇੱਕ ਵਾਰ ਫੋਨ ਕਰ ਲਓ ਉਹਨਾਂ ਦੀ ਵੀ ਰਾਏ ਲੈ ਲਓ ਜੇ ਤੁਹਾਨੂੰ ਇਸ ਗੱਲ ਦੀ ਯਕੀਨ ਹੋਵੇ ਗੱਲਬਾਤ ਕਰਨ ਤੋਂ ਬਾਅਦ ਕਿ ਜਿੰਨੇ ਵੀ ਅਸੀਂ ਰਿਸ਼ਤੇਦਾਰ ਪੇਂਡੂ ਧਰਮ ਦੇ ਦੋਸਤ ਬੁਲਾਏ ਸੀ ਉਹਨਾਂ ਸਭ ਤੋਂ ਇੱਕ ਨੰਬਰ 'ਤੇ ਅਰਫਾ ਮੁਜ਼ੱਫਰ ਜੀ ਨੇ ਜਿਨ੍ਹਾਂ ਨੇ ਕਿ ਬੜੀ ਸੰਸੀਅਰ ਸਾਫ਼ ਕਲੀਅਰ ਰਾਏ ਦਿੱਤੀ ਹੈ ਅਤੇ ਫਿਰ ਤੁਸੀਂ ਇਹਨਾਂ ਨੂੰ ਸੇਵਾ ਦਾ ਮੌਕਾ ਦਿਓ ਅਤੇ ਜਦੋਂ ਤੁਸੀਂ ਸੇਵਾ ਦਾ ਮੌਕਾ ਦਿਓਗੇ ਦੂਜੀ ਗੱਲ ਮੈਂ ਇਹ ਵੀ ਕਹਿਣਾ ਫਿਰ ਹਮੇਸ਼ਾ ਇਹਨਾਂ ਨੂੰ ਸੇਵਾ ਦਾ ਮੌਕਾ ਦਿਓਗੇ ਕਿਉਂਕਿ ਮੈਂ ਇਹਨਾਂ ਨੂੰ ਜਾਤੀ ਤੌਰ 'ਤੇ ਜਾਣਦਾ ਇਹ ਇਨਸਾਨ ਦੀ ਫਿਤਰਤ ਦੇ ਵਿੱਚ ਆਪਣੇ ਆਪ ਨਹੀਂ ਪੈਦਾ ਹੁੰਦਾ ਜਦੋਂ ਕਦੇ ਕੋਈ ਅਲਮਾਈਟੀ ਸੁਪਰ ਪਾਵਰ ਕਿਸੇ ਦੇ ਵਿੱਚ ਰਹਿਮਤ ਕਰਦੀ ਹੈ ਉਦੋਂ ਹੀ ਬੰਦੇ ਨੂੰ ਜਿਹੜੀ ਹੈ ਹਕੀਕਤ 'ਤੇ ਚੱਲਣ ਦਾ ਮੌਕਾ ਮਿਲਦਾ, ਨਹੀਂ ਤਾਂ ਅੱਜ ਦੁਨੀਆਂ ਦੇ ਵਿੱਚ 99.999 ਪੇਟ ਝਾਲੀ ਹੈ ਪੈਸੇ ਇਕੱਠੇ ਕਰਨ ਦੇ ਮਗਰ ਭੱਜੇ ਫਿਰੇ, ਚਾਹੇ ਉਹ ਜਿੱਥੋਂ ਵੀ ਮਰਜ਼ੀ ਪੈਸਾ ਆ ਜਾਵੇ, ਚਾਹੇ ਬਾਅਦ 'ਚ ਵੀ ਪੈਣ ਤਾਂ ਵੀ ਕੋਈ ਫਰਕ ਨਹੀਂ, ਪਰ ਪੈਸੇ ਇਕੱਠੇ ਕਰਨ ਲੱਗੀ ਹੇਰਾ ਫੇਰੀ, ਝੂਠ ਫਰੇਬ, ਠੱਗੀ ਠੋਰੀ ਸਭ ਜਾਇਜ਼ ਹੈ। ਪਰ ਇਹਨਾਂ 'ਤੇ ਕਿਰਪਾ, ਥੋੜ੍ਹੀ ਖਾਂਦੇ ਨੇ, ਰੱਜ ਕੇ ਸੌਂਦੇ ਨੇ, ਖੁਦਾ ਦਾ, ਅੱਲਾ ਦਾ, ਵਾਹਿਗੁਰੂ ਦਾ, ਪਰਮਾਤਮਾ ਦਾ ਸ਼ੁਕਰ ਮਨਾਉਂਦੇ ਨੇ। ਤਿੰਨੇ ਗੁਣ ਪਰਮਾਤਮਾ ਦੀ, ਅੱਲਾ ਦੀ ਜਿਹੜੀ ਹੈ, ਉਹਨਾਂ ਦੀ ਰਹਿਮਤ ਇਹਨਾਂ ਦੇ ਉੱਪਰ ਹੈ। ਸੋ ਇਸ ਕਰਕੇ ਮੈਂ ਇਹਨਾਂ ਨੂੰ ਜਾਤੀ ਤੌਰ 'ਤੇ ਜਾਣਦਾ। ਸੋ ਇਸੇ ਕਰਕੇ ਤੁਹਾਨੂੰ ਰਿਕਮੈਂਡ ਕਰਦਾ ਕਿ ਇਹਨਾਂ ਨਾਲ ਤੁਸੀਂ ਇੱਕ ਵਾਰ ਗੱਲਬਾਤ ਜ਼ਰੂਰ ਕਰੋ, ਉਸ ਤੋਂ ਬਾਅਦ ਫਿਰ ਤੁਸੀਂ ਆਪਣਾ ਡਿਸੀਜਨ ਕਰੋ। ਹੁਣ ਹੈਗੀ ਫੋਨ ਨੰਬਰ ਦੀ ਗੱਲ। ਫੋਨ ਨੰਬਰ ਬੜਾ ਕਲੀਅਰ ਹੈ, 6478962 45, 647-898-6245 ਇਹਨਾਂ ਦਾ ਨੰਬਰ ਹੈ। ਅਤੇ ਜੇ ਭੁੱਲ ਜਾਓ, ਜਿਹੜੇ ਸਟੇਸ਼ਨ 'ਤੇ ਮੈਂ ਬੈਠਾ 770 AM ਦੇ ਉੱਪਰ, ਇਹਦੇ ਕਿਸੇ ਵੀ ਪ੍ਰੋਗਰਾਮ ਦੇ ਵੇਲੇ ਤੁਸੀਂ ਫੋਨ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਇੱਕੋ ਹੀ ਹੈ, 416-620-1778। ਇਸ ਨੰਬਰ 'ਤੇ ਫੋਨ ਕਰਕੇ ਤੁਸੀਂ ਕਹਿ ਦਿਓ ਜੀ ਅਰਫਾ ਜੀ ਦਾ ਨੰਬਰ ਚਾਹੀਦਾ, ਸੈੱਲ ਤੁਹਾਨੂੰ ਦੇ ਦੇਣਗੇ, ਫਿਰ ਤੁਸੀਂ ਗੱਲਬਾਤ ਕਰਕੇ ਅੱਗੇ ਗੱਲਬਾਤ ਤੋਰ ਸਕਦੇ ਹੋ। ਸੋ ਬਸ ਮੇਰੀ ਇੰਨੀ ਕੀ ਤਾਕੀਦ ਹੈ। ਨੰਬਰ 1, ਕਦੇ ਵੀ ਪਹਿਲੇ ਬੰਦੇ ਨੂੰ ਬੁਲਾ ਕੇ ਸਾਈਨ ਨਾ ਕਰੋ, 2-3-4 ਬੰਦਿਆਂ ਦੀ ਰਾਏ ਲੈ ਲਓ, ਉਸ ਤੋਂ ਬਾਅਦ ਦੇਖੋ ਕਿ ਕਿਹੜਾ ਬੰਦਾ ਕਲੀਅਰ ਹੈ, ਕਿਹੜਾ ਬੰਦਾ ਸਾਫ਼ ਗੱਲ ਕਹਿੰਦਾ, ਕਿਹੜੇ ਬੰਦੇ ਦੀਆਂ ਲੌਂਗ ਰਿਲੇਸ਼ਨਸ ਨੇ, ਅਤੇ ਫਿਰ ਤੁਸੀਂ ਆਪਣਾ ਡਿਸੀਜਨ ਕਰੋ। ਔਰ ਮੇਰੀ ਸਿਰਫ ਇੰਨੀ ਕੀ ਤਾਕੀਦ ਹੈ ਕਿ ਅਰਫਾ ਮੁਜ਼ੱਫਰ ਜੀ ਨੂੰ ਉਸ ਟੀਮ ਦੇ ਵਿੱਚ, ਉਸ ਰਾਏ ਦੇ ਵਿੱਚ ਸ਼ਾਮਲ ਜ਼ਰੂਰ ਕਰ ਲਿਆ ਕਰੋ। ਚਲੋ, ਅੱਜ ਦਾ ਜਿਹੜਾ ਸਾਡਾ ਟੋਪਿਕ ਹੈ ਉਹ ਹੈਗਾ ਸਾਈਂ ਬੁੱਲੇ ਸ਼ਾਹ। ਜਿਹੜੇ ਬੁੱਲੇ ਸ਼ਾਹ ਪਾਕਿਸਤਾਨ ਦੇ ਵਿੱਚ ਸੂਫੀ ਫਕੀਰ ਸੰਤ ਮੌਲੀਆ ਹੋਏ ਨੇ, ਉਹਨਾਂ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਸੋ ਬਿਫੋਰ ਵੀ ਸਟਾਰਟ ਆਵਰ ਟੋਪਿਕ ਬੁੱਲੇ ਸ਼ਾਹ, ਲੈਟਸ ਹੀਅਰ ਦਾ ਫਸਟ ਸੌਂਗ, ਫਿਰ ਆਪਾਂ ਇਸ ਟੋਪਿਕ ਨੂੰ ਕੰਟੀਨਿਊ ਰੱਖਾਂਗੇ। ਤੁਸੀਂ ਵੀ ਕੋਈ ਸਵਾਲ ਪੁੱਛਣਾ ਰਹਿ ਦੇਣੀ ਹੈ, ਯੂ ਆਰ ਵੈਲਕਮ। 416-620-1778, ਥੈਂਕ ਯੂ, ਸੁਣੋ ਗਾਣਾ।
ਦਿਲ ਮੇ ਦਿਲ ਬਲ ਰਹਿਤਾ
ਐਂਡ ਬੋਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਸਰੋਤਿਆਂ ਨੂੰ ਮੇਰੇ ਵੱਲੋਂ, ਤੁਹਾਡੇ ਆਪਦੇ ਹੋਸਟ ਵੱਲੋਂ, ਨਰਿੰਦਰ ਰਵੀ ਵੱਲੋਂ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ, ਸਲਾਮ ਅਲੈਕਮ ਐਂਡ ਵੈਰੀ ਗੁੱਡ ਈਵਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਇਤਵਾਰ ਨੂੰ ਸੰਡੇ ਵਾਲੇ ਦਿਨ 4 ਵਜੇ ਤੋਂ ਲੈ ਕੇ 5 ਵਜੇ ਤੱਕ ਮੈਂ ਤੁਹਾਡੀ ਸੇਵਾ ਦੇ ਵਿੱਚ ਮਾਈਂਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦਾ। ਇਸ ਪ੍ਰੋਗਰਾਮ ਦੇ ਅਧੀਨ ਮੋਰ ਦੈਨ 80-90% ਸਪਿਰਚੁਅਲ ਟੋਪਿਕਸ ਹੁੰਦੇ ਨੇ। ਅਸੀਂ ਹਰ ਸੰਡੇ ਨੂੰ ਕਿਸੇ ਨਾ ਕਿਸੇ ਸਪਿਰਚੁਅਲ ਟੋਪਿਕ ਨੂੰ ਟੱਚ ਕਰਦੇ ਹਾਂ। ਮੈਂ ਕੋਸ਼ਿਸ਼ ਕਰਦਾ ਕਿ 90% ਇਕੱਲੀ ਸਪਿਰਚੁਅਲ ਪੁਆਇੰਟ ਆਫ ਵਿਊ ਨਾਲ ਗੱਲ ਕੀਤੀ ਜਾਵੇ,
ਨਾ ਹੀ ਅਸੀਂ ਰਿਲੀਜੀਅਸ ਪੁਆਇੰਟ ਆਫ ਵਿਊ ਨਾਲ ਗੱਲ ਕਰਦੇ ਹਾਂ, ਨਾ ਹੀ ਕੋਈ ਲੋਕਾਂ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਕਰਦੇ ਹਾਂ, ਕੇਵਲ ਅਤੇ ਕੇਵਲ ਸਪਿਰਚੁਅਲ ਬੇਸ ਦੇ ਉੱਤੇ ਗੱਲਬਾਤ ਕਰਦੇ ਹਾਂ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈਗਾ ਸੂਫੀ ਫਕੀਰ ਸਾਈਂ ਬੁੱਲੇ ਸ਼ਾਹ। ਸਾਈਂ ਬੁੱਲੇ ਸ਼ਾਹ ਜਿਹੜੇ ਕਿ ਪਾਕਿਸਤਾਨ ਦੇ ਅੰਦਰ ਮਸ਼ਹੂਰ ਹੋਏ ਨੇ, ਅੱਜ ਉਹ ਦੁਨੀਆ ਦੇ ਵਿੱਚ ਜਿਹੜੇ ਵੀ ਥਾਂ 'ਤੇ ਸਾਡੇ ਕੋਈ ਮੁਸਲਮਾਨ ਭਰਾ ਵੱਸਦੇ ਨੇ, ਪੰਜਾਬੀ ਭਰਾ ਵੱਸਦੇ ਨੇ, ਇੰਡੀਅਨ ਨੇ, ਉਹ ਬੁੱਲੇ ਸ਼ਾਹ ਦੀਆਂ ਕਾਫੀਆਂ ਅਕਸਰ ਤੁਸੀਂ ਮਹਿਫਲਾਂ ਦੇ ਵਿੱਚ ਸੁਣਦੇ ਹੋ। ਉਹ ਕਿ ਜਿਹੜੀਆਂ ਜਿੰਨੀਆਂ ਵੀ ਕਾਫੀਆਂ ਨੇ ਉਹਦੇ ਵਿੱਚ ਜੇ ਤੁਸੀਂ ਸੋਚ ਸਮਝ ਕੇ ਉਹਨਾਂ ਦੇ ਅਰਥ ਦੇਖੋ, ਮੀਨਿੰਗ ਦੇਖੋ, ਤਾਂ ਉਹ ਕੇਵਲ ਅਤੇ ਕੇਵਲ ਰੂਹਾਨੀਅਤ ਦੇ ਹੁੰਦੇ ਨੇ। ਮੈਨੂੰ ਯਾਦ ਹੈ ਕਿ ਜਦੋਂ ਅਸੀਂ ਕਾਲਜ ਵਿੱਚ ਪੜ੍ਹਦੇ ਹੁੰਦੇ ਸੀਗੇ ਤਾਂ ਪੰਜਾਬੀ ਦੇ ਜਿਹੜਾ ਸਿਲੇਬਸ ਸੀਗਾ ਉਹਦੇ ਵਿੱਚ ਬੁੱਲੇ ਸ਼ਾਹ ਦੀਆਂ ਕੁਛ ਕਾਫੀਆਂ ਸੀਗੀਆਂ, ਅਤੇ ਜਦੋਂ ਉਹ ਇਸ਼ਕ ਦੀ ਮੁਸ਼ਕ ਦੀ ਗੱਲ ਕਰਦੇ ਸੀਗੇ ਤਾਂ ਉਦੋਂ ਸਾਨੂੰ ਇਹੀ ਲੱਗਦਾ ਸੀ ਵੀ ਜਿਹੜਾ ਇਹ ਇਸ਼ਕ ਹੈ ਇਹ ਕੁੜੀਆਂ ਅਤੇ ਮੁੰਡਿਆਂ ਦਾ ਇਸ਼ਕ ਹੈ। ਪਰ ਜਦੋਂ ਅਸੀਂ ਹੌਲੀ ਹੌਲੀ ਉਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਤਾਂ ਉਹ ਜਿਹੜਾ ਇਸ਼ਕ ਹੈ, ਉਹ ਜਿਹੜਾ ਪਿਆਰ ਹੈ, ਉਹ ਸਿਰਫ ਅਤੇ ਸਿਰਫ ਪਰਮਾਤਮਾ ਨਾਲ, ਅੱਲਾ ਨਾਲ, ਵਾਹਿਗੁਰੂ ਨਾਲ ਹੈ। ਸੋ ਇਹ ਰੂਹਾਨੀਅਤ ਕੋਨਸੈਪਟ ਹੈ, ਇਹ ਰੂਹਾਨੀਅਤ ਅਸਪੈਕਟ ਹੈ। ਬੁੱਲੇ ਸ਼ਾਹ ਦਾ ਜਨਮ, ਜੇ ਆਪਾਂ ਥੋੜ੍ਹੀ ਜਿਹੀ ਉਹਨਾਂ ਦੀ ਜੀਵਨੀ ਬਾਰੇ ਗੱਲ ਕਰ ਲਈਏ, ਬੁੱਲੇ ਸ਼ਾਹ ਦਾ ਜਿਹੜਾ ਜਨਮ ਸੀਗਾ ਉਹ 6 ਦਸੰਬਰ 1680 1680 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ। ਕਿੱਥੇ? ਊਚ ਗਿਲਾਨੀਆ ਪਾਕਿਸਤਾਨ ਦੇ ਵਿੱਚ ਹੈ, ਉੱਥੇ ਹੋਇਆ ਸੀਗਾ। ਅਤੇ ਇਹ ਜਿਹੜੇ ਬੁੱਲੇ ਸ਼ਾਹ ਸੀਗੇ ਇਹ ਇਸ ਦੁਨੀਆ ਦੇ ਵਿੱਚ, ਇਸ ਮਾਤ ਲੋਕ ਦੇ ਵਿੱਚ 77 ਸਾਲ ਇਹਨਾਂ ਨੇ ਸਾਹ ਲਿਆ, ਅਤੇ ਅਖੀਰ ਦੇ ਵਿੱਚ 1757 ਵਿੱਚ ਇਹਨਾਂ ਦੀ ਜਿਹੜੀ ਹੈ ਉਹ ਇਹ ਚੋਲਾ ਛੱਡ ਗਏ, ਇਹਨਾਂ ਦੀ ਡੈਥ ਹੋ ਗਈ। ਡੈਥ ਵੀ ਬੜੀ ਟ੍ਰੈਜਿਕ ਡੈਥ ਹੈ। ਇਹਨਾਂ ਦਾ ਜਿਹੜਾ ਮਜ਼ਾਰ ਹੈ, ਜਿਹੜਾ ਇਹਨਾਂ ਨੂੰ ਦਫਨਾਇਆ ਗਿਆ ਸੀਗਾ, ਉਹ ਕਸੂਰ ਇੱਕ ਜਿਹੜਾ ਪਾਕਿਸਤਾਨ ਦੇ ਵਿੱਚ ਮਸ਼ਹੂਰ ਡਿਸਟ੍ਰਿਕਟ ਹੈ, ਉਹਦੇ ਬਾਹਰ ਬਾਹਰ ਇਹਨਾਂ ਨੂੰ ਦਫਨਾਇਆ ਗਿਆ ਸੀਗਾ। ਅਤੇ ਉਸ ਥਾਂ 'ਤੇ ਜਿੱਥੇ ਦਫਨਾਇਆ ਗਿਆ ਸੀ, ਅੱਜ ਉੱਥੇ ਇਹਨਾਂ ਦੀ ਮਜ਼ਾਰ ਬਣੀ ਆ। ਹਰ ਸਾਲ ਉੱਥੇ ਮੇਲੇ ਲੱਗਦੇ ਨੇ, ਲੋਕ ਆ ਕੇ ਇਹਨਾਂ ਨੂੰ ਸਿਜਦਾ ਕਰਦੇ ਨੇ। ਪਰ ਜਦੋਂ ਇਹਨਾਂ ਦੀ ਡੈਥ ਹੋਈ ਸੀਗੀ ਤਾਂ ਜਿਹੜੇ ਉਸ ਟਾਈਮ ਦੇ ਜਿਹੜੇ ਕਾਜ਼ੀ ਸੀਗੇ, ਜਿਹੜੇ ਉਸ ਟਾਈਮ ਦੇ ਮੌਲਵੀ ਸੀਗੇ, ਜਿਨ੍ਹਾਂ ਦੀਆਂ ਦੁਕਾਨਦਾਰੀਆਂ, ਜਿਹੜੇ ਕਿ ਧਰਮ ਦੇ ਰਾਖੇ ਕਹਾਉਂਦੇ ਨੇ ਆਪਣੇ ਆਪ ਨੂੰ, ਰੂਹਾਨੀਅਤ ਨਹੀਂ ਪਤਾ ਹੁੰਦੀ, ਉਹ ਸਿਰਫ ਧਰਮ ਦੀਆਂ ਇੰਟਰਪ੍ਰੀਟੇਸ਼ਨਾਂ ਕਰਦੇ ਨੇ। ਸੋ ਉਹਨਾਂ ਨੇ ਬੁੱਲੇ ਸ਼ਾਹ ਨੂੰ ਕਾਫਰ ਡਿਕਲੇਅਰ ਕਰਤਾ, ਗਦਾਰ ਡਿਕਲੇਅਰ ਕਰਤਾ, ਕਿ ਕੋਈ ਵੀ ਇਹਦੀ ਜਿਹੜੀ ਜਨਾਜ਼ੇ ਦੇ ਉੱਤੇ ਜਿਹੜੀ ਫਿਊਨਰਲ ਜਦੋਂ ਨਿਕਲਣਾ ਕੋਈ ਵੀ ਸ਼ਾਮਿਲ ਨਹੀਂ ਹੋਊਗਾ, ਜੇ ਸ਼ਾਮਿਲ ਹੋ ਗਿਆ ਉਹਨੂੰ ਅਸੀਂ ਜਿਹੜੀ ਆਪਣੀ ਬਰਾਦਰੀ ਮੁਸਲਿਮ ਬਰਾਦਰੀ ਦੇ ਵਿੱਚੋਂ ਹੈ ਉਹਨੂੰ ਕਾਫਰ ਡਿਕਲੇਅਰ ਕਰ ਦਿਆਂਗੇ, ਅਤੇ ਉਹਦਾ ਜਿਹੜਾ ਨਿਕਾਹ ਹੋਇਆ, ਜਿਹੜੀ ਸ਼ਾਦੀ ਹੋਈ ਹੈ ਉਹ ਇਨਵੈਲਿਡ ਹੋ ਜੂਗੀ। ਅਤੇ ਜੇ ਕੋਈ ਅਨਮੈਰਿਡ ਦੇ ਵਿੱਚ ਸ਼ਾਮਿਲ ਹੋਇਆ ਇਹਨਾਂ ਦੇ ਸ਼ਮਸ਼ਾ ਜਨਾਜ਼ੇ ਦੇ ਵਿੱਚ, ਤਾਂ ਕੋਈ ਵੀ ਲੜਕੀ ਉਸ ਨੂੰ ਨਹੀਂ ਦੇਊਗੀ। ਇੰਨੀ ਜ਼ਬਰਦਸਤ ਉਹਨਾਂ ਨੇ ਫਤਵਾ ਜਾਰੀ ਕੀਤਾ ਸੀਗਾ। ਪਰ ਜਿਹੜੇ ਬੁੱਲੇ ਸ਼ਾਹ ਦੇ ਆਸ਼ਕ ਸੀਗੇ, ਮੁਰੀਦ ਸੀਗੇ, ਉਹ ਲੁਕ ਛਿਪ ਕੇ ਕਦੇ ਇੱਕ ਪਿੰਡ ਜਾਂਦੇ, ਕਦੇ ਦੂਸਰੇ ਪਿੰਡ ਜਾਂਦੇ, ਉਹ ਪਿੰਡ ਵਾਲੇ ਨਾ ਬਣਨ ਦਿੰਦੇ। ਅਖੀਰ ਦੇ ਵਿੱਚ ਉਹਨਾਂ ਨੇ ਇੱਕ ਵਿਰਾਨੀ ਜੀ ਜਗ੍ਹਾ ਦੇਖ ਕੇ, ਕਸੂਰ ਜਿਹੜੀ ਕਸੂਰ ਹੈ ਉਹਦੇ ਬਾਹਰ ਬਾਹਰ ਉਹਨਾਂ ਨੂੰ ਦਫਨਾ ਦਿੱਤਾ। ਪਿਤਾ ਜਿਹੜੇ ਸੀਗੇ ਬੁੱਲੇ ਸ਼ਾਹ ਦੇ, ਉਹ ਸੀਗੇ ਸ਼ਾਹ ਮੁਹੰਮਦ ਦਰਵੇਸ਼। ਅਰਬੀ ਅਤੇ ਫਾਰਸੀ ਦੇ ਬੜੇ ਵਿਦਵਾਨ ਸੀਗੇ, ਇਮਾਮ ਸੀਗੇ, ਸਕੂਲ ਦੇ ਟੀਚਰ ਸੀਗੇ, ਅਤੇ ਮਾਂ ਜਿਹੜੀ ਸੀ, ਮਦਰ ਸੀ ਫਾਤਮਾ ਬੀਬੀ, ਉਹ ਇੱਕ ਰੱਬ ਨੂੰ ਮੰਨਣ ਵਾਲੀ, ਖੁਦਾ ਨੂੰ ਮੰਨਣ ਵਾਲੀ ਘਰੇਲੂ ਔਰਤ ਸੀਗੀ। ਇਹ ਉੱਚ ਕੋਟੀ ਦੀ ਜਾਤ ਦੇ ਵਿੱਚੋਂ ਪੈਦਾ ਹੋਏ, ਸੱਯਦ ਉੱਚ ਕੋਟੀ ਦੀ ਜਾਤ ਆ, ਜਿਵੇਂ ਆਪਣੇ ਪੰਜਾਬੀ 'ਚ ਕਹਿੰਦੇ ਨੇ ਗਿੱਲ, ਅਗਰਵਾਲ, ਗੋਇਲ, ਗੁਪਤੇ, ਇਹ ਉੱਚੀ ਕੋਟੀ ਦੇ ਨੇ, ਅਤੇ ਕੁਛ ਜਿਹੜੀਆਂ ਲੋਅਰ ਕਾਸਟ ਦੇ ਉਹਨਾਂ ਦੀਆਂ ਜਾਤਾਂ ਨੇ। ਸੋ ਜਿਹੜੇ ਬੁੱਲੇ ਸ਼ਾਹ ਸੀਗੇ ਉਹ ਉੱਚ ਕੋਟੀ ਦੀ ਹਾਇਰ ਕਲਾਸ ਦੇ ਵਿੱਚ ਜਨਮ ਹੋਇਆ ਸੀਗਾ, ਅਤੇ ਉਸ ਜਾਤ ਦਾ ਨਾਂ ਸੀਗਾ ਸੱਯਦ। ਜਿਹੜਾ ਬੁੱਲੇ ਸ਼ਾਹ ਨਾ, ਉਹਦਾ ਅਸਲੀ ਨਾਮ ਜਿਹੜਾ ਸੀਗਾ ਉਹ ਅਬਦੁੱਲਾ ਸ਼ਾਹ ਕਾਦਰੀ ਸੀਗਾ। ਸ਼ਾਹੀਅਤ ਪਹਿਲਾਂ ਕਾਦਰੀ, ਅਬਦੁੱਲਾ ਸ਼ਾਹ ਕਾਦਰੀ, ਅਬਦੁੱਲਾ ਤੋਂ ਸ਼ਾਰਟਕੱਟ ਅਬਦੁੱਲਾ, ਅਬਦੁੱਲੇ ਤੋਂ ਬੁੱਲਾ ਬਣ ਗਿਆ। ਸੋ ਇਸ ਕਰਕੇ ਬੁੱਲੇ ਦੇ ਨਾਂ 'ਤੇ ਇਹ ਮਸ਼ਹੂਰ ਹੋਏ। ਸੋ ਇਹਨਾਂ ਦੇ ਜਿਹੜੇ ਮੁਰਸ਼ਦ ਸੀ, ਕਾਮਲ ਮੁਰਸ਼ਦ ਜਾਂ ਗੁਰੂ ਟੀਚਰ ਮਾਸਟਰ ਜਿਹੜੇ ਸੀਗੇ, ਉਹ ਸੀਗੇ ਸ਼ਾਹ ਇਨਾਇਤ। ਸ਼ਾਹ ਇਨਾਇਤ ਸੀਗੇ, ਕੰਮ ਕੀ ਕਰਦੇ ਸੀ, ਲਾਹੌਰ ਦੇ ਕੋਲ ਉਹਨਾਂ ਦੇ ਖੇਤ ਸੀਗੇ, ਉੱਥੇ ਮਾਲੀ ਦਾ ਕੰਮ ਕਰਦੇ ਸੀ, ਬੂਟੇ ਦੇ ਬਾਗ ਸੀਗੇ, ਗਰੀਬ ਸੀਗੇ। ਗਰੀਬ ਦਾ ਮਤਲਬ ਇਹ ਨਹੀਂ ਵੀ ਰੋਟੀ ਪਾਣੀ ਚੱਲਦਾ ਸੀਗਾ, ਉਦੋਂ ਬਾਅਦ ਇਹਨਾਂ ਨੂੰ ਲੋੜ ਨਹੀਂ ਸੀਗੀ, ਅਤੇ ਨੀਚੀ ਜਾਤੀ ਦੇ ਸੀਗੇ, ਅਰਾਈ ਸੀਗੇ, ਜਿਵੇਂ ਰਵੀਦਾਸ ਨੂੰ ਕਹਿ ਲਓ ਉਹ ਮੋਚੀ ਸੀਗੇ, ਕਬੀਰਦਾਸ ਨੂੰ ਕਹਿ ਦਿਓ ਉਹ ਜਲਾਹੇ ਸੀਗੇ। ਇਸੇ ਤਰ੍ਹਾਂ ਹੀ ਜਿਹੜੇ ਇਹਨਾਂ ਦੇ ਬੁੱਲੇ ਸ਼ਾਹ ਦੇ ਜਿਹੜੇ ਮੁਰਸ਼ਦ ਸੀਗੇ, ਕਾਮਲ ਮੁਰਸ਼ਦ ਸੀਗੇ, ਉਹ ਸ਼ਾਹ ਇਨਾਇਤ ਸੀਗੇ ਜਿਹੜੇ ਕਿ ਰਾਈ ਮਾਲੀ ਸੀਗੇ ਲਾਹੌਰ ਦੇ ਵਿੱਚ। ਅੱਜ ਆਪਾਂ ਜਿਹੜੀ ਗੱਲ ਕਰਾਂਗੇ ਬੁੱਲੇ ਸ਼ਾਹ ਦੀ, ਉਹ ਦੋ ਤਿੰਨ ਟੋਪਿਕਾਂ 'ਤੇ ਗੱਲ ਕਰਾਂਗੇ ਕਿਉਂਕਿ ਉਹ ਪਿਓਰ ਰੂਹਾਨੀਅਤ ਦੇ ਉੱਤੇ ਗੱਲ ਕਰਦੇ ਸੀਗੇ। ਜਿੰਨੀਆਂ ਵੀ ਰਿਚੁਅਲਸ ਨੇ, ਕਰਮ ਕਾਂਡ ਨੇ, ਉਹਨਾਂ ਦੇ ਉਹ ਸਖ਼ਤ ਖਿਲਾਫ਼ ਸੀ, ਬੜਾ ਖੁੱਲ੍ਹ ਕੇ ਬੋਲਦੇ ਸੀ। ਕਿਉਂਕਿ ਜਿੰਨੇ ਵੀ ਅੱਜ ਵੀ ਇਹੀ ਹੈ, ਤੁਸੀਂ ਕਿਸੇ ਮੰਦਰ ਚਲੇ ਜਾਓ, ਮਸਜਿਦ ਚਲੇ ਜਾਓ, ਗੁਰਦੁਆਰੇ ਚਲੇ ਜਾਓ, ਚਰਚ ਚਲੇ ਜਾਓ, ਕਿਸੇ ਡੇਰੇ ਚਲੇ ਜਾਓ, ਉੱਥੇ ਜਿਹੜੀਆਂ ਨੇ, ਜੇ ਤਾਂ ਰੂਹਾਨੀਅਤ ਤਾਂ ਡਿਫਰੈਂਟ ਮਾਹੌਲ ਹੁੰਦਾ, ਨਹੀਂ ਤਾਂ ਉਹ ਰੀਤੀ ਰਿਵਾਜ਼ਾਂ ਦੇ ਉੱਤੇ ਆ ਵੀ ਤੁਸੀਂ ਇੱਥੇ ਮੱਥਾ ਟੇਕਣਾ, ਇੱਥੇ ਸਿਰ ਢੱਕਣਾ, ਇੱਥੇ ਆਹ ਕਰਨਾ, ਉੱਥੇ ਉਹ ਕਰਨਾ, ਉਹ ਰਿਚੁਅਲ ਦੇ ਉੱਤੇ ਨੇ। ਪਰ ਜਿਹੜੇ ਪੀਰ ਪੈਗੰਬਰ ਸੰਤ ਔਲੀਆ ਸੰਤ ਮਹਾਂਪੁਰਸ਼ ਹੋਏ ਨੇ, ਜਦੋਂ ਉਹ ਲਾਈਫ ਦੇ ਵਿੱਚ ਹੁੰਦੇ ਨੇ, ਜਿਉਂਦੇ ਹੁੰਦੇ ਨੇ, ਉਹ ਹਮੇਸ਼ਾ ਅਤੇ ਹਮੇਸ਼ਾ ਰੂਹਾਨੀਅਤ ਦਾ ਪ੍ਰਚਾਰ ਕਰਦੇ ਨੇ। ਚਾਹੇ ਆਪਾਂ ਜੀਸਸ ਕ੍ਰਾਈਸਟ ਨੂੰ ਲੈ ਲਈਏ, ਚਾਹੇ ਆਪਾਂ ਮੁਹੰਮਦ ਸਾਹਿਬ ਨੂੰ ਲੈ ਲਈਏ, ਚਾਹੇ ਰਾਮਚੰਦਰ ਕ੍ਰਿਸ਼ਨ ਜੀ ਨੂੰ ਲੈ ਲਈਏ, ਚਾਹੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੀਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੂੰ ਲੈ ਲਈਏ, ਚਾਹੇ ਪਲਟੂ ਸਾਹਿਬ ਨੂੰ ਲੈ ਲਈਏ, ਕਬੀਰ ਸਾਹਿਬ ਨੂੰ ਲੈ ਲਈਏ, ਰਵਿਦਾਸ ਨੂੰ ਲੈ ਲਈਏ, ਸੰਤ ਪੀਪਾ ਨੂੰ ਲੈ ਲਈਏ, ਮੀਰਾਬਾਈ ਨੂੰ ਲੈ ਲਈਏ, ਸਹਿਜਾਬਾਈ ਨੂੰ ਲੈ ਲਈਏ, ਰਾਬੀਆ ਬਾਸੀ ਨੂੰ, ਕਿੰਨੇ ਨਾਂ ਲੈ ਲਓ, ਉਹਨਾਂ ਨੇ ਸਿਰਫ ਅਤੇ ਸਿਰਫ ਰੂਹਾਨੀਅਤ ਦਾ ਪ੍ਰਚਾਰ ਕੀਤਾ। ਪਰ ਅੱਜ ਦੀ ਜਿਹੜੀ 21ਵੀਂ ਸਦੀ ਹੈ, ਇਹਦੇ ਵਿੱਚ ਦੇਖਣ ਨੂੰ ਤਾਂ ਬੜੇ ਉੱਚ ਕੋਟੀ ਦੇ ਮਹਾਤਮਾ ਲੱਗਦੇ ਨੇ, ਕਾਮਲ ਮੁਰਸ਼ਦ ਲੱਗਦੇ ਨੇ, ਜਿਵੇਂ ਕਹਿੰਦੇ ਨੇ ਉੱਚਾ ਪਕਵਾਨ, ਉੱਚੀ ਦੁਕਾਨ ਫੀਕਾ ਪਕਵਾਨ, ਬੜੇ ਵੱਡੇ ਵੱਡੇ ਸ਼ੋਅ ਆਫ ਬਹੁਤ ਨੇ, ਵੱਡੇ ਵੱਡੀਆਂ ਸੰਗਤਾਂ ਉਹਨਾਂ ਦੇ ਮਗਰ ਨੇ, ਲੱਖਾਂ ਕਰੋੜਾਂ ਦੀਆਂ ਤਾਦਾਦ ਦੇ ਵਿੱਚ ਹੈਗੀਆਂ, ਵੱਡੀਆਂ ਵੱਡੀਆਂ ਕਾਰਾਂ ਰੱਖੀਆਂ, ਵੱਡੇ ਵੱਡੇ ਡੇਰੇ ਬਣਾਏ ਹੋਏ ਨੇ, ਵੱਡੇ ਵੱਡੇ ਜਹਾਜ਼ ਨੇ, ਪਰ ਵਿੱਚੋਂ ਖਾਲੀ ਨੇ, ਕੁਛ ਵੀ ਪੱਲੇ ਨਹੀਂ। ਪਰ ਜਿਹੜਾ ਕਾਮਲ ਮੁਰਸ਼ਦ ਹੁੰਦਾ, ਉਹਦੀ ਇੱਕ ਬੇਸਿਕ ਪਛਾਣ ਹੁੰਦੀ ਹੈ ਕਿ ਉਹ ਹੱਕ ਹਲਾਲ ਦੀ ਕਮਾਈ ਕਰਦਾ, ਸਿੰਪਲ ਰਹਿੰਦਾ, ਅਤੇ ਹੱਕ ਹਲਾਲ ਦੀ ਕਮਾਈ ਕਰਕੇ ਉਹਦੇ ਵਿੱਚੋਂ ਵੀ ਜਿਹੜਾ ਕੋਈ ਤਿਲ ਫੁੱਲ ਹੁੰਦਾ ਉਹ ਦਾਨ ਦਿੰਦਾ, ਘਰ ਨਹੀਂ ਭਰਦਾ ਆਪਣੇ। ਸੋ ਕਾਮਲ ਮੁਰਸ਼ਦ ਜਿਹੜੇ ਸੀ ਸ਼ਾਹ ਇਨਾਇਤ, ਉਹ ਬਿਲਕੁਲ ਪੂਰਨ ਕਾਮਲ ਮੁਰਸ਼ਦ ਸੀਗੇ। ਕਿਹਾ ਜਾਂਦਾ, ਮੈਂ ਤੁਹਾਨੂੰ ਜੋ ਬੁੱਲੇ ਸ਼ਾਹ ਦੇ ਉੱਤੇ ਤਿੰਨ ਟੋਪਿਕਾਂ ਦੀ ਆਪਾਂ ਸਿੰਪਲ ਜੀ ਗੱਲ ਕਰਾਂਗੇ। ਪਹਿਲੀ ਗੱਲ ਸਿਮਰਨ ਦੇ ਉੱਤੇ ਬੁੱਲੇ ਸ਼ਾਹ ਦਾ ਕੀ ਹੈ, ਦੂਜੀ ਗੱਲ ਧਿਆਨ ਦੇ ਉੱਪਰ ਕੀ ਹੈ, ਅਤੇ ਤੀਸਰੀ ਗੱਲ ਜਿਹੜੀ ਹੈਗੀ ਉਹ ਲਾਈਟ ਐਂਡ ਸਾਊਂਡ ਹੈ ਜਾਂ ਸੁਰਤ ਸ਼ਬਦ ਹੈ, ਉਹਦਾ ਅਭਿਆਸ ਹੈ। ਇਹ ਛੋਟੀਆਂ ਛੋਟੀਆਂ ਗੱਲਾਂ ਨੂੰ ਹਲਕੇ ਫੁਲਕੇ ਤਰੀਕੇ ਨਾਲ ਗੱਲ ਕਰਾਂਗੇ। ਪਹਿਲਾਂ ਹੈਗਾ ਸਿਮਰਨ ਦੀ ਗੱਲ। ਕਹਿੰਦੇ ਨੇ ਜਦੋਂ ਬੁੱਲੇ ਸ਼ਾਹ ਸਕੂਲ ਦੇ ਵਿੱਚ ਪੜ੍ਹਨ ਗਏ ਤਾਂ ਉੱਥੋਂ ਜਿਹੜਾ ਟੀਚਰ ਸੀਗੇ, ਉਹਨਾਂ ਨੂੰ ਜਿਵੇਂ ਆਪਾਂ ਪਹਿਲੀ ਵਾਰ ਪ੍ਰਾਇਮਰੀ ਸਕੂਲ 'ਚ ਜਾਂਦੇ ਹਾਂ ਤਾਂ ਸਾਨੂੰ ਜੇ ਪੰਜਾਬੀ ਦੇ ਸਕੂਲ ਜਾਂਦੇ ਉੱਥੇ ਕਹਿੰਦੇ ਊੜਾ ਆੜਾ ਈੜੀ, ਜੇ ਹਿੰਦੀ ਜਾਂਦਾ ਕੈ ਕੱਕਾ ਖੱਕਾ ਗੱਗਾ, ਕੁਛ ਵੀ ਜੋ ਵੀ ਕੁਛ ਕਹਿੰਦੇ ਨੇ, ਇੰਗਲਿਸ਼ ਏ ਬੀ ਸੀ, ਇਸ ਤਰ੍ਹਾਂ ਉਰਦੂ ਦੇ ਵਿੱਚ ਅਲਫ਼ਬੇ ਪੇਸ਼ ਕਰਾਇਆ ਜਾਂਦਾ। ਸੋ ਜਿਹੜੇ ਮੌਲਵੀ ਸੀਗੇ, ਟੀਚਰ ਜਿਹੜੇ ਸੀਗੇ, ਉਹ ਬੱਚਿਆਂ ਨੂੰ ਕਹਿੰਦੇ ਵੀ ਲਿਖੋ ਅਲਫ਼, ਪਹਿਲਾ ਅੱਖਰ ਹੈ ਉਰਦੂ ਦਾ, ਅਤੇ ਬੁੱਲੇ ਸ਼ਾਹ ਨੇ ਅਲਫ਼ ਤੋਂ ਬਾਅਦ ਅਗਲਾ ਬੇ ਪੇ, ਜਦੋਂ ਉਹਨੇ ਕਿਹਾ ਬੇ ਪੇ, ਟੀਚਰ ਕਹਿੰਦਾ ਮੈਂ ਅਲਫ਼ ਕਹਿ ਰਿਹਾ, ਇਹ ਬੇ ਪੇ ਅੱਗੇ ਜਾਂਦਾ, ਕਹਿੰਦਾ ਕੌਣ ਹੈ, ਖੜਾ ਕਰ ਲਿਆ ਇਹਨੂੰ। ਉਹ ਕਹਿੰਦੇ ਵੀ ਤੈਨੂੰ ਮੈਂ ਅਬਦੁਲ, ਉਦੋਂ ਕਿਉਂਕਿ ਅਬਦੁਲ ਹੀ ਕਹਿੰਦੇ ਸੀ, ਅਬਦੁਲ ਤੈਨੂੰ ਮੈਂ ਕਹਿ ਰਿਹਾ ਅਲਫ਼ ਲਿਖ, ਤੂੰ ਬੇ ਪੇ ਕਹੀ ਜਾਂਦਾ। ਕਹਿੰਦਾ ਮੌਲਵੀ ਜੀ, ਅਲਫ਼ ਦਾ ਕੀ ਮਤਲਬ ਹੁੰਦਾ? ਉਹ ਟੀਚਰ ਕਹਿੰਦੇ ਵੀ ਅਲਫ਼ ਦਾ ਮਤਲਬ ਹੁੰਦਾ ਖੁਦਾ, ਅੱਲਾ, ਵਾਹਿਗੁਰੂ, ਮਤਲਬ ਇਹਦਾ ਮੈਂ ਸਮਝਾਉਣ ਦੀ ਗੱਲ ਕਰਾਂ। ਉਹਨਾਂ ਨੇ ਕਿਹਾ ਖੁਦਾ। ਕਹਿੰਦੇ ਫਿਰ ਖੁਦਾ ਰਹਿੰਦਾ ਕਿੱਥੇ ਹੈ? ਅਤੇ ਟੀਚਰ ਨੂੰ ਗਿਆਨ ਹੋ ਗਿਆ ਵੀ ਇਹ ਬੱਚਾ ਰੂਹਾਨੀਅਤ ਵੱਲ ਜਾਣ ਦੀ ਕੋਸ਼ਿਸ਼ ਕਰਦਾ, ਨਹੀਂ ਇੰਨੇ ਕੁ ਬੱਚੇ ਨੂੰ ਕੀ ਪਤਾ ਹੁੰਦਾ। ਉਹ ਕਹਿੰਦਾ ਤੂੰ ਪਹਿਲਾਂ ਨਾ ਅਲਫ਼ ਨੂੰ ਸਿਮਰਨ ਕਰ, ਰਿਪੀਟ ਕਰ ਗੱਲਾਂ ਨੂੰ ਵਾਰ 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 ਵਾਰ, ਇਹਨੂੰ ਰੱਟਾ ਲਾ, ਜਦੋਂ ਤੇਰਾ ਸਿਮਰਨ ਪੱਕ ਜੂਗਾ ਫਿਰ ਤੈਨੂੰ ਮੈਂ ਦੱਸ ਦੂੰਗਾ ਕਿ ਖੁਦਾ ਕਿੱਥੇ ਰਹਿੰਦਾ, ਪਰਮਾਤਮਾ ਕਿੱਥੇ ਰਹਿੰਦਾ, ਅਤੇ ਕਿਵੇਂ ਪਾਇਆ ਜਾ ਸਕਦਾ। ਉਹ ਬੱਚੇ ਨੇ, ਅਬਦੁੱਲਾ ਨੇ ਜਾਂ ਬੁੱਲੇ ਸ਼ਾਹ ਨੇ ਗੱਲ ਜਿਹੜੀ ਸੀ ਉਹ ਗੱਲ ਨੂੰ ਪੱਕੇ ਤੌਰ 'ਤੇ ਬੰਨ ਲਿਆ। ਅਤੇ ਜਦੋਂ ਵੀ, ਕਿਉਂਕਿ ਉਹ ਭੇਡਾਂ ਬੱਕਰੀਆਂ ਵੀ ਚਰਾਉਂਦੇ ਹੁੰਦੇ ਸੀਗੇ, ਅਤੇ ਜਦੋਂ ਵੀ ਉਹਨੇ ਭੇਡਾਂ ਬੱਕਰੀਆਂ ਚਰਾਉਣ ਲਿਜਾਣਾ, ਆਪ ਦਰੱਖਤ ਦੇ ਨੀਚੇ ਬਹਿ ਜਾਣਾ। ਅਤੇ ਇੱਕੋ ਹੀ ਗੱਲ ਜਿਹੜੀ ਮੌਲਵੀ ਨੇ ਕਹੀ ਸੀ, ਉਹਨੇ ਇਹੀ ਗੱਲ ਹਮੇਸ਼ਾ ਕਹਿਣਾ, ਜਿਵੇਂ ਹੁਣ ਆਪਾਂ ਅੱਜ ਵੀ ਹੈ, ਕੋਈ ਕਹਿੰਦਾ ਵੀ ਜਿਹੜਾ ਗੁਰਮੰਤਰ ਆ ਉਹਨੂੰ ਆਪਾਂ ਵਾਰ ਵਾਰ ਮੂੰਹ ਨਾਲ ਬੋਲਦੇ ਹਾਂ, ਕੋਈ ਚਾਹੇ ਸਿੱਖ ਧਰਮ ਦੇ ਵਿੱਚ ਹੈ, ਹਿੰਦੂ ਧਰਮ 'ਚ ਹੈ, ਰਾਧਾ ਸਵਾਮੀ, ਜੋ ਮਰਜ਼ੀ ਹੈ, ਹਰ ਬੰਦੇ ਨੂੰ ਮੰਤਰ ਦਿੱਤਾ, ਉਹ ਸੋਚਦਾ ਵੀ ਇਹੀ ਮੰਤਰ ਹੈ, ਚਲੋ ਗੁਰੂ ਨੇ ਦਿੱਤਾ, ਉਹ ਜਦੋਂ ਬੋਲਦਾ ਉਹਨੂੰ ਸਿਮਰਨ ਕਹਿੰਦੇ ਆ। ਸੋ ਬੁੱਲੇ ਸ਼ਾਹ ਵੀ ਜਦੋਂ ਵੀ ਉਹਨੂੰ ਮੌਕਾ ਮਿਲਦਾ, ਦਿਨ 'ਚ 2 ਘੰਟੇ, 4 ਘੰਟੇ, 5 ਘੰਟੇ, ਉਹ ਦਰੱਖਤ ਦੇ ਥੱਲੇ ਬੈਠ ਕੇ ਜਿਹੜੀਆਂ ਭੇਡਾਂ ਬੱਕਰੀਆਂ ਸੀ ਚਰਦੀਆਂ ਰਹਿੰਦੀਆਂ ਸੀ ਆਪਣਾ, ਅਤੇ ਇਹ ਕਰਦਾ ਸੀਗਾ, ਅਲਫ਼ ਅੱਲਾ ਹੈ, ਅਲਫ਼ ਅੱਲਾ ਹੈ, ਅਲਫ਼ ਅੱਲਾ ਹੈ, ਇਹ ਇੰਨੇ ਕਈ ਸਾਲ ਕਰਦਾ ਰਿਹਾ। ਅਤੇ ਅਖੀਰ ਦੇ ਵਿੱਚ ਇਹ ਵੀ ਕਿਸੇ ਨੂੰ ਮੈਂ ਜਿਹੜੀ ਦੱਸਣੀ ਚਾਹੁੰਦਾ ਕਿ ਜਦੋਂ ਅਸੀਂ ਸਿਮਰਨ ਕਰਦੇ ਹਾਂ ਸੱਚੇ ਦਿਲੋਂ, ਵਾਰ ਵਾਰ ਕਰਦੇ ਹਾਂ, ਤਾਂ ਸਾਡੇ ਵਿੱਚ ਅੰਦਰ ਕੁਝ ਪਾਵਰਸ ਆ ਜਾਂਦੀਆਂ, ਜਿਹਨੂੰ ਰਿਧੀ ਸਿੱਧੀਆਂ ਕਹਿੰਦੇ ਨੇ। ਜਿਹੜੇ ਵੀ ਬੰਦੇ ਪਾਠ ਕਰਦੇ ਆ, ਜਿਹੜੇ ਬੰਦੇ ਸਿਮਰਨ ਕਰਦੇ ਨੇ, ਉਹ ਸੱਚੇ ਦਿਲੋਂ, ਪਰ ਇਹ ਵੀ ਨਹੀਂ ਬੈਲੈਂਸ ਰੱਖਣਾ ਪੈਂਦਾ, ਇਹ ਨਹੀਂ ਬੈਂਕ ਦੇ ਵਿੱਚ $20 ਜਮ੍ਹਾਂ ਕਰਾ ਲਏ ਅਤੇ $40 ਕੱਢ ਲਏ, 2 ਘੰਟੇ ਪਾਠ ਕਰ ਲਿਆ, 6 ਘੰਟੇ ਠੱਗੀ ਕਰ ਲਈ, ਚੋਰੀ ਕਰ ਲਈ, ਬੇਈਮਾਨੀ ਕਰ ਲਈ, ਝੂਠ ਬੋਲਿਆ, ਨਿੰਦਿਆ ਕਰ ਲਈ, ਫਿਰ ਨਹੀਂ ਕੁਛ ਪੈਨ ਲੈ ਪੈਣਾ, ਬੈਲੈਂਸ ਬਣਾਉਣਾ ਪੈਂਦਾ। ਇੱਕ ਪਾਸੇ ਜੋ ਕਹਿੰਦੇ ਦਿਲ ਕਾਹੂ ਜਰਾ ਸਾਫ਼ ਕਰ, ਜਾਣਾ ਕੇ ਆਨੇ ਕੇ ਲੀਏ, ਧਿਆਨ ਗੈਰੂ ਕਾ ਉਠਾ ਉਸਕੇ ਬਿਠਾਣੇ ਕੇ ਲੀਏ, ਪਹਿਲਾਂ ਭਾਂਡਾ ਸਾਫ਼ ਕਰੋ। ਜਦੋਂ ਅਸੀਂ ਕੋਈ ਹੇਰਾ ਫੇਰੀ ਨਹੀਂ ਕਰਨੀ, ਝੂਠ ਨਹੀਂ ਕਰਨਾ, ਫਰੇਬ ਨਹੀਂ ਕਰਨਾ, ਅਤੇ ਸਿਰਫ ਸਿਮਰਨ ਕਰਨਾ, ਅਤੇ ਉਹਦੇ ਨਾਲ ਸਾਡੇ ਅੰਦਰ ਰਿਧੀ ਸਿੱਧੀ ਦੀਆਂ ਪਾਵਰਸ ਆ ਜਾਂਦੀਆਂ, ਜੋ ਸਾਡੇ ਮੂੰਹੋਂ ਨਿਕਲ ਜਾਂਦਾ ਪੂਰਾ ਹੋ ਜਾਂਦਾ। ਇਸੇ ਤਰ੍ਹਾਂ ਹੀ ਬੁੱਲੇ ਸ਼ਾਹ ਦੇ ਵਿੱਚ ਵੀ ਰਿਧੀ ਸਿੱਧੀਆਂ ਦੀਆਂ ਪਾਵਰ ਆ ਗਈਆਂ। ਅਤੇ ਇੱਕ ਦਿਨ ਇਹ ਦਰਖਤ ਦੇ ਥੱਲੇ ਬੈਠਾ ਪਾਠ ਕਰ ਰਿਹਾ ਸੀਗਾ, ਉਹੀ ਅਲਫ ਅੱਲਾ ਹੈ, ਅਤੇ ਕੁਛ ਮੈਸਾਂ ਇਹਦੇ ਕੰਨੀ ਨੂੰ ਆਈਆਂ, ਅਤੇ ਇੱਕ ਮੈਸ ਇਹਨੂੰ ਤੰਗ ਕਰਨ ਲੱਗ ਗਈ ਵੀ ਇਹਦੇ ਕੋਲੇ ਆ ਕੇ ਘਾਹ ਘੂਹ ਪੱਟਣ ਲੱਗ ਗਈ। ਅਤੇ ਇਹਨੇ ਜੋ ਦੇਖਿਆ ਅੱਖ ਖੋਲ੍ਹ ਕੇ ਵੀ ਮੈਸ ਮੈਨੂੰ ਤੰਗ ਕਰ ਰਹੀ ਹੈ, ਇਹਨੇ ਕਿਹਾ ਅਲਫ, ਮੈਸ ਮਰ ਗਈ, ਕਿਉਂਕਿ ਰੱਬ ਦੇ ਨਾਂ 'ਚ ਪਾਵਰ ਹੈ, ਮੈਸ ਦੇ ਵਿੱਚ ਵੀ ਤਾਂ ਉਹੀ ਰੂਹ ਹੀ ਹੈ। ਜਦੋਂ ਮਰ ਗਈ, ਕਿਉਂਕਿ ਬੰਦਾ ਰੱਬ ਦਾ ਭਗਤ ਸੀਗਾ, ਖੁਦਾ ਦਾ ਭਗਤ ਸੀਗਾ, ਇਹਨੇ ਕਿਹਾ ਅੱਛਾ ਇਹ ਅਲਫ ਕਹਿਣਾ ਜੇ ਮਰ ਸਕਦੀ ਹੈ ਖੁਦਾ ਦਾ ਨਾਂ ਲੈਣ ਨਾਲ, ਤਾਂ ਖੁਦਾ ਦਾ ਨਾਂ ਅਲਫ ਕਹਿਣਾ ਦੇਖੀਏ ਜਿਉਂਦੀ ਵੀ ਹੁੰਦੀ ਹੈ ਕਿ ਨਹੀਂ, ਅਤੇ ਉਹਨੇ ਕਿਹਾ ਅਲਫ, ਉਹ ਮੈਸ ਜਿਉਂਦੀ ਹੋ ਗਈ। ਫਿਰ ਇਹਨੂੰ ਪਤਾ ਲੱਗਿਆ ਕਿ ਮੇਰੇ 'ਚ ਤਾਕਤ ਆ ਗਈ। ਵੈਸੇ ਵੀ ਪਤਾ ਲੱਗ ਜਾਂਦਾ ਜਿਹੜੀਆਂ ਜਦੋਂ ਤੁਸੀਂ ਸੱਚ ਬੋਲ ਕੇ ਭਜਨ ਸਿਮਰਨ ਕਰਦੇ ਹੋ, ਬੇਈਮਾਨੀਆਂ ਘਟਾ ਦਿੰਦੇ ਹੋ, ਸਾਰਾ ਕੁਛ ਕਰਦੇ ਹੋ, ਇਕੱਲੇ ਰਹਿੰਦੇ ਹੋ, ਫੋਨ ਘੱਟ ਜਾਂਦੇ ਨੇ, ਅਤੇ ਤੁਹਾਡੇ ਕੋਲ ਪਾਵਰ ਆ ਜਾਂਦੀ ਹੈ। ਤੁਸੀਂ ਇਹ ਨਾ ਸੋਚੋ ਵੀ ਬੰਦਾ ਕੋਟ ਪਾਈ ਫਿਰਦਾ, ਕਟਾਈ ਲਾਈ ਫਿਰਦਾ, ਇਹਦੇ ਚਿੱਟੇ ਕੱਪੜੇ ਨਹੀਂ ਪਾਏ ਜਾਂ ਭਗਵੇਂ ਨਹੀਂ ਪਾਈ ਜਾਂ ਤਿਲਕ ਨਹੀਂ ਲਾਇਆ, ਉਹ ਤਿਲਕਾਂ ਤੁਲਕਾਂ ਨੇ, ਸਭ ਬਾਹਰ ਦੀਆਂ ਗੱਲਾਂ ਨੇ। ਜਿਹੜਾ ਬੰਦਾ ਮਿਹਨਤ ਕਰਦਾ ਨਾ, ਉਹ ਬੰਦਾ ਉਹਦੇ ਕੋਲ ਪਾਵਰਸ ਆ ਜਾਂਦੀਆਂ ਨੇ, ਇਹ ਖਿਆਲ ਰੱਖੋ। ਚਾਹੇ ਉਹ ਮੋਚੀ ਆ, ਚਾਹੇ ਉਹ ਪ੍ਰੋਫੈਸਰ ਆ, ਚਾਹੇ ਉਹ ਟੀਚਰ ਆ, ਚਾਹੇ ਉਹ ਰੀਅਲ ਸਟੇਟ ਦਾ ਬ੍ਰੋਕਰ ਆ, ਚਾਹੇ ਉਹ ਖੇਤੀ ਕਰਦਾ, ਕੁਛ ਕਰਦਾ, ਜਿਹੜਾ ਵੀ ਬੰਦਾ ਇਮਾਨਦਾਰੀ ਨਾਲ ਸਿਮਰਨ ਕਰਦਾ, ਉਹਦੇ ਕੋਲ ਅੰਦਰ ਕੁਛ ਨਾ ਕੁਛ ਪਾਵਰਸ ਹੁੰਦੀਆਂ ਨੇ। ਸੋ ਸਾਨੂੰ ਹਮੇਸ਼ਾ ਇਹ ਗੱਲ ਦਾ ਖਿਆਲ ਰੱਖਣਾ ਚਾਹੀਦਾ, ਪੱਕਾ ਵਿਸ਼ਵਾਸ ਕਰਨਾ ਚਾਹੀਦਾ। ਪਰ ਇਹਦੀ ਇੱਕ ਨਿਸ਼ਾਨੀ ਇਹ ਹੈ ਕਿ ਜਦੋਂ ਸਾਡੇ ਕੋਲ ਰਿਧੀ ਸਿੱਧੀਆਂ ਆ ਜਾਂਦੀਆਂ ਨੇ ਨਾ, ਕਈ ਤਾਂ ਬੰਦੇ ਉਹ ਰਿਧੀ ਸਿੱਧੀਆਂ ਦਾ ਫਿਰ ਚਮਤਕਾਰ ਦਿਖਾਉਣਾ ਸ਼ੁਰੂ ਕਰ ਦਿੰਦੇ ਨੇ। ਜੇ ਸਪੋਜ਼ ਕਰੋ ਮੈਂ ਪਾਠ ਕਰਦਾ 2-2.5-3 ਘੰਟੇ, ਮੇਰੇ ਕੋਲ ਕੁਛ ਪਾਵਰਾਂ ਮੈਨੂੰ ਮਹਿਸੂਸ ਹੋ ਗਈਆਂ, ਮੈਂ ਕਿਸੇ ਨੂੰ ਵਰ ਸ਼ਰਾਬ ਦਿੱਤਾ, ਕਿਸੇ ਨੂੰ ਵਰ ਦਿੱਤਾ, ਕਿਸੇ ਨੂੰ ਮੁੰਡਾ ਦੇਤਾ, ਕਿਸੇ ਨੂੰ ਕੁੜੀ ਤੋਂ ਸੋਡੀਆਂ, ਪਰਮਾਤਮਾ ਉਹ ਜਿਹੜੀ ਮੇਰੇ ਮੂੰਹ 'ਚੋਂ ਨਿਕਲੀ ਗੱਲ ਹੈ, ਮੇਰਾ ਮਤਲਬ ਜਿਹੜਾ ਵੀ ਭਜਨ ਸਿਮਰਨ ਕਰਦਾ, ਸਿਮਰਨ ਕਰਦਾ ਜਿਹਦੇ ਕੋਲ ਰਿਧੀ ਸਿੱਧੀਆਂ ਆ ਗਿਆ, ਉਹ ਪੂਰੀਆਂ ਕਰ ਦਿੰਦਾ। ਪਰ ਉਹਦੇ ਨਾਲ ਅੱਗੇ ਤਰੱਕੀ ਨਹੀਂ ਹੁੰਦੀ। ਅੱਗੇ ਤਰੱਕੀ ਤਾਂ ਉਹ ਹੈ ਕਿ ਪਰਮਾਤਮਾ ਨਾਲ ਸਾਡਾ ਅਲਟੀਮੇਟ ਗੋਲ ਕੀ ਹੈ, ਟੂ ਮਰਜ ਵਿਦ ਦਾ ਲਾਰਡ। ਪਰ ਅਸੀਂ ਥੱਲੇ ਹੀ ਹਾਲੇ ਥਰਡ ਸਟੇਜ ਹਾਂ, ਕਿ ਜੇ ਪ੍ਰੋਫੈਸਰ ਬਣਨਾ ਹੋਵੇ ਤਾਂ ਤੁਹਾਨੂੰ PhD ਕਰੋਗੇ, ਫਿਰ ਤੁਸੀਂ ਕਾਲਜ ਯੂਨੀਵਰਸਿਟੀ 'ਚ ਲੱਗੋਗੇ। ਪਰ ਜੇ ਤੁਸੀਂ BA ਸਮਝ ਕੇ ਆਪਣੇ ਆਪ ਨੂੰ ਪੜ੍ਹਿਆ ਲਿਖਿਆ ਸਮਝਣ ਲੱਗ ਗਿਆ, ਫਿਰ ਠੀਕ ਹੈ, ਫਿਰ ਉੱਥੇ ਹੀ ਕਰਾਉਂਗੇ ਤੁਸੀਂ, ਅੱਗੇ ਤਾਂ ਨਹੀਂ ਨਾ ਪੜ੍ਹ ਸਕਦੇ। ਇਸੇ ਤਰ੍ਹਾਂ ਜਿਹੜੇ ਬੰਦੇ ਨੂੰ ਰਿਧੀ ਸਿੱਧੀ ਦੀ ਤਾਕਤਾਂ ਆ ਜਾਂਦੀਆਂ ਨੇ, ਉਹ ਅੱਗੇ ਵਧਣਾ ਚਾਹੀਦਾ। ਉਹਦੇ ਲਈ ਹੈ ਕਿ ਆਪਣਾ ਮੂੰਹ ਜਿਹੜਾ ਬੰਦ ਰੱਖੋ। ਜਿਸ ਤਰ੍ਹਾਂ ਆਪਾਂ ਬੈਂਕ ਦੇ ਵਿੱਚ ਜਾਂਦੇ ਹਾਂ ਨਾ, ਬੈਂਕ 'ਚ ਜਾ ਕੇ ਜਦੋਂ ਅਸੀਂ ਪੈਸੇ ਜਮ੍ਹਾਂ ਕਰਾਉਂਦੇ ਹਾਂ, ਹੁਣ ਤਾਂ ਬੈਂਕ ਦੀਆਂ ਕਾਪੀਆਂ ਹੈ ਨਹੀਂ, ਪਹਿਲਾਂ ਹੁੰਦੀਆਂ, ਜੇ ਆਪਾਂ ਚੋਰੀ ਅੱਖ ਨਾਲ ਦੇਖ ਲੈਂਦੇ ਇੰਨੇ ਹੋ ਗਏ, ਕਿਸੇ ਨੂੰ ਦੱਸ ਦਿੱਤਾ ਨਹੀਂ। ਇਸੇ ਤਰ੍ਹਾਂ ਜੇ ਤੁਹਾਡੇ ਕੋਲ ਪਾਵਰਸ ਆ ਜਾਣ, ਉਹਦਾ ਪ੍ਰਚਾਰ ਨਾ ਕਰੋ। ਜਿਸ ਤਰ੍ਹਾਂ ਜਿਹੜੀ ਸੈਂਟ ਦੀ ਸ਼ੀਸ਼ੀ ਹੈ, ਜੇ ਉਹਦਾ ਢੱਕਣ ਖੋਲ੍ਹ ਦਿਆਂਗੇ, ਸੈਂਟ ਉੱਡ ਜੂਗਾ, ਫਿਰ ਖਾਲੀ ਹੋ ਜੂ ਸ਼ੀਸ਼ੀ। ਪਰ ਢੱਕਣ ਲੱਗਿਆ ਰਹਿਣ ਦਿਓ, ਅਤੇ ਸ਼ੀਸ਼ੀ ਬੰਦ ਵੀ ਹੈ, ਫਿਰ ਵੀ ਮਾੜੀ ਮਾੜੀ ਖੁਸ਼ਬੂ ਤਾਂ ਆਉਂਦੀ ਰਹਿੰਦੀ ਹੈ। ਇਸੇ ਤਰ੍ਹਾਂ ਹੀ ਰਿਧੀ ਸਿੱਧੀਆਂ ਦਾ ਪ੍ਰਚਾਰ ਨਾ ਕਰੋ। ਜੇ ਸਾਡੇ ਕੋਲ ਤਾਕਤ ਆ ਗਈਆਂ, ਉਹ ਲੋਕਾਂ ਨੂੰ ਪਤਾ ਲੱਗ ਜਾਂਦਾ, ਪਰ ਤੁਸੀਂ ਆਪਣੇ ਵੱਲੋਂ ਨਾ ਕੁਛ ਕਹੋ। ਪਰ ਉਹਦੀ ਇੱਕ ਨਿਸ਼ਾਨੀ ਇਹ ਹੈ ਕਿ ਜਿਵੇਂ ਨਾ ਸਾਡੇ ਥਰਡ ਆਈ ਦੇ ਉੱਤੇ ਇੱਥੇ ਸਾਡੀ ਜਿਹੜਾ ਧਿਆਨ ਕੇਂਦਰ ਤਾਂ ਹੋ ਜਾਂਦਾ, ਪਰ ਹਾਲੇ ਦਰਵਾਜ਼ਾ ਨਹੀਂ ਖੁੱਲ੍ਹਿਆ। ਜਿਵੇਂ ਕਿ ਜੀਸਸ ਕ੍ਰਾਈਸਟ ਨੇ ਕਿਹਾ ਸੀ, ਨੌਕ ਇਟ ਸ਼ੈਲ ਬੀ ਓਪਨ, ਉਹ ਹਾਲੇ ਦਰਵਾਜ਼ਾ ਖੜਕਾਉਣਾ। ਜਿੰਨਾ ਚਿਰ ਤੱਕ ਦਰਵਾਜ਼ੇ ਦੇ ਅੰਦਰ ਨਹੀਂ ਆਉਂਦੇ, ਆਪਣੀ ਆਤਮਾ ਨੂੰ, ਆਪਣੀ ਰੂਹ ਖਿੱਚ ਕੇ ਤੀਸਰੇ ਤਿਲ ਤੋਂ ਅੱਗੇ ਨਹੀਂ ਲਿਆਉਂਦੇ, ਉਹਨਾਂ ਚਿਰ ਤੱਕ ਸਾਨੂੰ ਫਿਰ ਰੂਹਾਨੀ ਜਿਹੜੇ ਅਗਲੇ ਤਜਰਬੇ ਨੇ, ਪਰਮਾਤਮਾ ਨਾਲ ਮਿਲਾਪ ਕਰਨ ਦਾ ਜਿਹੜਾ ਸਫ਼ਰ ਹੈ, ਟਰੈਵਲ ਹੈ, ਯਾਤਰਾ ਹੈ, ਉਹ ਸ਼ੁਰੂ ਨਹੀਂ ਹੁੰਦੀ। ਸੋ ਉਸ ਕਰਕੇ ਪਹਿਲੀ ਗੱਲ ਤਾਂ ਬੁੱਲੇ ਸ਼ਾਹ ਨੂੰ ਇਹ ਪਤਾ ਲੱਗ ਗਿਆ ਕਿ ਪਰਮਾਤਮਾ ਨੂੰ ਲੱਭਣ ਦੇ ਲਈ ਕਿਤੇ ਬਾਹਰ ਜਾਣ ਦੀ ਲੋੜ ਨਹੀਂ, ਪਰਮਾਤਮਾ ਸਾਡੇ ਅੰਦਰ ਹੈ। ਜਿੰਨੇ ਵੀ ਮੈਂ ਕਈ ਵਾਰੀ ਡਿਫਰੈਂਟ ਸੇਂਟਸ ਨੂੰ ਲੈਣਾ, ਉੱਥੇ ਇਹੀ ਗੱਲ ਦੱਸ ਦਿਆਂ ਕਿ ਵੱਖ ਵੱਖ ਸੇਂਟਸ ਵੱਖ ਵੱਖ ਗੱਲਾਂ ਕਹਿੰਦੇ ਨੇ। ਜਿਵੇਂ ਕਿ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦੇ ਨਾ, ਹਰਿਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ, ਦਿਸ ਬਾਡੀ ਇਜ਼ ਦਾ ਟੈਂਪਲ ਆਫ ਲਿਵਿੰਗ ਗੋਡ, ਨਾਟ ਦੈਟ ਬਾਡੀ, ਦਿਸ ਬਾਡੀ। ਸੋ ਇਹ ਜਿਹੜਾ ਸਰੀਰ ਹੈ ਨਾ, ਕੇਵਲ ਹੱਡ ਚਾ ਮਾਸ ਦਾ ਨਹੀਂ ਬਣਿਆ ਵਾ, ਇਹਦੇ ਵਿੱਚ ਅਣਗਿਣਤ ਸਾਡੇ ਕੋਲ ਸਪਿਰਚੁਅਲ ਖਜ਼ਾਨੇ ਨੇ, ਇੱਥੋਂ ਤੱਕ ਕਿ ਪਰਮਾਤਮਾ ਖੁਦ ਸਾਡੇ ਅੰਦਰ ਬੈਠਾ ਹੈ। ਬੁੱਲੇ ਸ਼ਾਹ ਨੇ ਵੀ ਇਹੀ ਕਿਹਾ। ਬੁੱਲੇ ਸ਼ਾਹ ਕੀ ਕਹਿੰਦਾ, ਬੁੱਲਿਆ ਸ਼ੋ ਅਸਾਂ ਤੋਂ ਵੱਖ ਨਹੀਂ। ਸ਼ੋ ਦਾ ਮਤਲਬ ਪਰਮਾਤਮਾ, ਅੱਲਾ, ਵਾਹਿਗੁਰੂ। ਹਰ ਲੈਂਗੁਏਜ ਵਿੱਚ ਡਿਫਰੈਂਟ ਡਿਫਰੈਂਟ ਸ਼ਬਦ ਵਰਤੇ ਜਾਂਦੇ ਨੇ। ਬੁੱਲਿਆ ਸ਼ੋ ਅਸਾਂ ਤੋਂ ਵੱਖ ਨਹੀਂ, ਬਿਨ ਸ਼ੋ ਤੋਂ ਦੂਜਾ ਕੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ ਤਾਂਹੀਓ ਜਾਨ ਜਦਾਈਆਂ ਸਹਿੰਦੀ ਹੈ। ਅਸੀਂ ਆਹ ਜਿਹੜੀਆਂ ਦੋ ਅੱਖਾਂ ਨੇ ਨਾ, ਜਾਂ ਜਿਹੜੇ ਸਾਡੇ ਦੋ ਕੰਨ ਨੇ, ਇਹਦੇ ਨਾਲ ਸੁਣਨਾ ਚਾਹੁੰਦੇ ਹਾਂ ਪਰਮਾਤਮਾ ਦੀ ਆਵਾਜ਼, ਅਤੇ ਅੱਖਾਂ ਨਾਲ, ਇਹ ਅੱਖਾਂ ਨਾਲ ਤੁਸੀਂ ਪਰਮਾਤਮਾ ਨਹੀਂ ਦੇ ਸਕਦੇ, ਕਿਉਂਕਿ ਉਹ ਜਿਹੜੀਆਂ ਅੱਖਾਂ ਨੇ ਉਹ ਸਾਡੀਆਂ ਅੰਦਰ ਦੀਆਂ ਅੱਖਾਂ ਨੇ, ਉਹ ਸਾਡੇ ਅੰਦਰ ਯੂ ਹੀਅਰ ਨਾਟ ਕਿ ਆਹ ਅੱਖਾਂ ਹੋਣ ਦੇ ਅੱਖਾਂ ਹੈਗੀਆਂ ਨੇ ਪਰ ਫਿਰ ਵੀ ਤੁਸੀਂ ਦੇਖ ਨਹੀਂ ਸਕਦੇ, ਆਹ ਜਿਹੜੇ ਕੰਨ ਨੇ ਇਹ ਹੋਣ ਦੇ ਬਾਵਜੂਦ ਵੀ ਤੁਸੀਂ ਉਹ ਰੱਬੀ ਆਵਾਜ਼ ਨੂੰ ਨਹੀਂ ਸੁਣ ਸਕਦੇ, ਉਹ ਅੰਦਰਲੀਆਂ ਅੱਖਾਂ ਨੇ। ਉਹੀ ਬੁੱਲੇ ਸ਼ਾਹ ਨੇ ਕਿਹਾ ਬੁੱਲਿਆ ਸ਼ੌਸਾਂ ਤੋਂ ਵੱਖ ਨਹੀਂ ਪਰ ਦੇਖਣ ਵਾਲੀ ਅੱਖ ਨਹੀਂ ਤਾਂਹੀਓ ਜਾਨ ਜੁਦਾਈਆਂ ਸਹਿੰਦੀ ਹੈ, ਕਿਉਂਕਿ ਉਹ ਅੱਖ ਨਹੀਂ ਸਾਡੇ ਕੋਲ, ਇਸ ਕਰਕੇ ਅਸੀਂ ਪਰਮਾਤਮਾ ਨੂੰ ਦੇਖ ਨਹੀਂ ਸਕਦੇ। ਬੁੱਲੇ ਸ਼ਾਹ ਅੱਗੇ ਕੀ ਕਹਿੰਦੇ, ਕਿਉਂਕਿ ਬੁੱਲਾ ਸ਼ਾਹ ਦੀਆਂ ਸਿਰਫ ਜਿਹੜੀਆਂ ਉਹਨਾਂ ਦੀਆਂ ਕਾਫੀਆਂ ਨੇ, ਉਹਨਾਂ ਦੀ ਜਿਹੜੀ ਬਾਣੀ ਉਹਦੇ ਵਿੱਚੋਂ ਹੀ ਜ਼ਿਆਦਾ ਅੱਜ ਮੈਂ ਕੋਟੇਸ਼ਨਸ ਲਈਆਂ ਨੇ। ਰੱਬ ਰੱਬ ਕਰਦੇ ਬੁੱਢੇ ਹੋ ਗਏ ਮੁੱਲਾਂ ਪੰਡਿਤ ਸਾਰੇ, ਸਾਰੇ ਬੰਦੇ ਰੱਬ ਰੱਬ ਕਰਦੇ ਨੇ ਸ਼ੁਰੂ ਜੰਮਣ ਤੋਂ ਲੈ ਕੇ ਮਰਨ ਤੱਕ, ਕੋਈ ਮਾਲਾ ਫੜੀ ਬੈਠਾ, ਕੋਈ ਮੰਦਰ ਜਾਂਦਾ, ਕੋਈ ਮਸਜਿਦ ਜਾਂਦਾ, ਕੋਈ ਗਿਰਜੇ ਘਰ ਜਾਂਦਾ, ਕੋਈ ਉੱਚੀ ਉੱਚੀ ਪੜ੍ਹਦਾ, ਕੋਈ ਹੌਲੀ ਹੌਲੀ ਪੜ੍ਹਦਾ। ਇਹੀ ਬੁੱਲੇ ਸ਼ਾਹ ਕਹਿੰਦੇ ਨੇ ਰੱਬ ਰੱਬ ਕਰਦੇ ਬੁੱਢੇ ਹੋ ਗਏ ਮੁੱਲਾਂ ਪੰਡਿਤ ਸਾਰੇ। ਮੁੱਲਾਂ ਕਹਿੰਦੇ ਨੇ ਮੌਲਵੀਆਂ ਨੂੰ, ਮੁਸਲਿਮਸ ਨੂੰ, ਪੰਡਿਤ ਕਹਿੰਦੇ ਨੇ ਜਿਹੜੇ ਬ੍ਰਾਹਮਣ ਹੁੰਦੇ ਨੇ। ਰੱਬ ਰੱਬ ਕਰਦੇ ਬੁੱਢੇ ਹੋ ਗਏ ਮੁੱਲਾਂ ਪੰਡਿਤ ਸਾਰੇ, ਰੱਬ ਦਾ ਖੋਜ ਖੁਰਾ ਨਾ ਲੱਭਾ, ਰੱਬ ਦਾ ਪਤਾ ਨਹੀਂ ਲੱਗਿਆ ਵੀ ਰੱਬ ਕਿੱਥੇ ਹੈ, ਰੱਬ ਦਾ ਖੋਜ ਖੁਰਾ ਨਾ ਲੱਭਾ, ਸਜਦਾ ਕਰ ਕਰ ਹਾਰੇ, ਉਹ ਰੱਬ ਦਾ ਤੇਰੇ ਅੰਦਰ ਵੱਸਦਾ। ਬੁੱਲੇ ਸ਼ਾਹ ਸਾਨੂੰ ਦੱਸਦੇ ਨੇ ਉਹ ਰੱਬ ਦਾ ਤੇਰੇ ਅੰਦਰ ਵੱਸਦਾ ਵਿੱਚ ਕੁਰਾਨ ਇਸ਼ਾਰੇ। ਜਦੋਂ ਤੁਸੀਂ ਕੁਰਾਨ ਹੋਲੀ ਬੁੱਕ ਕੁਰਾਨ ਨੂੰ ਪੜ੍ਹੋਗੇ ਤਾਂ ਉਹਦੇ ਵਿੱਚ ਇਸ਼ਾਰੇ ਤੁਹਾਨੂੰ ਬੜੇ ਮਿਲਦੇ ਨੇ ਕਿ ਜਿਹੜਾ ਅੱਲਾਹ ਹੈ, ਜਿਹੜਾ ਵਾਹਿਗੁਰੂ ਹੈ, ਜਿਹੜਾ ਪਰਮਾਤਮਾ ਹੈ, ਜਿਹੜਾ ਖੁਦ ਹੈ, ਜਿਹੜਾ ਰਾਮ ਹੈ, ਜਿਹੜਾ ਰਹੀਮ ਹੈ, ਜਿਹੜੀ ਅਲਟੀਮੇਟ ਹੈ, ਜਿਹੜੀ ਅਲਮਾਈਟੀ ਹੈ, ਉਹ ਤੁਹਾਡੇ ਸਰੀਰ ਦੇ ਅੰਦਰ ਹੈ। ਇਸੇ ਕਰਕੇ ਪਲਟੂ ਸਾਹਿਬ ਨੇ ਕਿਹਾ ਸੀ ਵਾਈ ਆਰ ਯੂ ਕਰਾਇੰਗ ਓ ਲਾਰਡ, ਦ ਲਾਰਡ ਇਜ਼ ਰਾਈਟ ਦੇਅਰ ਵਿਦਇਨ ਯੂ। ਪਰਮਾਤਮਾ ਦੇ ਮਗਰ ਸਾਰਾ ਦਿਨ ਰੋਈ ਜਾਂਦੇ ਹਾਂ, ਰੋਈ ਜਾਂਦੇ ਹਾਂ, ਕਦੇ ਇੱਧਰ ਭੱਜਦਾ, ਕਦੇ ਉੱਧਰ ਭੱਜਦਾ, ਕਦੇ ਜਿਵੇਂ ਕਹਿੰਦਾ ਕਿਉਂ ਭਟਕਦਾ ਫਿਰ ਰਹਾ ਤੂੰ ਐ ਤਲਾਸ਼ੇ ਯਾਰ ਮੇਂ, ਰਾਸਤਾ ਸ਼ਹ ਰਗ ਮੇਂ ਹੈ ਦਿਲ ਵਰ ਪੇ ਜਾਣੇ ਕੇ ਲੀਏ। ਇੱਧਰ ਉੱਧਰ ਭੱਜਣ ਦੀ ਲੋੜ ਨਹੀਂ ਕਿ ਗੰਗਾ ਗਏ, ਜਮਨਾ ਗਏ, ਹਰਿਦੁਆਰ ਗਏ, ਮੰਦਰ ਗਏ, ਮੱਕੇ ਗਏ, ਮਦੀਨੇ ਗਏ, ਜਿੱਥੇ ਮਰਜ਼ੀ ਗਏ, ਉੱਥੇ ਮਿਲਣਾ ਨਹੀਂ ਤਾਂ ਥੋੜ੍ਹੇ ਟਾਈਮ ਲਈ ਸ਼ਾਂਤੀ ਮਿਲੂਗੀ, ਜੇ ਪੱਕੀ ਸ਼ਾਂਤੀ ਲੈਣੀ ਹੈ ਸੋ ਯੂ ਹੈਵ ਟੂ ਗੋ ਵਿਦਇਨ। ਸੋ ਇਸੇ ਕਰਕੇ ਬੁੱਲੇ ਸ਼ਾਹ ਨੇ ਕਿਹਾ ਸੀ ਨਾ ਬੁੱਲਿਆ ਜਿਸ ਪਾਇਆ ਭੇਦ ਕਲੰਦਰ ਦਾ, ਕਲੰਦਰ ਵੀ ਇੱਥੇ ਪਰਮਾਤਮਾ ਨੂੰ, ਅੱਲਾ ਨੂੰ, ਵਾਹਿਗੁਰੂ ਨੂੰ ਕਹਿੰਦੇ ਨੇ। ਬੁੱਲਿਆ ਜਿਸ ਪਾਇਆ ਭੇਦ ਕਲੰਦਰ ਦਾ, ਰਾਹ ਖੋਜਿਆ ਆਪਣੇ ਅੰਦਰ ਦਾ, ਯੂ ਹੈਵ ਟੂ ਸਰਚ ਵਿਦ ਇਨ, ਰਾਹ ਖੋਜਿਆ ਆਪਣੇ ਅੰਦਰ ਦਾ, ਉਹ ਵਾਸੀ ਹੈ ਸੁੱਖ ਮੰਦਰ ਦਾ। ਸੁੱਖ ਹੁੰਦਾ ਜਿੱਥੇ ਪੂਰਾ ਸੁੱਖ ਹੈ, ਸੱਚ ਦਾ ਆਨੰਦ ਹੈ, ਜਿੱਥੇ ਪੂਰਨ ਸੱਚ ਹੈ, ਪੂਰਨ ਸੁੱਖ ਹੈ, ਪੂਰਨ ਹੈਪੀਨੈਸ ਹੈ, ਉਹ ਵਾਸੀ ਹੈ ਸੁੱਖ ਮੰਦਰ ਦਾ, ਜਿੱਥੇ ਚੜ੍ਹਦੀ ਹੈ ਨਾ ਲਹਿੰਦੀ ਹੈ। ਜਿਹੜੀ ਆਪਾਂ ਪੀਂਦੇ ਹਾਂ ਨਾ ਸ਼ਰਾਬ ਬੋਤਲਾਂ ਦੀ, ਰਾਤ ਨੂੰ ਬਹਿ ਕੇ ਪੈਕ ਦੋ ਪੈਕ ਬੋਤਲ, ਦੋ ਬੋਤਲਾਂ ਪੀ ਲੈਂਦੇ ਹੋ, ਜਦੋਂ ਪੀਤੀ ਹੁੰਦੀ ਚੜ੍ਹ ਜਾਂਦੀ ਹੈ ਅਤੇ ਸਵੇਰੇ ਉੱਤਰ ਜਾਂਦੀ ਹੈ, ਫਿਰ ਬਾਉਂਟਿੰਗ ਕਰਦੇ ਹਾਂ। ਪਰ ਜਿਹੜੀ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਜਦੋਂ ਅਸੀਂ ਪਰਮਾਤਮਾ ਦੀ ਸਿਮਰਨ ਕਰਕੇ, ਮੈਡੀਟੇਸ਼ਨ ਕਰਕੇ ਉਹਦਾ ਨਸ਼ਾ ਲੈਂਦੇ ਹਾਂ ਤਾਂ ਉਹ ਕਦੇ ਉੱਤਰਦੀ ਨਹੀਂ। ਇਸੇ ਕਰਕੇ ਬੁੱਲੇ ਸ਼ਾਹ ਨੇ ਇੱਕ ਥਾਂ 'ਤੇ ਹੋਰ ਕਿਹਾ ਪੜ੍ਹ ਪੜ੍ਹ ਕਿਤਾਬਾਂ ਇਲਮ ਦੀਆਂ, ਗਿਆਨ ਦੀਆਂ, ਪੜ੍ਹ ਪੜ੍ਹ ਕਿਤਾਬਾਂ ਇਲਮ ਦੀਆਂ, ਤੂੰ ਨਾਮ ਰੱਖ ਲਿਆ ਕਾਜੀ। ਕਾਜੀ ਉਹਨੂੰ ਕਹਿੰਦੇ ਜਿਹੜਾ ਵਿਦਵਾਨ ਹੋਵੇ, ਟੀਚਰ ਹੋਵੇ, ਪ੍ਰੋਫੈਸਰ ਹੋਵੇ। ਪੜ੍ਹ ਪੜ੍ਹ ਕਿਤਾਬਾਂ ਇਲਮ ਦੀਆਂ, ਤੂੰ ਨਾਮ ਰੱਖ ਲਿਆ ਕਾਜੀ। ਹੱਥ ਵਿੱਚ ਫੜ ਕੇ ਤਲਵਾਰ, ਤੂੰ ਨਾਮ ਰੱਖ ਲਿਆ ਖਾਜੀ, ਕਿ ਪਹਿਲਵਾਨ ਹੈ, ਸੋਲਜਰ ਹੈ। ਮੱਕੇ ਮਦੀਨੇ ਦਾ ਹੱਜ ਕਰਕੇ ਤੂੰ ਨਾਮ ਰੱਖ ਲਿਆ ਹਾਜੀ। ਉਹ ਬੁੱਲਿਆ ਹਾਸਲ ਕੀ ਕੀਤਾ, ਉਹ ਬੁੱਲਿਆ ਹਾਸਲ ਕੀ ਕੀਤਾ ਜੇ ਰੱਬ ਨਾ ਕੀਤਾ ਰਾਜੀ। ਇੰਨੇ ਟੱਕਰਾਂ ਮਾਰਦੇ ਆ, ਇੱਧਰ ਉੱਧਰ ਭੱਜਦੇ ਆ, ਤੇ ਪਰਮਾਤਮਾ ਜਿਹੜੀ ਜ਼ਿੰਦਗੀ ਮਿਲੀ ਸੀ ਪਰਮਾਤਮਾ ਨਾਲ ਮਿਲਾਪ ਕਰਨ ਦੀ, ਉਹ ਤਾਂ ਤੈਨੂੰ ਮਿਲੇ ਹੀ ਨਹੀਂ। ਕਿਉਂ? ਕਿਉਂਕਿ ਪੜ੍ਹ ਪੜ੍ਹ ਇਲਮ, ਹਜ਼ਾਰ ਕਿਤਾਬਾਂ, ਕਿੰਨੀਆਂ ਕਿਤਾਬਾਂ ਪੜ੍ਹੀ, ਚਲੋ ਵਿਦਵਾਨ ਬਣ ਜਾਓ, ਪੜ੍ਹ ਪੜ੍ਹ ਇਲਮ, ਹਜ਼ਾਰ ਕਿਤਾਬਾਂ, ਕਦੇ ਆਪਣੇ ਆਪ ਨੂੰ ਪੜ੍ਹਿਆ ਨਹੀਂ। ਅਸੀਂ ਨਿਊਟਨ ਨੂੰ ਪੜ੍ਹੀ ਜਾਂਦੇ ਹਾਂ, ਸਪੇਸ ਨੂੰ ਪੜ੍ਹੀ ਜਾਂਦੇ ਹਾਂ, ਹੋਰ ਚੀਜ਼ਾਂ ਨੂੰ ਪੜ੍ਹੀ ਜਾਂਦੇ ਹਾਂ, ਮੈਡੀਕਲ ਦੀਆਂ ਚੀਜ਼ਾਂ ਨੂੰ ਪੜ੍ਹੀ ਜਾਂਦੇ ਹਾਂ ਕਿਤਾਬਾਂ 'ਚੋਂ, ਆਪਣੇ ਆਪ ਨੂੰ ਨੋ ਦਾਈ ਸੈਲਫ, ਆਪਣੇ ਆਪ ਨੂੰ ਨਹੀਂ ਪੜ੍ਹਿਆ। ਪੜ੍ਹ ਪੜ੍ਹ ਇਲਮ, ਹਜ਼ਾਰ ਕਿਤਾਬਾਂ, ਕਦੇ ਆਪਣੇ ਆਪ ਨੂੰ ਪੜ੍ਹਿਆ ਨਹੀਂ। ਜਾ ਜਾ ਬੜਦੇ ਮੰਦਰ ਮਸੀਤੀ, ਭੱਜ ਭੱਜ ਕੇ ਕੋਈ ਮਸੀਤਾਂ 'ਚ ਜਾਂਦਾ, ਕੋਈ ਹਰਿਦੁਆਰ ਜਾਂਦਾ, ਕੋਈ ਕਿੱਧਰ ਜਾਂਦਾ। ਇਹੀ ਬੁੱਲੇ ਸ਼ਾਹ ਕਹਿੰਦੇ ਨੇ ਜਾ ਜਾ ਬੜਦੇ ਮੰਦਰ ਮਸੀਤੀ, ਕਦੇ ਮਨ ਆਪਣੇ ਅੰਦਰ ਬੜਿਆ ਨਹੀਂ, ਆਪਣੇ ਅੰਦਰ ਨਹੀਂ ਬੜਦਾ, ਬਾਹਰ ਜਾ ਕੇ ਭੱਜਣ ਦੀ ਕੋਸ਼ਿਸ਼ ਕਰਦਾ ਕਿ ਪਰਮਾਤਮਾ ਉੱਥੇ ਹੈ। ਕਿਉਂਕਿ ਸਾਨੂੰ ਇਹ ਗੱਲ ਹਕੀਕਤ ਹੈ, ਬੇ ਬੋਲਦੇ ਦੀ ਤੈਨੂੰ ਸਮਝ ਹੈ ਨਹੀਂ। ਬੁੱਲੇ ਸ਼ਾਹ ਕਹਿੰਦੇ ਨੇ ਬੇ ਬੋਲਦੇ ਦੀ ਤੈਨੂੰ ਸਮਝ ਹੈ ਨਹੀਂ, ਜਿਹੜਾ ਨਿੱਚ, ਜਿਹੜਾ ਨਿੱਤ ਤੇਰੇ ਵਿੱਚ ਬੋਲਦਾ ਏ, ਜਰਾ ਬੁੱਝ ਤਾਂ ਸਹੀ ਵਿੱਚ ਕੌਣ ਤੇਰੇ, ਸ਼ਾਇਦ ਉਹੀ ਉਹ ਨਾ ਹੋਵੇ ਜਿਹਨੂੰ ਟੋਲਦਾ ਏ। ਉਹ ਸਾਡੇ ਅੰਦਰ ਬੈਠਾ ਹੈ, ਜਿਹਨੂੰ ਸਾਡੀ ਆਵਾਜ਼ ਹੀ ਪਛਾਣ ਨਹੀਂ। ਜਦੋਂ ਅਸੀਂ ਕੰਨਾਂ ਬੰਦ ਕਰ ਲਾਂਗੇ, ਅੱਖਾਂ ਬੰਦ ਕਰ ਲਾਂਗੇ, ਜਦੋਂ ਇੱਥੇ ਅਸੀਂ ਆਪਣਾ ਧਿਆਨ ਕੇਂਦਰਿਤ ਕਰੋਂਗੇ, ਜਿਵੇਂ ਬੁੱਲੇ ਸ਼ਾਹ ਨੂੰ ਰਿਧੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ, ਹੁਣ ਅੰਦਰਲਾ ਦਰਵਾਜ਼ਾ ਖੋਲ੍ਹ ਕੇ ਅੰਦਰ ਵੜਨਾ ਉਹਨੇ। ਜਿੰਨਾ ਚਿਰ ਅਸੀਂ ਅੰਦਰ ਨਹੀਂ ਵੜਦੇ, ਜਦੋਂ ਅੰਦਰੋਂ ਆਵਾਜ਼ ਆਉਣੀ ਸ਼ੁਰੂ ਹੋ ਗਈ ਫਿਰ ਅਸੀਂ ਕਹਾਂਗੇ ਹੱਲ ਮੈਂ ਤਾਂ ਇਹਨੂੰ ਆਹ ਲੱਭਦਾ ਫਿਰਦਾ ਸੀ ਤਾਂ ਉੱਧਰ ਤੁਰਿਆ ਫਿਰਦਾ ਮੈਂ ਤਾਂ ਐਵੇਂ ਟੱਕਰਾਂ ਮਾਰਦਾ ਫਿਰਦਾ ਉਹੀ ਬੁੱਲੇ ਸ਼ਾਹ ਨੇ ਕਿਹਾ ਵੀ ਬੋਲਦੇ ਦੀ ਤੈਨੂੰ ਸਮਝ ਹੈ ਨਹੀਂ ਜਿਹੜਾ ਨਿੱਜ ਜਿਹੜਾ ਨਿੱਤ ਤੇਰੇ ਵਿੱਚ ਬੋਲਦਾ ਏ ਜਿਹੜਾ ਬੁੱਝਦਾ ਸਹੀ ਵਿੱਚ ਕੌਣ ਤੇਰੇ ਸ਼ਾਇਦ ਉਹੀ ਉਹ ਨਾ ਹੋਵੇ ਜਿਹਨੂੰ ਟੋਲਦਾ ਏ ਉਹ ਬੁੱਲੇ ਸ਼ਾਹ ਉਹ ਬੁੱਲੇ ਸ਼ਾਹ ਰੱਬ ਤੇਰੇ ਤੋਂ ਵੱਖ ਨਹੀਂ ਆਪੇ ਆਵਾਜ਼ ਮਾਰੇ ਆਪੇ ਬੋਲਦਾ ਹੈ ਜਦੋਂ ਤੁਸੀਂ ਅੱਖਾਂ ਬੰਦ ਕਰਦੇ ਹੋ ਭਜਨ ਸਿਮਰਨ ਕਰਦੇ ਹੋ ਫਿਰ ਤੁਹਾਨੂੰ ਅੰਦਰੋਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਤੁਹਾਨੂੰ ਹਰ ਗੱਲ ਦੇ ਵਿੱਚ ਉਹ ਠੀਕ ਕੀ ਹੈ ਗਲਤ ਕੀ ਹੈ ਚੰਗਾ ਕੀ ਹੈ ਮਾੜਾ ਕੀ ਹੈ ਹਰ ਟਾਈਮ ਤੁਹਾਨੂੰ ਉਹ ਆ ਕੇ ਇਸ਼ਾਰਨ ਦੱਸਦਾ ਹੈ ਕਿਉਂਕਿ ਇਹ ਗੱਲ ਨਹੀਂ ਮੰਦਰ ਮਸਜਿਦ ਦੀ ਇਹ ਗੱਲ ਨਹੀਂ ਮਸਜਿਦ ਮੰਦਰ ਦੀ ਇਹ ਖੇਡ ਹੈ ਸਾਰੀ ਅੰਦਰ ਦੀ ਇਹ ਗੱਲ ਨਹੀਂ ਮਸਜਿਦ ਮੰਦਰ ਦੀ ਇਹ ਖੇਡ ਹੈ ਸਾਰੀ ਅੰਦਰ ਦੀ ਇਹ ਸਾਰੀ ਜਿਹੜੀ ਪਰਮਾਤਮਾ ਨੂੰ ਸਮਝਣ ਦੀ ਗੱਲ ਹੈ ਇਹ ਅੰਦਰ ਹੀ ਖੇਡ ਚੱਲਣੀ ਹੈ ਅੰਦਰ ਹੀ ਤੁਹਾਨੂੰ ਲੱਭਣਾ ਪੈਣਾ ਇਸ ਕਰਕੇ ਬੁੱਲੇ ਸ਼ਾਹ ਨੇ ਕਿਹਾ ਕਿ ਜ਼ਿੰਦਗੀ ਬਹੁਤ ਕੀਮਤੀ ਹੈ ਇਟਸ ਏ ਵੈਰੀ ਪ੍ਰੈਸ਼ੀਅਸ ਵੀ ਹੈਵ ਏ ਪ੍ਰੈਸ਼ੀਅਸ ਹਿਊਮਨ ਬੀਇੰਗ ਜਿਨ੍ਹਾਂ ਨੇ ਜਿੰਨੇ ਵੀ ਸਵਾਸ ਸਾਡੇ ਕੋਲ ਬਚੇ ਨੇ ਸਾਹ ਸਾਨੂੰ ਬਚੇ ਨੇ ਉਹਦਾ ਫਾਇਦਾ ਲਈਏ ਮੌਤ ਹਰ ਵਕਤ ਸਾਨੂੰ ਪਤਾ ਨਹੀਂ ਕਦੋਂ ਆ ਜਾਵੇ ਹਰ ਵਕਤ ਦਸਤਕ ਦੇ ਰਹੀ ਹੈ ਕਦੋਂ ਆ ਜਾਵੇ ਇਸ ਕਰਕੇ ਜੇ ਆ ਗਈ ਮੌਤ ਫਿਰ ਪਛਤਾਉਣ ਦਾ ਵੀ ਆ ਪਛਤਾਏ ਹੋ ਕੇ ਜਾਂ ਚਿੜੀਆਂ ਚੁੱਕੀ ਖੇਤ ਫਿਰ ਤਾਂ ਡੱਬੇ 'ਚ ਬੰਦ ਕਰਦਾ ਅੱਗ ਦੇ ਸਪੁਰਦ ਕਰਦਾ ਮਿੱਟੀ 'ਚ ਦਬਾ ਦੇਣਗੇ ਸੋ ਜਿੰਨਾ ਚਿਰ ਤੱਕ ਸਾਡੇ ਸਾਹ ਚੱਲਦੇ ਨੇ ਨਾ ਓਨਾ ਚਿਰ ਜ਼ਿੰਦਗੀ ਦੀ ਹਕੀਕਤ ਨੂੰ ਸਮਝੀਏ ਜ਼ਿੰਦਗੀ ਦੀ ਹਕੀਕਤ ਬਾਰੇ ਬੁੱਲੇ ਸ਼ਾਹ ਕਹਿੰਦੇ ਨੇ ਬੁੱਲੇ ਸ਼ਾਹ ਇੱਥੇ ਸਭ ਮੁਸਾਫਰ ਬੁੱਲੇ ਸ਼ਾਹ ਇੱਥੇ ਸਭ ਮੁਸਾਫਰ ਕਿਸੇ ਨਾ ਇੱਥੇ ਰਹਿਣਾ ਆਪੋ ਆਪਣੀ ਬਾਟ ਮੁਕਾ ਕੇ ਸਭ ਨੂੰ ਮੁੜਨਾ ਪੈਣਾ ਕਿ ਹਰੇਕ ਨੇ ਵਾਪਸ ਆਪਣੇ ਘਰ ਹੀ ਜਾਣਾ ਜਿੱਥੋਂ ਆਏ ਸੀਗੇ ਇਸ ਕਰਕੇ ਅਸੀਂ ਸਾਰੇ ਮੁਸਾਫਰ ਹਾਂ ਇਸ ਰਾਹ ਦੇ ਵਿੱਚ ਮੇ ਕਿਆ ਕਿਆ ਤਮਾਸ਼ੇ ਹੋ ਰਹੇ ਕੋਈ ਪਸਾਰੇ ਬਿਸਤਰਾ ਕੋਈ ਟਾਂਗ ਪਸਾਰੇ ਸੋ ਰਹੇ ਕੋਈ ਆਪਾਂ ਜੋ ਹੋਟਲ 'ਚ ਜਾਂਦੇ ਹਾਂ ਜੋ ਦੂਜੇ ਦਿਨ ਚੈੱਕਆਊਟ ਕਰਨ ਦਾ ਕੋਈ ਤਾਂ ਆਰਾਮ ਨਾਲ ਪੈ ਰਹਿੰਦੇ ਨੇ ਆ ਕੇ ਬਾਹਰੋਂ ਬੰਦੇ ਕਹਿੰਦੇ ਨੇ ਭਾਈ ਸਾਹਿਬ ਜਾਣਾ ਕਿ ਤੁਹਾਡਾ ਅਗਲੇ ਦਿਨ ਦਾ ਬਿੱਲ ਵੀ ਲਾਈਏ ਅਤੇ ਕਈ ਸਵੇਰੇ ਉੱਠ ਕੇ ਤਿਆਰ ਹੋ ਜਾਂਦੇ ਨੇ ਸੋ ਉਹੀ ਬੁੱਲੇ ਸ਼ਾਹ ਦੀ ਆਪਣੀ ਵਰਡਿੰਗ 'ਚ ਹੈ ਬੁੱਲੇ ਸ਼ਾਹ ਇੱਥੇ ਸਭ ਮੁਸਾਫਰ ਕਿਸੇ ਨਾ ਇੱਥੇ ਰਹਿਣਾ ਆਪੋ ਆਪਣੀ ਬਾਟ ਮੁਕਾ ਕੇ ਸਭ ਨੂੰ ਮੁੜਨਾ ਪੈਣਾ ਕਿਉਂਕਿ ਬੁੱਲੇ ਸ਼ਾਹ ਨੇ ਕਿਸਾਨ ਦੇ ਹੋਰ ਕਿਹਾ ਨੀਂਦ ਨਾ ਵੇਖੇ ਬਿਸਤਰਾ ਨੀਂਦ ਨਾ ਦੇਖੇ ਬਿਸਤਰਾ ਭੁੱਖ ਨਾ ਦੇਖੇ ਮਾਸ ਮੌਤ ਨਾ ਵੇਖੇ ਉਮਰਾਂ ਨੂੰ ਅਤੇ ਇਸ਼ਕ ਨਾ ਦੇਖੇ ਯਾਦ ਇਹਦਾ ਮਤਲਬ ਹੈ ਨੀਂਦ ਨਾ ਦੇਖੇ ਬਿਸਤਰਾ ਜਦੋਂ ਨੀਂਦ ਆਉਂਦੀ ਹੈ ਨਾ ਫਿਰ ਜਿਵੇਂ ਇੱਕ ਵਾਰੀ ਮੈਂ ਕਿਹਾ ਸੀ ਸੰਤ ਨੇ ਵੀ ਚਾਹੇ ਤੁਸੀਂ ਮਖਮਲੀ ਗੱਦਿਆਂ ਦੇ ਪਾਓ ਚਾਹੇ ਤੁਸੀਂ ਭੁੰਜੇ ਪਾਓ ਜਦੋਂ ਨੀਂਦ ਗੂੜੀ ਆ ਗਈ ਫਿਰ ਨਹੀਂ ਪਤਾ ਲੱਗਦਾ ਨੀਂਦ ਦੇ ਵਿੱਚ ਕੋਈ ਬਿਸਤਰਾ ਨਹੀਂ ਕਹਿੰਦਾ ਕਿਹੋ ਜਿਹਾ ਅਤੇ ਭੁੱਖ ਨਾ ਦੇਖੇ ਮਾਸ ਜਦੋਂ ਭੁੱਖ ਲੱਗੀ ਹੁੰਦੀ ਹੈ ਨਾ ਫਿਰ ਬੰਦਾ ਨਹੀਂ ਜਿਹਦਾ ਗਊ ਦਾ ਮਾਸ ਆ ਕਿ ਚਿਕਨ ਆ ਕਿ ਰੋਟੀ ਆ ਛੋਲੇ ਨੇ ਜਾਂ ਕੀ ਹੈ ਮੌਤ ਨਾ ਦੇਖੇ ਉਮਰਾਂ ਨੂੰ ਮੌਤ ਇਹ ਨਹੀਂ ਪਤਾ ਵੀ 80 ਸਾਲ ਦੇ ਬੰਦੇ ਤੋਂ ਪਹਿਲਾਂ ਮੌਤ ਨਹੀਂ ਹੋਣੀ ਜਾਂ 40 ਸਾਲ ਦੀ ਨਹੀਂ ਹੋਣੀ 2 ਸਾਲ ਦੇ ਨੂੰ ਵੀ ਆਸਦੀ ਹੈ 10 ਦਿਨਾਂ ਦੇ ਵੀ ਆਸਦੇ 100 ਸਾਲ ਨੂੰ ਵੀ ਆਸਦੀ ਹੈ ਅਤੇ ਇਸੇ ਤਰ੍ਹਾਂ ਜਦੋਂ ਕਿਸੇ ਨੂੰ ਇਸ਼ਕ ਹੋ ਜਾਂਦਾ ਇਸ਼ਕ ਕਿਹੜਾ ਪਰਮਾਤਮਾ ਦੇ ਨਾਲ ਉਹਦੇ ਵਿੱਚ ਫਿਰ ਕੋਈ ਜਾਤ ਪਾਤ ਨਹੀਂ ਦੇਖਦਾ ਪਰ ਵੈਸੇ ਤਾਂ ਜੇ ਦੁਨੀਆਂ ਦੇ ਵਿੱਚ ਵੀ ਅੱਜ ਕੱਲ੍ਹ ਜਿਹੜਾ 20ਵੀਂ ਸਦੀ ਦੇ ਵਿੱਚ ਇਸ਼ਕ ਹੋ ਜਾਂਦਾ ਹਿੰਦੂ ਜਿਹੜੀ ਕੁੜੀ ਆ ਮੁਸਲਮਾਨਾਂ ਨਾਲ ਵਿਆਹੀ ਜਾਂਦੀ ਹੈ ਮੁਸਲਮਾਨੀ ਸਰਦਾਰਾਂ ਨਾਲ ਵਿਆਹੀ ਜਾਂਦੀ ਹੈ ਸਰਦਾਰਾਂ ਲਈ ਇਰਾਕੀ ਨਾਲ ਵਿਆਹੀ ਜਾਂਦੀ ਇਰਾਕੀ ਵਾਲੇ ਦੂਜਿਆਂ ਨੂੰ ਵਿਆਹੀ ਜਾਂਦੇ ਕਾਲੇ ਨਾਲ ਵਿਆਹੀ ਜਾਂਦੇ ਨੇ ਫਿਰ ਅੱਜ ਕੱਲ੍ਹ ਤਾਂ ਇਸ਼ਕ ਦੁਨਿਆਵੀ ਤੌਰ 'ਤੇ ਵੀ ਆ ਪਰ ਇਹ ਸੱਚਾ ਇਸ਼ਕ ਹੈ ਪਰਮਾਤਮਾ ਨਾਲ ਕਿ ਉਹਦੇ ਵਿੱਚ ਜਾਤ ਪਾਤ ਨਹੀਂ ਦੇਖੀ ਜਾਂਦੀ ਇਸੇ ਕਰਕੇ ਬੁੱਲੇ ਸ਼ਾਹ ਨੇ ਅਖੀਰ 'ਚ ਕਿਹਾ ਸੀ ਨਾ ਚਾਦਰ ਮੈਲੀ ਸਾਬਣ ਥੋੜ੍ਹਾ ਇਸ਼ਾਰਨ ਗੱਲ ਕਰਦੇ ਨੇ ਚਾਦਰ ਮੈਲੀ ਸਾਬਣ ਥੋੜ੍ਹਾ ਬੈਠ ਕਿਨਾਰੇ ਧੋਵੇਂਗਾ ਦਾਗ ਨਹੀਂ ਛੁੱਟਣੇ ਪਾਪਾਂ ਵਾਲੇ ਜਦੋਂ ਧੋਵੇਂਗਾ ਉਦੋਂ ਰੋਵੇਂਗਾ ਕਿ ਜਦੋਂ ਤੇਰੇ ਸਾਹ ਨਿਕਲ ਗਏ ਨਾ ਫਿਰ ਰੋਵੇਂਗਾ ਆਹ ਜਿਹੜੇ ਸਰੀਰ ਦੇ ਉੱਤੇ ਜਿਹੜੀ ਜ਼ਿੰਦਗੀ ਦੇ ਵਿੱਚ ਹੈ ਤੂੰ ਸਾਫ਼ ਸੁਥਰੀ ਜ਼ਿੰਦਗੀ ਨਹੀਂ ਬਤੀਤ ਕੀਤੀ ਤੈਨੇ ਬੜੇ ਹੇਰਾ ਫੇਰੀਆਂ ਝੂਠ ਫਰੇਬ ਨਕਲੀ ਨਿੰਦਿਆ ਚੁਗਲੀ ਠੱਗੀ ਠੋਰੀ ਪਤਾ ਨਹੀਂ ਕਿੰਨੇ ਕਰ ਕਰਕੇ ਆਪਣੇ ਸਰੀਰ 'ਤੇ ਦਾਗ ਲਾਏ ਨੇ ਇਸ ਕਰਕੇ ਚਾਦਰ ਮੈਲੀ ਮਤਲਬ ਸਰੀਰ ਦੇ ਉੱਤੇ ਇੰਨੇ ਬੁਰੇ ਕਰਮ ਕੀਤੇ ਨੇ ਸਾਬਣ ਥੋੜ੍ਹਾ ਜ਼ਿੰਦਗੀ ਦੇ ਦਿਨ ਥੋੜ੍ਹੇ ਨੇ ਬੈਠ ਕਿਨਾਰੇ ਧੋਵੇਂਗਾ ਫਿਰ ਕਿੰਨਾ ਕੁ ਧੋਲੀਗਾ ਜਦੋਂ ਤੈਨੂੰ ਹੋਸ਼ ਆਈ ਕਿ ਮੈਂ ਇੰਨੇ ਪਾਪ ਕਰ ਲਏ ਫਿਰ ਕਿੰਨੇ ਕੁ ਧੋਲੀਗਾ ਦਾਗ ਨਹੀਂ ਛੁੱਟਣੇ ਪਾਪਾਂ ਵਾਲੇ ਜਦੋਂ ਧੋਵੇਂਗਾ ਫਿਰ ਰੋਵੇਂਗਾ ਅਤੇ ਜਦੋਂ ਫਿਰ ਧੋਣ ਦੀ ਵਾਰੀ ਹੈ ਜੋ ਤੈਨੂੰ ਰੀਅਲਾਈਜ਼ ਹੋਇਆ ਕਿ ਮੈਂ ਇੰਨੇ ਪਾਪ ਕਰ ਲਏ ਫਿਰ ਉਹ ਜ਼ਿੰਦਗੀ ਦੇ ਵਿੱਚ ਦਾਗ ਨਹੀਂ ਛੁੱਟਣੇ ਫਿਰ ਕਿੰਨੇ ਕੁ ਧੋਲੀਗਾ ਕਿਉਂਕਿ ਮੈਲਾਂ ਹੀ ਬੜੀਆਂ ਚੜ੍ਹਾਈਆਂ ਵੀ ਹੈ ਸੋ ਇਸ ਕਰਕੇ ਆਪਣੀ ਜ਼ਿੰਦਗੀ ਨੂੰ ਸਮਝੀਏ ਹਕੀਕਤ ਨੂੰ ਸਮਝੀਏ ਕਿ ਜ਼ਿੰਦਗੀ ਨੂੰ ਕਦੇ ਵੀ ਪੁੱਠੇ ਪਾਸੇ ਨਾਲ ਜਾਓ ਥੋੜ੍ਹਾ ਮੋਟਾ ਟਾਈਮ ਕੱਢ ਕੇ ਜਿਸ ਬੰਦੇ ਜਿਸ ਪਰਮਾਤਮਾ ਨੇ ਸਾਨੂੰ ਪੈਦਾ ਕੀਤਾ ਉਹਦੀ ਬੰਦਗੀ ਵੀ ਸਾਨੂੰ ਕਰਨੀ ਚਾਹੀਦੀ ਹੈ ਹਕੀਕਤ ਸਾਡੀ ਕੀ ਅੱਜ ਦੀ ਕਹਿੰਦੇ ਤਾਂ ਅਸੀਂ ਸਾਰੀਆਂ ਹਕੀਕਤ ਕੀ ਹੈ ਕਿ ਅੱਜ ਦਾ ਜਿਹੜਾ ਲਾਈਫ ਹੈ ਨਾ ਉਹ ਇੰਨੀ ਬਿਜ਼ੀ ਹੋ ਗਈ ਹੈ ਕਿ ਦੇਖ ਲਓ ਪ੍ਰੈਕਟੀਕਲੀ ਗੱਲ ਕਰਨਾ ਸਵੇਰੇ ਸਭ ਤੋਂ ਪਹਿਲਾਂ ਉੱਠਦੇ ਹਾਂ ਕਦੇ ਰੱਬ ਦੀ ਬੰਦਗੀ ਕਰਦੇ ਹਾਂ ਕਦੇ ਬਾਥਰੂਮ ਜਾਂਦੇ ਹਾਂ ਕਦੇ ਨਹਾਉਂਦੇ ਹਾਂ ਨਹੀਂ ਸਭ ਤੋਂ ਪਹਿਲਾਂ ਜਿਹੜਾ ਨਾਲ ਫੋਨ ਪਿਆ ਹੁੰਦਾ ਉਹਨੂੰ ਚੱਕ ਕੇ ਦੇਖਦੇ ਹਾਂ ਵੀ ਆਹ ਅੱਛਾ ਆਹ ਮੈਸੇਜ ਆਇਆ ਇਹਨੇ ਆਹ ਭੇਜਿਆ ਇਹਨੇ ਟੈਕਸਟ ਮੈਸੇਜ ਕੀਤਾ ਉਹਦਾ ਫੋਨ ਹੈ ਹਕੀਕਤ ਹੈ ਕਿ ਨਹੀਂ ਅੱਜ ਦੀ ਦੁਨੀਆ ਇੰਨੀ ਬਿਜ਼ੀ ਹੋ ਗਈ, ਸਭ ਤੋਂ ਪਹਿਲਾਂ ਫੋਨ 'ਤੇ ਨੰਬਰ ਜਾਂਦਾ ਹੈ। ਹਾਂਜੀ, ਬੰਦਗੀ ਤਾਂ ਕਿੱਥੇ ਕਰਨੀ ਸੀ, 10 ਮਿੰਟ ਵੀ ਅਸੀਂ ਆਰਾਮ ਨਾਲ ਰੋਟੀ ਨਹੀਂ ਖਾਂਦੇ। ਆਹ ਹੁਣ ਦੇਖੋ ਮੈਂ ਟੀ ਵੀ 'ਤੇ ਹਾਂ, ਮੇਰੇ ਨਾਲ ਬਲਜੀਤ ਜੀ ਬੈਠੇ ਨੇ, ਆਰਾਮ ਨਾਲ ਸੁਣ ਨਹੀਂ ਸਕਦੇ, ਇਹਨਾਂ ਕੋਲ ਵੀ ਫੋਨ ਰੱਖਿਆ ਹੱਥ ਦੇ ਉੱਤੇ, ਉੱਥੇ ਟੈਕਸ ਦੇਖੀ ਜਾਂਦੇ ਨੇ। ਸਾਡੀ ਜ਼ਿੰਦਗੀ ਇੰਨੀ ਬਿਜ਼ੀ ਹੈ, ਰੋਟੀ ਨਹੀਂ ਅਸੀਂ ਆਰਾਮ ਨਾਲ ਖਾ ਸਕਦੇ 10 ਮਿੰਟ। ਹਾਂਜੀ, ਕਾਰ ਚਲਾਉਂਦੇ ਹਾਂ ਤਾਂ ਫੋਨ, ਬੈੱਡ 'ਤੇ ਪਏ ਹਾਂ ਤਾਂ ਫੋਨ, ਈਵਨ ਰੋਡ ਵੀ ਕ੍ਰੋਸ ਕਰਦੇ ਹਾਂ। ਤੁਸੀਂ ਜਾ ਕੇ ਦੇਖ ਲਓ, ਬ੍ਰੈਂਪਟਨ 'ਚ ਅਸੀਂ ਰੋਜ਼ ਦੇਖਦੇ ਹਾਂ ਉਹ ਜਿਹੜੇ ਮੁੰਡੇ ਕੁੜੀਆਂ ਪਾਕਿਸਤਾਨ ਤੋਂ ਇੰਡੀਆ ਜਿੱਥੋਂ ਵੀ ਆਏ ਨੇ, ਉਹ ਕ੍ਰੋਸ ਜਿਹੜੀ ਰੋਡ ਵੀ ਕ੍ਰੋਸ ਕਰਦੇ ਨਾ ਨੀਵੀਂ ਪਾ ਕੇ, ਉਹ ਟੈਕਸ ਮੈਸੇਜ ਕਰਿਆ ਜੇ ਕਾਰ ਹੀ ਵੱਜੇ ਵਿੱਚ ਆ ਕੇ। ਸਾਡੀ ਇੰਨੀ ਲਾਈਫ ਬਿਜ਼ੀ ਹੋ ਚੁੱਕੀ ਹੈ। ਸੋ ਇਹਦੀ ਗੱਲ ਕੀ ਹੈ, ਇੰਨੀ ਲਾਈਫ ਬਿਜ਼ੀ ਦਾ ਫਾਇਦਾ ਕੀ ਹੈ? ਮੈਂ ਤੁਹਾਨੂੰ ਇੱਕ ਲਾਈਟ ਨੋਟ ਸੁਣਾਉਣਾ। ਕੋਈ ਬੰਦਾ ਸੀਗਾ ਫੈਕਟਰੀ ਤੋਂ ਕੰਮ ਕਰਕੇ ਆਇਆ, ਕੰਮ ਕਰਕੇ ਆਇਆ, ਸਾਰੇ ਕਰਦੇ ਨੇ ਕੰਮ, ਜਦੋਂ ਕੰਮ ਕਰਕੇ ਆ, ਉਹਦੀ ਵਾਈਫ ਨੇ, ਉਹਦੀ ਮਿਸਿਜ਼ ਨੇ ਉਹਨੂੰ ਪਲੇਟ ਦੇ ਵਿੱਚ ਸਬਜ਼ੀ ਪਾ ਤੀ, ਰੋਟੀ ਰੱਖ ਦੀ, ਪਿਆਜ਼ ਰੱਖਤਾ, ਅਚਾਰ ਰੱਖਤਾ, ਧਨੀਏ ਦੀ ਚਟਨੀ ਰੱਖਤੀ, ਨਾਲ ਪਾਣੀ ਦਾ ਗਲਾਸ ਰੱਖਤਾ, ਅਤੇ ਟੇਬਲ 'ਤੇ ਸਾਹਿਬ ਆ ਕੇ ਬੈਠ ਗਏ। ਲਓ ਜੀ ਸੁਣੋ, ਇੰਨੇ ਨੂੰ ਆ ਗਿਆ ਫੋਨ ਉਹਦਾ ਸਾਹਿਬ ਦਾ। ਜਦੋਂ ਫੋਨ ਆਇਆ, ਉਹ ਉਹਨੂੰ ਟੈਕਸਟ ਮੈਸੇਜ ਕਰਦਾ ਵੀ ਮੈਂ ਹਾਲੇ ਰੋਟੀ ਖਾ ਰਿਹਾ, ਤੈਨੂੰ 10 ਮਿੰਟ ਬਾਅਦ ਫੋਨ ਕਰੂੰਗਾ। ਜਦੋਂ ਟੈਕਸਟ ਕਰ ਰਿਹਾ ਉਹ, ਅਤੇ ਨਾਲ ਹੀ ਰੋਟੀ ਖਾ ਰਿਹਾ, ਰੋਟੀ ਤੋੜਦਾ, ਬੁਰਕੀ ਮੂੰਹ 'ਚ ਪਾਈ, ਅਤੇ 2 ਬੁਰਕੀਆਂ ਮੂੰਹ 'ਚ ਪਾਈਆਂ, ਅਤੇ ਚੜ ਗਿਆ ਗੁੱਸਾ ਉਹਨੂੰ ਘਰ ਵਾਲੀ ਨੂੰ, ਕਹਿੰਦਾ ਤੈਨੂੰ ਦਿੰਦਾ ਨਹੀਂ, ਸਾਰਾ ਦਿਨ ਵਿਹਲੀ ਰਹਿਣੀ ਹੈ, ਕੋਈ ਤੈਨੂੰ ਕੰਮ ਨਹੀਂ, ਮੈਂ ਸਵੇਰ ਤੋਂ ਥੱਕ ਹਾਰ ਕੇ ਟੁੱਟ ਕੇ ਆਉਣਾ, ਆਹ ਰੋਟੀ ਦੇ ਵਿੱਚ ਸਬਜ਼ੀ ਦੇ ਵਿੱਚ ਨਾ ਨੂਣ ਹੈ ਨਾ ਮਿਰਚ ਹੈ, ਸਵਾਹ ਤਾਂ ਨੂਣ ਮਿਰਚ ਵੀ ਨਹੀਂ ਪਾ ਸਕਦੀ ਤੂੰ। ਜਨਾਨੀ ਨੇ ਦੇਖਿਆ ਪਿੱਛੇ ਮੁੜ ਕੇ ਵੀ ਸਾਡੇ ਸਾਹ ਤਾਂ ਕੁਛ ਹੋਰ ਹੀ ਕਰੀ ਜਾਂਦੇ ਨੇ, ਐਵੇਂ ਮੇਰੇ ਰੋਹ 'ਤੇ ਮਾਰੀ ਜਾਂਦੇ ਨੇ। ਉਹਨੇ ਆ ਕੇ ਨਾ ਆਦਮੀ ਕੋਲ, ਆਪਣੇ ਘਰ ਵਾਲੇ ਕੋਲ ਚੱਕ ਕੇ ਫੋਨ ਹੱਥ 'ਚੋਂ ਖਿੱਚ ਲਿਆ, ਕਹਿੰਦੀ ਮੈਨੂੰ ਐਵੇਂ ਗਾਲਾਂ ਦੇਈ ਜਾਂਦੇ ਹੋ ਵੀ ਦਾਲ ਦੇ ਵਿੱਚ ਨੂਣ ਨਹੀਂ ਮਿਰਚ ਨਹੀਂ, ਆਹ ਰੋਟੀ ਦੀ ਜਿਹੜੀ ਬੁਰਕੀ ਹੈ ਤੁਸੀਂ ਦਾਲ ਦੇ ਵਿੱਚ ਤਾਂ ਲਵੇੜਦੇ ਨਹੀਂ, ਆ ਪਾਣੀ ਵਾਲੇ ਗਲਾਸ 'ਚ ਪਾਣੀ ਨਾਲ ਹੀ ਪੀ ਜਾਂਦੇ, ਫਿਰ ਤੁਹਾਨੂੰ ਫਿੱਕੀ ਲੱਗੂਗੀ। ਸੋ ਸਾਡੀ ਲਾਈਫ ਇੰਨੀ ਬਿਜ਼ੀ ਹੋ ਗਈ, ਮੈਂ ਦੱਸਾਂ ਇਹ ਗੱਲ ਹਕੀਕਤ ਹੈ। ਸੋ ਇਸ ਕਰਕੇ ਅਸੀਂ ਜੇ ਰੱਬ ਦਾ ਵੀ ਨਾਂ ਯਾਦ ਕਰਦੇ ਨਾ, ਗੁਰਦੁਆਰਾ ਮੰਦਰ ਮਸਜਿਦ ਜਾਂਦੇ ਹਾਂ, ਇਹ ਵੀ ਇਹ ਸਮੀਅਰ ਇਹ ਫਾਰਮੈਲਿਟੀ, ਸੱਚੇ ਦਿਨ ਉੱਥੇ ਵੀ ਨਹੀਂ ਆਉਂਦੇ, ਉੱਥੇ ਵੀ ਦੇਖਦੇ ਹਾਂ ਵੀ ਚੱਲ ਜੇ 4 ਬੰਦੇ ਦੇਖਦੇ ਨੇ ਤਾਂ, ਜੇ ਦੇਖੋ ਨਾ ਅਸੀਂ ਕਿਤੇ ਗੁਰਦੁਆਰਾ ਸਾਹਿਬ ਦੇ ਮੰਦਰ ਜਾਂਦੇ ਹਾਂ, ਮਾਈ ਨਾ ਕਰਿਓ, ਜੇ ਕਿਤੇ 5 ਦਾ ਨੋਟ ਚੜਾਉਣਾ ਹੋਵੇ ਨਾ ਤੇ ਉਦੋਂ ਕੀ ਕਰਦੇ ਹਾਂ, ਸਾਰੇ ਪਤਾ ਹੁੰਦਾ ਸੰਗਤ ਬੈਠੀ ਹੈ, ਪਿੱਛੋਂ ਬਟੂਆ ਕੱਢਦੇ ਹਾਂ ਜੇਬ 'ਚੋਂ, ਬਟੂਆ ਬਾਹਰ ਕੱਢਿਆ, ਉਹ 'ਚ 5 ਦਾ ਨੋਟ ਕੱਢ ਕੇ ਮਤਲਬ ਦਿਖਾਉਂਦੇ ਹਾਂ, ਇਹ ਦਿਖਾਉ, ਰੱਬ ਨੂੰ ਨਹੀਂ ਦਿਖਾਉਂਦੇ, ਲੋਕਾਂ ਨੂੰ ਦਿਖਾਉਣਾ ਵੀ ਅੱਜ 5 ਚੜਾਉਣੇ ਨੇ, ਅਤੇ ਜਾ ਕੇ ਦੂਰੋਂ ਭਗਾ ਕੇ ਮਾਰਦੇ ਵੀ 5 ਦੇਖ ਲਓ ਮੈਂ 5 ਸਿੱਟੇ ਨੇ। ਜਿਸ ਦਿਨ 54 ਚੜਾਉਣੀ ਹੋਵੇ ਨਾ ਕੁਆਟਰ, ਫਿਰ ਬੜੇ ਅਸੀਂ ਸੱਚੇ ਸੇਵਕ ਬਣ ਜਾਂਦੇ ਹਾਂ, ਐਨ ਚੁੱਕ ਕੇ ਪੋਲਾ ਜਾਤ ਕਰਕੇ ਲੁਕੋ ਕੇ ਜੇ ਰੱਖਦੇ ਹਾਂ ਵੀ ਦੇਵਾਂਗੇ, ਉਹਨੂੰ ਸੱਚੇ ਸੇਵਕ। ਇਹ ਅੰਦਰ ਦੀਆਂ ਸ਼ਤਾਨੀਆਂ ਜਿਹੜੀਆਂ ਕਰਦੇ ਹਾਂ, ਜਿਹਦੇ ਮੂਹਰੇ ਤੁਸੀਂ ਦਾਨ ਦੇਣ ਲੱਗੇ ਹੋ, ਜਿਹਦੇ ਮੂਹਰੇ ਤੁਸੀਂ ਸ਼ਰਧਾ ਨਾਲ ਚੜ੍ਹਾ ਰਹੇ ਹੋ, ਉਹਨੂੰ ਪਤਾ ਨਹੀਂ, ਉਹਨੂੰ ਮੂਰਖ ਸਮਝਦੇ ਹੋ ਤੁਸੀਂ, ਨਾਲੇ ਕਹਿੰਦੇ ਉਹ ਜਾਨੀ ਜਾਣ ਹੈ। ਇਹ ਤਾਂ ਸਾਡੀਆਂ ਫਾਰਮੈਲਿਟੀਆਂ ਨੇ। ਅਸੀਂ ਲੋਕ ਉੱਥੇ ਗੁਰਦੁਆਰੇ 'ਚ ਜਾਂਦੇ ਹਾਂ, ਮੰਦਰ ਜਾਂਦੇ ਹਾਂ, ਮਸਜਿਦ ਜਾਂਦੇ ਹਾਂ, ਕਿਤੇ ਵੀ ਆ ਨਮਾਜ਼ ਪੜ੍ਹਦੇ ਹਾਂ, ਉੱਥੇ ਦੁਨੀਆਂ ਦੀਆਂ ਖੁਆਇਸ਼ਾਂ ਲੈ ਕੇ ਜਾਂਦੇ ਹਾਂ ਵੀ ਆਹ ਮੇਰਾ ਮੁੰਡਾ ਜੰਮ ਦੇ, ਮੇਰਾ ਵਿਆਹ ਹੋ ਜੇ, ਮੇਰਾ ਉਹਦੇ ਨਾਲ ਹੋ ਜੇ, ਘਰ ਵਾਲੇ ਮੰਨਦੇ ਨਹੀਂ ਹੈ ਮੈਨੂੰ, ਮੇਰੀ ਦੁਕਾਨ 'ਚ ਘਾਟਾ ਪਈ ਜਾਂਦਾ, ਮੈਨੂੰ ਨੌਕਰੀ ਨਹੀਂ ਮਿਲੀ, ਹਾਂਜੀ ਮੇਰੀ ਕੁੜੀ ਬਾਕੀ ਹੋ ਗਈ, ਉੱਥੇ ਸਾਡੀ ਲੜਾਈ ਹੋ ਗਿਆ, ਉਹਨੂੰ ਮਾਰਦੀ, ਇਹਨੂੰ ਮਾਰਦੀ, ਇਸ ਤਰ੍ਹਾਂ ਦੀਆਂ ਡਿਮਾਂਡਾਂ ਲੈ ਕੇ ਜਾਂਦੇ ਹਾਂ। ਸੋ ਕਦੇ 2 ਮਿੰਟ ਵੀ ਸੱਚੇ ਦਿਲੋਂ ਜੋ ਗੁਰਦੁਆਰਾ ਮੰਦਰ ਸਾਹਿਬ ਦੇ ਸੱਚੇ ਮਨ, 2 ਮਿੰਟ ਵੀ ਅਸੀਂ ਮਨ ਨੂੰ ਕਾਬੂ ਕਰਕੇ ਅੱਲਾ ਵਾਹਿਗੁਰੂ ਪਰਮਾਤਮਾ ਦਾ ਸੱਚੇ ਦਿਲੋਂ ਧਿਆਨ ਨਹੀਂ ਕੀਤਾ, ਇੱਥੇ ਤੱਕ ਉਹਨਾਂ ਦਾ ਕੀ ਕਰਨਾ ਲੋਕਾਂ ਨੇ, ਜਿਹੜੇ ਸੰਤ ਮਹਾਤਮਾ ਨੇ ਅੱਜ ਕੱਲ੍ਹ ਚਿੱਟੇ ਕੱਪੜੇ ਪਾਈ ਫਿਰਦੇ, ਭਗਵੇਂ ਕੱਪੜੇ ਪਾਈ ਫਿਰਦੇ, ਲੰਬੀਆਂ ਦਾੜੀਆਂ ਰੱਖੀਆਂ, ਵੱਡੀਆਂ ਵੱਡੀਆਂ ਕਾਰਾਂ 'ਚ ਆਉਂਦੇ ਨੇ, ਦੇਖਣ ਨੂੰ ਪਤਾ ਨਹੀਂ 50-50 ਬੰਦੇ ਉਹਨਾਂ ਦੇ ਮਾਗਰ ਨੇ, ਉਹ ਵੀ ਦਿਖਾਵੇ ਦੇ ਹੀ ਨੇ ਪੰਡਿਤ, ਅੱਜ ਕੱਲ੍ਹ ਉਹ ਵੀ ਦਿਖਾਵੇ ਦੇ ਨੇ, ਸੰਤ ਮਹਾਤਮਾ ਪੁਜਾਰੀ ਕਥਾਵਾਚਕ ਉੱਪਰੋਂ ਕੁਛ ਹੁੰਦੇ ਨੇ, ਜਦੋਂ ਉਹਨਾਂ ਦੇ ਨਾਲ ਨੇੜੇ ਜਾ ਕੇ ਦੇਖੋ ਨਾ, ਵਾਹ ਪਾਓ, ਫਿਰ ਉਹ ਕੁਛ ਹੋਰ ਹੁੰਦੇ ਨੇ। ਬਸ ਸਾਰਾ ਤਕਰੀਬਨ ਅੱਜ ਦੁਨੀਆਂ ਦੇ ਵਿੱਚ ਡਰਾਮਾ ਹੀ ਡਰਾਮਾ ਚੱਲ ਰਿਹਾ। ਦੇਖੋ ਕੀ ਹਕੀਕਤ ਕੀ ਹੈ, ਹਕੀਕਤ ਕੀ ਹੋਣਾ ਚਾਹੀਦਾ, ਜਦੋਂ ਅਸੀਂ ਸੰਤ ਮਹਾਂਪੁਰਸ਼ ਨੂੰ ਝੁੱਕ ਕੇ ਸਲਾਮ ਕਰਦੇ ਹਾਂ, ਮੁਰਸ਼ਦ ਸਮਝਦੇ ਹਾਂ, ਪਰ ਮੁਰਸ਼ਦ ਹੀ ਨਹੀਂ ਸੱਚਾ, ਕੀ ਕਰੀਏ, ਪੰਗਾ ਤਾਂ ਇਹੀ ਹੈ, ਮੁਰਸ਼ਦ ਅੱਜ ਕੱਲ੍ਹ ਸੱਚੇ ਮਿਲਦੇ ਨੇ, ਡਰਾਮੇ ਨੇ ਵੱਡੇ ਵੱਡੇ ਡੇਰੇ ਬਣਾਏ ਹੋਏ ਨੇ। ਸੋ ਇਸੇ ਕਰਕੇ ਪ੍ਰੋਬਲਮ ਆ ਰਹੀਆਂ ਨੇ, ਜੇ ਦਿਲ ਨਹੀਂ ਝੁਕਿਆ ਕਦਮਾਂ 'ਚ ਤਾਂ ਫਿਰ ਸਿਰ ਝੁਕਾਉਣ ਦਾ ਕੀ ਫਾਇਦਾ, ਪੈਰਾਂ 'ਚ ਮੱਥੇ ਟੇਕੀ ਜਾਂਦੇ ਹਾਂ ਅਤੇ ਉਹ ਸਿਰ ਝੁਕਾਈ ਜਾਂਦੇ ਹਾਂ ਪਰ ਦਿਲ ਝੁਕਦਾ ਨਹੀਂ, ਫਾਰਮੈਲਿਟੀਆਂ ਕਰਦੇ ਹਾਂ। ਮੈਂ ਬਹੁਤ ਵਾਰੀ ਦੇਖਿਆ ਸਾਡੇ ਸਤਸੰਗ ਦੇ ਵਿੱਚ ਵੀ ਲੋਕ ਹੱਥ ਜੋੜ ਕੇ, ਜੀ ਬਾਬਾ ਜੀ ਸਾਨੂੰ ਐਂ ਕਰ ਦਿਓ ਜੀ, ਬਾਬਾ ਜੀ ਸਾਨੂੰ ਪਾਰ ਲੰਘਾ ਦਿਓ ਜੀ, ਬਾਬਾ ਜੀ ਮੈਨੂੰ ਆ ਕੇ ਥੋੜ੍ਹਾ ਧੱਕਾ ਲਾ ਦਿਓ ਜੀ, ਮੇਰਾ ਅੰਦਰ ਨਹੀਂ, ਨਾ ਉਹਦਾ ਕਿਤੇ ਬੈਠਾ ਨਾ ਕੁਛ ਕਰਿਆ, 2 ਮਿੰਟ ਉਹ ਕਾਰ 'ਚ ਬੈਠਦਾ, ਦੇਖਦਾ ਵੀ 4 ਬੰਦੇ ਸੰਗਤ ਦੇ ਆ ਗਏ, ਸਿੱਧਾ ਹੋ ਕੇ ਬਹਿੰਦਾ, ਨਹੀਂ ਡਰਾਮਾ ਕਰਦਾ, ਉਹਨੂੰ ਪਤਾ ਨਹੀਂ ਕਿਹਨੂੰ ਦੱਸਣ ਲੱਗਿਆ, ਉਹ ਬਾਬਾ ਤਾਂ ਸਾਡੇ ਅੰਦਰ ਬੈਠਾ ਪਰਮਾਤਮਾ ਤਾਂ, ਅਸੀਂ ਤਾਂ ਲੋਕਾਂ ਤੋਂ ਡਰਦੇ ਮਾਰੇ ਸ਼ੋਅ ਆਫ ਕਰਦੇ ਵੀ ਅਸੀਂ ਬੜੇ ਪਹੁੰਚੇ ਵੇ ਹਾਂ, ਵਿੱਚੋਂ ਅਸੀਂ ਠੱਗੀਆਂ ਠੋਰੀਆਂ ਚੁਗਲੀਆਂ ਬੇਈਮਾਨੀਆਂ ਅਨਇੰਪਲਾਇਮੈਂਟ ਲਈ ਜਾਂਦੇ ਹਾਂ, ਟੈਕਸ ਜਿਹੜੇ ਵਿਆਜ 'ਤੇ ਦਸ ਦਸ ਗੁਣਾ ਅਸੀਂ ਪੈਸੇ ਦਿੰਦੇ ਹਾਂ, ਫਿਰ ਰੋਂਦੇ ਹਾਂ ਵੀ ਪੈਸੇ ਮਾਰ ਕੇ ਭਰਨਗੇ ਦਾਤੀ, ਕਿਉਂਕਿ ਸਾਡਾ ਦਿਲ ਸਾਫ਼ ਨਹੀਂ। ਜੇ ਦਿਲ ਨਹੀਂ ਚੁੱਕਿਆ ਕਦਮਾਂ 'ਚ ਤਾਂ ਫਿਰ ਸਿਰ ਚੁਕਾਉਣ ਦਾ ਕੀ ਫਾਇਦਾ? ਜੇ ਮੁਰਸ਼ਿਦ ਰਾਜ਼ੀ ਨਹੀਂ ਕੀਤਾ ਫਿਰ ਹੱਜ ਕਰਨ ਦਾ ਕੀ ਫਾਇਦਾ? ਜੇ ਦਿਲ ਅੰਦਰੋਂ ਗੰਦਾ ਏ ਫਿਰ ਗੰਗਾ ਨਹਾਉਣ ਦਾ ਕੀ ਫਾਇਦਾ? ਉਹ ਬੁੱਲੇ ਸ਼ਾਹ ਜਿਹਨੇ ਮੰਨਣਾ ਨਹੀਂ ਫਿਰ ਉਸਨੂੰ ਸਮਝਾਉਣ ਦਾ ਕੀ ਫਾਇਦਾ? ਜਿਹੜਾ ਮੰਨਦਾ ਹੀ ਨਹੀਂ ਕਿਸੇ ਗੱਲ 'ਚ ਵੀ ਭਾਈ ਸਾਹਿਬ ਤੁਹਾਨੂੰ ਇੰਨੇ 40 ਸਾਲ ਹੋ ਗਏ, 30 ਸਾਲ ਹੋ ਗਏ ਇੱਥੇ ਡੇਰੇ 'ਚ ਸੰਤ ਬਾਬਿਆਂ ਦੀ ਟੱਕਰ ਮਾਰਦਾ, ਕੋਈ ਤੈਨੂੰ ਪ੍ਰਗਟ ਹੋਇਆ, ਕੋਈ ਫਾਇਦਾ ਹੋਇਆ? ਨਹੀਂ। ਉਹ ਕਹਿੰਦਾ ਸਾਰਿਆਂ ਨਾਲ ਹੀ ਬਣਾ ਕੇ ਰੱਖੋ, ਦੇਵੀ ਦੀਆਂ ਮੂਰਤਾਂ ਦੁਕਾਨਾਂ 'ਤੇ ਚਲੇ ਜਾਓ, ਤੁਸੀਂ ਲੁਧਿਆਣੇ ਚਲੇ ਜਾਓ, ਪਟਿਆਲੇ ਚਲੇ ਜਾਓ, ਦਿੱਲੀ ਚਲੇ ਜਾਓ, ਜਿਹੜੀ ਮਰਜ਼ੀ ਦੁਕਾਨ 'ਤੇ ਚਲੇ ਜਾਓ, ਉੱਥੇ ਲਕਸ਼ਮੀ ਮਾਈ ਦੀ ਵੀ ਫੋਟੋ ਹੁੰਦੀ ਹੈ, ਉੱਥੇ ਰਾਮ ਚੰਦਰ ਦੀ ਵੀ ਹੁੰਦੀ ਹੈ, ਉੱਥੇ ਗੁਰੂ ਨਾਨਕ ਸਾਹਿਬ ਦੀ ਵੀ ਹੁੰਦੀ ਹੈ, ਉੱਥੇ ਮੁਹੰਮਦ ਸਾਹਿਬ ਦੀ ਵੀ ਹੁੰਦੀ ਹੈ, ਉੱਥੇ ਰਾਧਾ ਸੁਆਮੀਆਂ ਦੀ ਵੀ ਹੁੰਦੀ ਹੈ। ਅਗਲਾ ਕਹਿੰਦਾ ਸਾਰਿਆਂ ਨਾਲ ਖੁਸ਼ ਰੱਖੋ, ਜਿਹੜਾ ਜਿਹੋ ਜਿਹਾ ਗਾਹਕ ਆ ਜਾ, ਲੇਕਿਨ ਸਾਡਾ ਗੁਰੂ ਦੀ ਬੰਦਾ ਸਾਡੇ ਗੁਰੂ ਨੂੰ ਮੰਨਦਾ, ਦੱਬ ਕੇ ਲੁੱਟੀ ਚੱਲੋ। ਸੋ ਇਹ ਡਰਾਮੇਬਾਜ਼ੀਆਂ ਕਰਦੇ ਹਾਂ। ਸੋ ਇਹੀ ਇਸੇ ਕਰਕੇ ਬੁੱਲੇ ਸ਼ਾਹ ਨੇ ਕਿਹਾ ਸੀਗਾ, ਜੇ ਦਿਲ ਨਹੀਂ ਝੁਕਿਆ ਕਦਮਾਂ 'ਚ ਤਾਂ ਫਿਰ ਸਿਰ ਝੁਕਾਉਣ ਦਾ ਕੀ ਫਾਇਦਾ? ਜੇ ਮੁਰਸ਼ਿਦ ਰਾਜ਼ੀ ਨਹੀਂ ਕੀਤਾ ਫਿਰ ਹੱਜ ਕਰਨ ਦਾ ਕੀ ਫਾਇਦਾ? ਜੇ ਦਿਲ ਅੰਦਰੋਂ ਗੰਦਾ ਏ ਫਿਰ ਗੰਗਾ ਨਹਾਉਣ 'ਚ ਕੀ ਫਾਇਦਾ? ਉਹ ਬੁੱਲੇ ਸ਼ਾਹ ਜਿਹਨੇ ਮੰਨਣਾ ਨਹੀਂ ਫਿਰ ਉਸਨੂੰ ਸਮਝਾਉਣ ਦਾ ਕੀ ਫਾਇਦਾ? ਜਦੋਂ ਮਨ ਜਿੱਤ ਲਿਆ ਨਾ ਆਪਾਂ, ਮਨ ਨੂੰ ਕਾਬੂ ਕਰ ਲਿਆ ਸੱਚੇ ਦਿਲੋਂ, ਫਿਰ ਕਹਿੰਦੇ ਨੇ ਚਾਹ ਗਈ ਚਿੰਤਾ ਗਈ ਮਨੂਆ ਬੇਪਰਵਾਹ, ਜਿਸ ਕੋ ਕਸ਼ੂ ਨਾ ਚਾਹੀਏ ਵਹੀ ਸ਼ਹਿਨਸ਼ਾਹ। ਜਦੋਂ ਸਾਡਾ ਮਨ 'ਤੇ ਕਾਬੂ ਹੋ ਜਾਂਦਾ ਨਾ, ਫਿਰ ਅਸੀਂ ਇਹ ਨਹੀਂ ਵੀ ਘਰ ਦੋ ਘਰ ਚਾਰ ਘਰ ਦਸ ਘਰ ਇੱਕ ਦੁਕਾਨ ਦੋ ਦੁਕਾਨ ਚੇਨ ਸਟੋਰ ਖੋਲ੍ਹੀ ਜਾਂਦੇ ਹਾਂ, ਫਿਰ ਪਤਾ ਵੀ ਇਹਨੇ ਨਾਲ ਨਹੀਂ ਜਾਣਾ, ਫਿਰ ਉਹਦਾ ਮਨ ਕਾਬੂ 'ਚ ਆ ਜਾਂਦਾ, ਫਿਰ ਉਹੀ ਉਹ ਗੱਲ ਉਹਨੂੰ ਗੱਲ ਸਮਝ ਆ ਜਾਂਦੀ ਬੁੱਲੇ ਸ਼ਾਹ ਦੀ। ਚਾਹ ਗਈ ਚਿੰਤਾ ਗਈ ਮਨੂਆ ਬੇਪਰਵਾਹ, ਜਿਸ ਕੋ ਕਛੂ ਨਾ ਚਾਹੀਏ ਵਹੀ ਸ਼ਹਿਨਸ਼ਾਹ। ਹੁਣ ਇਹੀ ਹੁਣ ਜਿਹੜੀ ਗੱਲ ਸੀਗੀ ਸਿਮਰਨ ਦੇ ਉੱਤੇ ਸੀ ਗੱਲ। ਸੋ ਉਹਦੇ ਅੰਦਰ ਜੋ ਬੁੱਲੇ ਸ਼ਾਹ ਦੇ ਅੰਦਰ ਤੜਫ ਪੈਦਾ ਹੋਈ ਕਿ ਮੈਂ ਅੱਗੇ ਪਰਮਾਤਮਾ ਨੂੰ ਮਿਲਣਾ, ਪਰਮਾਤਮਾ ਦਿਸਦਾ ਨਹੀਂ, ਤਾਂ ਉਹਨੂੰ ਪਤਾ ਲੱਗਿਆ, ਉਹੀ ਜਿਹੜਾ ਜਿਹਨੇ ਸਕੂਲ 'ਚ ਟੀਚਰ ਸੀ ਉਹਦਾ, ਉਹਨੇ ਦੱਸਿਆ ਵੀ ਇਹ ਤੈਨੂੰ ਜੇ ਤੂੰ ਪਰਮਾਤਮਾ ਨੂੰ ਮਿਲਣਾ ਕਿੱਥੇ ਰਹਿੰਦਾ, ਇਹ ਤੈਨੂੰ ਸਮਝਾਊਗਾ ਮੁਰਸ਼ਦ, ਕਾਮਲ ਮੁਰਸ਼ਦ। ਉਹ ਕਹਿੰਦਾ ਮੁਰਸ਼ਦ ਕਿੱਥੇ ਹੈ? ਕਹਿੰਦਾ ਮੁਰਸ਼ਦ ਮੁਰਸ਼ਦ ਦੇ ਲਈ ਤੈਨੂੰ ਮਿਹਨਤ ਕਰਨੀ ਪਊਗੀ, ਉਹਨੂੰ ਲੱਭਣਾ ਪਊਗਾ, ਜਿੱਥੇ ਚਾਹ ਉੱਥੇ ਰਾਹ, ਜਦੋਂ ਤੂੰ ਕੋਸ਼ਿਸ਼ ਕਰੇਗਾ ਪਰਮਾਤਮਾ ਆਪ ਹੀ ਤੇਰਾ ਹੀਲਾ ਬਣਾ ਦੂਗਾ। ਸੋ ਉਹ ਫਿਰ ਮੁਰਸ਼ਦ ਦੀ ਤੜਫ ਦੇ ਵਿੱਚ ਨਿਕਲ ਗਿਆ, ਮੁਰਸ਼ਦ ਹੀ ਉਹਨੂੰ ਪਤਾ ਲੱਗ ਗਿਆ ਵੀ ਮੇਰੇ ਟੀਚਰ ਨੇ ਕਿਹਾ ਮੁਰਸ਼ਦ ਦੀ ਲੋੜ ਹੈ ਜੇ ਮੈਂ ਅੰਦਰਲਾ ਪੜਦਾ ਖੁੱਲ੍ਹਣਾ, ਜੇ ਪਰਮਾਤਮਾ ਨੂੰ ਮਿਲਣਾ। ਸੋ ਇਸ ਕਰਕੇ ਹੁਣ ਉਹ ਅੰਦਰਲਾ ਸਫ਼ਰ ਸ਼ੁਰੂ ਹੋ ਗਿਆ ਮੁਰਸ਼ਦ ਦਾ, ਕਿ ਮੁਰਸ਼ਦ ਦੀ ਕਿਉਂ ਲੋੜ ਹੈ। ਉਹਨੇ ਬੁੱਲੇ ਸ਼ਾਹ ਨੇ ਲਿਖਿਆ, ਪਾਣੀ ਬਿਨਾਂ ਪਿਆਸ ਨਾ ਜਾਏ, ਜੇ ਪਿਆਸ ਲੱਗੀ ਹੋਵੇ ਪਾਣੀ ਪੀਣਾ ਪੈਂਦਾ, 100% ਨਾ ਗੱਲ, ਪਾਣੀ ਬਿਨਾਂ ਪਿਆਸ ਨਾ ਜਾਏ, ਲੱਖੋਂ ਕਰੇ ਉਪਾਏ, ਚਾਹੇ ਜੂਸ ਪੀ ਲਓ, ਕੁਝ ਰੋਟੀ ਖਾ ਲਓ, ਕੁਛ ਖਾ ਲਓ, ਪਰ ਪਿਆਸ ਜਦੋਂ ਬੁਝੂਗੀ ਉਹ ਪਾਣੀ ਨਾਲ ਹੀ ਬੁਝੂਗੀ। ਪਾਣੀ ਬਿਨਾਂ ਪਿਆਸ ਨਾ ਜਾਏ, ਲੱਖੋਂ ਕਰੇ ਉਪਾਏ, ਸੂਰਜ ਬਿਨਾਂ ਦਿਵਸ ਨਾ ਹੋਏ, ਜਿੰਨਾ ਸੂਰਜ ਜਦੋਂ ਚੜ੍ਹਦਾ ਨਾ ਉਦੋਂ ਹੀ ਦਿਨ ਚੜ੍ਹਦਾ, ਚਾਹੇ ਕਰੋੜਾਂ ਤੁਸੀਂ ਲਾਈਟਾਂ ਜਗਾ ਲਓ, ਸੂਰਜ ਬਿਨਾਂ ਦਿਵਸ ਨਾ ਹੋਏ, ਕੋਟਨ ਦੀਪ ਜਲਾਏ, ਕੋਟਨ ਵੀ ਲੱਖਾਂ, ਚਾਹੇ ਦੀਵੇ ਜਲਾ ਲਓ, ਪੰਖ ਬਿਨਾਂ ਪੰਛੀ ਉੱਡ ਨਹੀਂ ਪਾਏ, ਜੇ ਪੰਛ ਨੇ ਫਰ ਨਾ ਲੱਗੇ, ਪੰਖ ਨਾ ਲੱਗੇ ਹੁਣ ਪੰਛੀ ਉੱਡਦਾ ਨਹੀਂ, ਤੜਫ ਤੜਫ ਮਰ ਜਾਏ, ਉਹ ਫਿਰ ਤੜਫ ਤੜਫ ਕੇ ਮਰ ਜਾਂਦਾ ਹੈ, ਆਂਖ ਬਿਨਾਂ ਕੋਈ ਦੇਖ ਨਾ ਪਾਵੇ, ਜੇ ਅੱਖਾਂ ਨਾ ਹੋਣ ਹਨੇਰਾ ਹੀ ਹਨੇਰਾ, ਕਿਤੇ ਬੰਨ ਕੇ ਦੇਖ ਲਓ, ਪੱਟੀਆਂ ਚੱਲ ਕੇ ਦੇਖ ਲਓ ਵੀ ਚਲੇ ਜਾ ਸਕਦਾ, ਆਂਖ ਬਿਨਾਂ ਕੋਈ ਦੇਖ ਨਾ ਪਾਏ, ਇੱਤ ਉੱਤੇ ਠੋਕਰ ਖਾਏ, ਕਦੇ ਉੱਧਰ ਵੱਜਦਾ ਕਦੇ ਉੱਧਰ ਵੱਜਦਾ, ਬਾਪ ਪਾਉਂ ਬਿਨਾਂ ਕੋਈ ਚੱਲ ਨਹੀਂ ਸਕਦਾ, ਪੜਾ ਪੜਾ ਪਛਤਾਏ, ਜੇ ਪੈਰ ਨਹੀਂ ਹੈਗੇ ਤਾਂ ਫਿਰ ਲੰਬਾ ਪਿਆ ਪਿਆ ਪਛਤਾਉਂਦਾ ਵੀ ਜ਼ਿੰਦਗੀ ਦਾ ਕੀ ਫਾਇਦਾ। ਸੋ ਉਹਨੇ 5 ਇਗਜ਼ਾਮਪਲਾਂ ਬੁੱਲੇ ਸ਼ਾਹ ਨੇ ਦਿੱਤੀਆਂ ਕਿ ਪਾਣੀ ਦੀ, ਕਿ ਪਾਣੀ ਬਿਨਾਂ ਪਿਆਸ ਨਾ ਜਾਏ, ਲੱਖੋਂ ਕਰੇ ਉਪਾਏ, ਦੂਜੀ ਸੂਰਜ ਦੀ, ਸੂਰਜ ਬਿਨਾਂ ਦਿਨ ਨਹੀਂ ਚੜ੍ਹਦਾ, ਜਿੰਨੇ ਮਰਜ਼ੀ ਦੀਪ ਚਲਾ ਲਓ, ਤੀਜੀ ਪੰਛੀ ਦੀ, ਜਿਹੜੇ ਪੰਘ ਫੰਘ ਨੇ ਉਹਦੀ ਦਿੱਤੀ, ਫੰਘਾਂ ਤੋਂ ਬਿਨਾਂ ਪੰਛੀ ਉੱਡ ਨਹੀਂ ਸਕਦਾ, ਤੜਫ ਤੜਫ ਕੇ ਮਰ ਜਾਂਦਾ, ਫਿਰ ਅੱਖ ਦੀ ਦਿੱਤੀ ਵੀ ਅੱਖ ਤੋਂ ਬਿਨਾਂ ਦਿਸਦਾ ਨਹੀਂ, ਠੋਕਰਾਂ ਖਾਂਦੇ ਫਿਰਦੇ ਹਾਂ, ਪੈਰਾਂ ਬਿਨਾਂ ਵੀ ਗਮਤੀ, ਪੈਰਾਂ ਬਿਨਾਂ ਚੱਲ ਨਹੀਂ ਸਕਦੇ, ਅਤੇ ਉਹਦੇ ਨਾਲ ਪਏ ਪਏ ਅਸੀਂ ਪਛਤਾਉਂਦੇ ਹਾਂ, ਬਿਨਾਂ ਸੋਬਤ ਮੁਰਸ਼ਿਦ ਦੀ ਬੁੱਲਿਆ, ਅਖੀਰ ਸਾਰੀ ਗੱਲ ਕੱਢ ਕੇ ਕਹਿੰਦਾ ਬਿਨਾਂ ਸੋਬਤ ਮੁਰਸ਼ਿਦ ਦੀ ਬੁੱਲਿਆ ਜਨਮ ਅਕਾਰਥ ਜਾਏ, ਫਿਰ ਜ਼ਿੰਦਗੀ ਦਾ ਕੋਈ ਫਾਇਦਾ ਨਹੀਂ ਜਿੰਨਾ ਚਿਰ ਮੁਰਸ਼ਿਦ ਨਾ, ਮੁਰਸ਼ਿਦ ਨੂੰ ਸਮਝਾਊਗਾ ਕਿ ਹਾਓ ਯੂ ਕੈਨ ਗੋ ਵਿਦ ਇਨ, ਹਾਓ ਯੂ ਕੈਨ ਮਰਜ ਵਿਦ ਦਾ ਲਾਰਡ। ਸੋ ਇਸੇ ਕਰਕੇ ਕਹਿੰਦੇ ਜੇ ਸੋ ਚੰਦਾ ਉਗਵੇ, ਸੂਰਜ ਚੜ੍ਹੇ ਹਜ਼ਾਰ, ਏਤਾ ਚਾਨਣ ਹੁੰਦਿਆਂ ਗੁਰਬਿਨ ਕੋਲ ਉਧਾਰ, ਕਿ ਜਿੰਨੇ ਮਰਜ਼ੀ 100,000 ਲੱਖਾਂ ਸੂਰ ਚੜ੍ਹ ਜਾਣ, ਜਿੰਨਾ ਚਿਰ ਗੁਰੂ ਨਹੀਂ ਨਾ ਹੈ ਅਤੇ ਉਨਾ ਚਿਰ ਤੱਕ ਤੁਹਾਨੂੰ ਅੰਦਰਲਾ ਹਨੇਰਾ ਦੂਰ ਨਹੀਂ ਹੋ ਸਕਦਾ। ਇਸ ਕਰਕੇ ਬੁੱਲੇ ਸ਼ਾਹ ਨੇ ਕਿਹਾ ਸੀ, ਬੁੱਲਿਆ ਕਰ ਤੂੰ ਸੋਬਤ ਫਕਰਾਂ ਦੀ, ਫਕਰ ਉਹ ਹੁੰਦੇ ਨੇ ਪਰਮਾਤਮਾ ਕਾਮਲ ਮੁਰਸ਼ਦ, ਬੁੱਲਿਆ ਕਰ ਤੂੰ ਸੋਬਤ ਫਕਰਾਂ ਦੀ, ਤੇਰਾ ਰੱਬ ਨਾਲ ਹੋਜੂ ਮੇਲਾ, ਜਦੋਂ ਤੂੰ ਫਕਰਾਂ ਦੀ, ਫਕੀਰਾਂ ਦੀ, ਕਾਮਲ ਮੁਰਸ਼ਦ ਦੀ, ਪਰਫੈਕਟ ਮਾਸਟਰ ਦੀ ਕੰਪਨੀ ਕਰੇਗਾ ਤੇ ਡੈਫੀਨੇਟਲੀ ਤੂੰ ਪਰਮਾਤਮਾ ਨੂੰ ਇੱਕ ਦਿਨ ਮਿਲ ਲਏਗਾ। ਫਿਰ ਬੁੱਲੇ ਸ਼ਾਹ ਨੇ ਇੱਕ ਬੜੀ ਵਧੀਆ ਕਾਫੀ ਦੇ ਵਿੱਚ ਲਿਖਿਆ, ਰੱਬ ਨੂੰ ਮਹਿਣਾ ਮਾਰਿਆ, ਜਿਵੇਂ ਆਪਾਂ ਕਹਿੰਦੇ ਹਾਂ ਮਿੱਠੇ ਤਰੀਕੇ ਨਾਲ ਗੱਲਾਂ ਕਹਿਣੀਆਂ ਸੁਣਾਉਣੀਆਂ। ਉਹ ਕਹਿੰਦਾ ਰੱਬ ਨੂੰ ਕਹਿੰਦਾ ਜਿੱਥੇ ਵੱਸਦਾ ਹੈ ਉੱਥੇ ਦੱਸਦਾ ਨਹੀਂ। ਜਦੋਂ ਬੁੱਲੇ ਸ਼ਾਹ ਨੂੰ ਪਰਮਾਤਮਾ ਦੇ ਅੱਲਾਹ ਦੇ ਵਾਹਿਗੁਰੂ ਦੇ ਦਰਸ਼ਨ ਹੋ ਗਏ ਅੰਦਰੋਂ, ਫਿਰ ਉਹਨੇ ਰੱਬ ਨੂੰ ਮਜ਼ਾਕ ਕੀਤਾ, ਖੁਦਾ ਨੂੰ ਮਜ਼ਾਕ ਕੀਤਾ। ਕੀ ਕੀਤਾ? ਕਹਿੰਦਾ ਜਿੱਥੇ ਵੱਸਦਾ ਹੈ ਉੱਥੇ ਦੱਸਦਾ ਨਹੀਂ। ਵੀ ਜਿੰਨਾ ਚਿਰ ਮੈਨੂੰ ਤਾਂ ਤੂੰ ਹੁਣ ਤਾਂ ਮੈਨੂੰ ਲੱਭ ਗਿਆ ਨਾ, ਤੂੰ ਆਹ ਬੈਠਾ ਅੰਦਰ, ਪਹਿਲਾਂ ਤੂੰ ਮੈਨੂੰ ਕਦੇ ਕਹਿੰਦਾ ਮੱਕੇ ਜਾ, ਮਦੀਨੇ ਜਾ, ਹਰਿਦੁਆਰ ਜਾ, ਪੌਂਟਾ ਸਾਹਿਬ ਜਾ, ਉੱਥੇ ਜਾ, ਦਰਬਾਰ ਸਾਹਿਬ ਜਾ। ਕਹਿੰਦਾ ਜਿੱਥੇ ਵੱਸਦਾ ਉੱਥੇ ਦੱਸਦਾ ਨਹੀਂ। ਮੈਂ ਕਿਤੇ ਕਿਤੇ ਭੱਜਿਆ ਫਿਰਿਆ, ਕਿੱਡੀ 400 ਵਾਲੀ ਬਾਤ ਹੋਈ, ਤੂੰ ਮੇਰਾ 400 ਵੀ ਖੇਡਦਾ। ਰੱਬ ਨੂੰ ਕਹਿੰਦਾ, ਖੁਦਾ ਨੂੰ ਕਹਿੰਦਾ ਬੁੱਲੇ ਸ਼ਾਹ, ਜਿੱਥੇ ਵੱਸਦਾ ਹੈ ਉੱਥੇ ਦੱਸਦਾ ਨਹੀਂ, ਕਿੱਡੀ 400 ਵਾਲੀ ਬਾਤ ਹੋਈ। ਅਸੀਂ ਮਿਲਣ ਗਏ ਉਸਨੂੰ ਵਿੱਚ ਕਾਬੇ, ਅਸੀਂ ਮਿਲਣ ਗਏ ਉਸਨੂੰ ਵਿੱਚ ਕਾਬੇ, ਸਾਡੀ ਉੱਥੇ ਵੀ ਮੁਲਾਕਾਤ ਨਾ ਹੋਈ। ਖਾਨਾ ਕਾਬਾ ਮੰਦਰ ਮਸੀਤ ਖਾਲੀ, ਖਾਨਾ ਕਾਬਾ ਮੰਦਰ ਮਸੀਤ ਖਾਲੀ, ਮੁੱਲਾ ਪੰਡਿਤ ਦੀ ਝੂਠੀ ਬਾਤ ਹੋਈ। ਜਿਹੜੇ ਮੁੱਲਾ ਪੰਡਿਤ ਕਹਿੰਦੇ ਨੇ ਮੰਦਰ 'ਚ ਵੱਜਦਾ, ਮਸਜਿਦ 'ਚ ਵੱਜਦਾ, ਕਾਬੇ 'ਚ ਵੱਜਦਾ, ਜਿੱਥੇ ਵੱਜ ਤੀਕ ਸਥਾਨਾਂ 'ਤੇ, ਕਹਿੰਦਾ ਮੈਂ ਸਾਰੇ ਥਾਂ 'ਤੇ ਜਾ ਕੇ ਦੇਖ ਲਿਆ, ਉਹ ਲੱਭਿਆ ਨਹੀਂ, ਇਸ ਕਰਕੇ ਝੂਠ ਬੋਲਦੇ ਨੇ। ਜਦੋਂ ਲੱਭਾ ਤਾਂ ਆਪਣੇ ਅੰਦਰੋਂ ਲੱਭਾ, ਜਦੋਂ ਮੈਂ ਮੁਰਸ਼ਿਦ ਕਿਹਾ ਮੰਨ ਕੇ ਮਿਹਨਤ ਕੀਤੀ ਨਾ ਅੰਦਰ, ਬੈਨਾ ਗੋ ਵਿਦਿਨ, ਜਦੋਂ ਲੱਭਾ ਤਾਂ ਆਪਣੇ ਅੰਦਰੋਂ ਲੱਭਾ, ਮਿਹਰਬਾਨ ਮੁਰਸ਼ਿਦ ਦੀ ਜਦੋਂ ਬਾਤ ਹੋਈ, ਜਦੋਂ ਮੈਂ ਮੁਰਸ਼ਿਦ ਨੂੰ, ਕਾਮਲ ਮੁਰਸ਼ਿਦ ਨੂੰ ਉਹਦੀ ਗੱਲ ਮੰਨ ਕੇ ਅੰਦਰ ਗਿਆ। ਇਸ ਕਰਕੇ ਕਹਿੰਦੇ ਨੇ ਨਾ, ਰੋਜ਼ੇ ਹੱਜ ਨਮਾਜ਼ ਤਲਾਵਤ ਕਰਦੀ ਦੁਨੀਆਂ ਸਾਰੀ, ਫਿਰ ਵੀ ਅੰਦਰ ਹਉਮੇ ਵਾਲੀ ਵੱਧਦੀ ਗਈ ਬਿਮਾਰੀ। ਇੱਕੋ ਕਲਮਾ ਯਾਰ ਦਾ ਪੜ ਲੈ ਜੋ ਸਭ ਅਮਲਾਂ ਤੋਂ ਪਾਰੀ, ਕਲਮਾ ਦਿਲ ਨੂੰ ਸਾਫ਼ ਹੈ ਕਰਦਾ, ਚੜ੍ਹਦੀ ਇਸ਼ਕ ਖੁਆਰੀ, ਬੁੱਲੇ ਸ਼ਾਹ ਜੇ ਰੱਬ ਨੂੰ ਮਿਲਣਾ, ਲਾ ਮੁਰਸ਼ਿਦ ਨਾ ਜਾਰੀ। ਇਸ ਕਰਕੇ ਮੁਰਸ਼ਿਦ ਦੀ ਇੰਪੋਰਟੈਂਸ ਹੈ। ਵਾਰਿਸ ਸ਼ਾਹ ਮੁੱਲਾ ਬੁੱਲੇ ਸ਼ਾਹ ਦੇ ਟਾਈਮ ਦਾ ਹੀ ਕਲਾਸ ਫੈਲੋ ਹੋਏ ਨੇ ਇਹ ਵਾਰਿਸ ਸ਼ਾਹ, ਉਹਨੇ ਬੜੀਆਂ ਜਿਹੜੀਆਂ ਨੇ ਨਜ਼ਮਾਂ ਲਿਖੀਆਂ ਨੇ। ਵਾਰਿਸ ਸ਼ਾਹ ਨੇ ਲਿਖਿਆ, ਬਿਨਾਂ ਮੁਰਸ਼ਿਦ ਹੱਥ ਨਾ ਰਾਹ ਆਉਂਦੇ, ਬਿਨਾਂ ਮੁਰਸ਼ਿਦ ਰਾਹ ਨਾ ਹੱਥ ਆਉਂਦੇ, ਦੁੱਧ ਬਾਂਝ ਨਾ ਰਿੱਝਦੀ ਖੀਰ ਮੀਆਂ। ਜੇ ਖੀਰ ਬਣਾਉਣੀ ਹੋਵੇ ਨਾ, ਦੁੱਧ ਨੂੰ ਉਬਾਲਣਾ ਪੈਂਦਾ, ਫਿਰ ਚੌਲ ਪਾਉਣੇ ਤਾਂ ਖੀਰ ਬਣਦੀ ਹੈ। ਇਸੇ ਤਰ੍ਹਾਂ ਹੀ ਮੁਰਸ਼ਿਦ ਤੋਂ ਬਿਨਾਂ ਜਿਹੜੇ ਨੇ ਉਹ ਸਾਨੂੰ ਹਕੀਕਤ ਦਾ ਨਹੀਂ ਪਤਾ ਲੱਗਦਾ। ਜਦੋਂ ਕਿਉਂਕਿ ਜਦੋਂ ਸਾਨੂੰ ਕਾਮਲ ਮੁਰਸ਼ਿਦ ਮਿਲ ਗਿਆ, ਜਦੋਂ ਫਕਰਾਂ ਦੇ ਚੰਡੇ ਚੜ੍ਹਦੇ ਨੇ, ਕਰਮਾਂ ਵਾਲੇ ਹੀ ਦੀਦ ਕਰਦੇ ਨੇ, ਉਹ ਖਾਲੀ ਭਾਂਡਾ ਭਰਦੇ ਨੇ ਜਿਹੜੇ ਸਿਰ ਕਦਮਾਂ 'ਚ ਧਰਦੇ ਨੇ, ਫਿਰ ਜਦੋਂ ਫਕਰਾਂ ਦੇ ਸ਼ਰਨ 'ਚ ਚਲੇ ਜਾਓ, ਅਤੇ ਫਿਰ ਜਦੋਂ ਤੁਸੀਂ ਸਿਰ ਉਹਦੇ ਰੱਖਦੇ ਹੋ, ਫਿਰ ਤੁਹਾਡੇ ਜਿੰਨੀਆਂ ਵੀ ਤੁਹਾਡੀਆਂ ਡਿਮਾਂਡਸ ਹੁੰਦੀਆਂ ਅੰਦਰੋਂ ਜਿਹੜੇ ਪੜਦੇ ਨੇ ਉਹ ਖੁੱਲ੍ਹ ਜਾਂਦੇ ਨੇ। ਦੇਖੋ ਬੁੱਲੇ ਸ਼ਾਹ ਨੂੰ ਵੀ ਜਦੋਂ ਕਿਹਾ ਨਾ ਉਹਦੇ ਮੌਲ ਟੀਚਰ ਨੇ ਵੀ ਤੈਨੂੰ ਮੁਰਸ਼ਿਦ ਲੱਭਣਾ ਪਊਗਾ, ਉਹ ਫਿਰ ਜਿੱਥੇ ਰਾਹ ਉੱਥੇ ਚਾਹ, ਜਿਵੇਂ ਕਹਿੰਦੇ ਨੇ ਭੜਕਦਾ ਫਿਰਦਾ ਜੰਗਲ 'ਚ ਜਾ ਰਿਹਾ, ਫਿਰ ਪਰਮਾਤਮਾ ਨੇ ਕੀ ਬੁਲਾਇਆ, ਜੰਗਲ 'ਚ ਜਾ ਰਿਹਾ ਸੀ, ਪਾਣੀ ਦੀ ਪਿਆਸ ਲੱਗੀ, ਉੱਧਰੋਂ ਕੋਈ ਸਾਈਕਲ 'ਤੇ ਆ ਰਿਹਾ ਸੀ, ਉਹਨੂੰ ਪੁੱਛਿਆ ਵੀ ਰਾਹੀ ਭਾਈ ਸਾਹਿਬ ਇੱਥੇ ਪਾਣੀ ਕਿਤੇ ਮਿਲੂਗਾ? ਉਹ ਕਹਿੰਦੇ ਹਾਂ, ਇੱਥੋਂ ਥੋੜ੍ਹੀ ਦੂਰ ਖੱਬੇ ਸੱਜੇ ਜਾ ਕੇ ਦੱਸਿਆ ਉਹਨੂੰ ਵੀ ਉੱਥੇ ਸ਼ਾਹ ਇਨਾਇਤ ਦੀ ਕੁਟੀ ਹੈ, ਡੇਰਾ, ਉੱਥੇ ਤੈਨੂੰ ਪਾਣੀ ਮਿਲ ਜੂ। ਉਹ ਕਹਿੰਦਾ ਸ਼ਾਹ ਇਨਾਇਤ ਉਹ ਕੌਣ ਹੈ? ਉਹ ਕਹਿੰਦਾ ਤੈਨੂੰ ਨਹੀਂ ਪਤਾ, ਉਹ ਤਾਂ ਰੂਹਾਨੀ ਜਿਹੜਾ ਹੈਗਾ, ਰੂਹਾਨੀ ਤਾਕਤਾਂ ਦਾ ਮਾਲਕ ਹੈ, ਉਹਦੀ ਤਾਂ ਬੜੇ ਦੁਨੀਆਂ ਦੇ ਵਿੱਚ ਚਰਚੇ ਨੇ। ਉਹ ਕਹਿੰਦਾ ਅੱਛਾ, ਉਹ ਪੁਆਇੰਟ ਮਿਲ ਗਿਆ ਉਹਨੂੰ ਵੀ, ਇਹ ਤਾਂ ਮਤਲਬ ਕੋਈ ਰੂਹਾਨੀ ਤਾਕਤ ਉੱਥੇ ਰਹਿੰਦੀ ਹੈ। ਉਹਦਾ ਨਾਂ ਹੈਗਾ ਜਿਹੜਾ ਹੈਗਾ, ਉਹਦੇ ਗੁਰੂ ਦਾ ਨਾਂ ਸੀਗਾ, ਹਾਂਜੀ। ਸੋ ਉਹ ਉੱਥੇ ਚਲਿਆ ਗਿਆ ਸ਼ਾਹ ਇਨਾਇਤ ਕੋਲ। ਫਿਰ ਉਹਦੇ ਕੀ ਹੈ, ਉਹਨੇ ਪੁੱਛਿਆ ਵੀ ਉਹਦੀ ਨਿਸ਼ਾਨੀ ਕੀ ਹੈ, ਵੀ ਸ਼ਾਹ ਇਨਾਇਤ ਕਿਹੋ ਜਾਊਗਾ, ਜੰਗਲ 'ਚ ਕੋਈ ਹੋਰ ਵੀ ਬੰਦੇ ਹੋਣਗੇ? ਉਹ ਕਹਿੰਦਾ ਉਹਦਾ ਸਿੰਪਲ ਗੱਲ ਹੈ, ਸ਼ਾਹ ਇਨਾਇਤ ਦੀ ਸਾਦਾ ਪਹਿਰਾਵਾ, ਹੱਥੀ ਮਿਹਨਤ ਤੇ ਗੁਜ਼ਾਰਾ, ਸਾਦਾ ਪਹਿਰਾਵਾ ਕਾਮਲ ਮੁਰਸ਼ਿਦ ਦੀ ਨਿਸ਼ਾਨੀ ਹੁੰਦੀ ਹੈ। ਮਹਿੰਗੇ ਨਹੀਂ ਪੂਮਾ ਦੇ ਸ਼ੂਜ਼ ਪਾਏ ਵੇ, ਮਹਿੰਗੇ ਮਹਿੰਗੇ ਬ੍ਰਾਂਡਡ ਜੁੱਤੀਆਂ ਪਾਈਆਂ ਵੀ ਹੈ, ਅਤੇ ਵੱਡੀਆਂ ਵੱਡੀਆਂ ਕਾਰਾਂ ਰੱਖੀਆਂ, ਆਪਣੇ ਹੱਥਾਂ ਨਾਲ ਮਿਹਨਤ ਕਰਦੇ ਨੇ ਅਤੇ ਆਪਣਾ ਗੁਜ਼ਾਰਾ ਕਰਦੇ ਨੇ, ਇਹ ਕਾਮਲ ਮੁਰਸ਼ਿਦ ਦੀ ਨਿਸ਼ਾਨੀ ਹੈ, ਚਾਹੇ ਉਹ 21ਵੀਂ ਸਦੀ ਹੈ ਚਾਹੇ 19ਵੀਂ ਸਦੀ ਹੈ। ਆਹ ਕਾਮਲ ਮੁਰਸ਼ਿਦ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੇਰੇ ਸੋਰਸ ਆਫ ਇਨਕਮ ਕੀ ਹੈ। ਜੇ ਸੋਰਸ ਆਫ ਇਨਕਮ ਹੈ ਹੀ ਨਹੀਂ ਅਤੇ ਆਪਾਂ ਕਰੋੜਾਂ ਦੇ ਮਾਲਕ ਆਪਣੇ ਘਰਾਂ 'ਚ ਬਣੀ ਫਿਰਦੇ, ਫਿਰ ਕਾਮਲ ਮੁਰਸ਼ਿਦ ਕਦੇ ਟੱਟੂ ਦੇ ਹੋ ਗਏ ਅਸੀਂ? ਸੋ ਇਸ ਕਰਕੇ ਉਹ ਜੋ ਕਾਮਲ ਮੁਰਸ਼ਿਦ ਉਹਨੂੰ ਇਸ਼ਾਰਾ ਮਿਲਿਆ ਅਤੇ ਉੱਥੇ ਜੰਗਲ 'ਚ ਗਿਆ ਅਤੇ ਉਹਨੇ ਦੇਖਿਆ ਕਿ ਬਜ਼ੁਰਗ ਆਦਮੀ ਥੋੜ੍ਹੇ ਜਿਹੇ ਉਹਦੇ ਮਰੀਜ਼ ਨੇ, ਉਹ ਗੰਢਿਆਂ ਦੀ, ਪਿਆਜ਼ਾਂ ਦੀ, ਓਨੀਅਨ ਦੀ ਪਨੀਰੀ ਲਗਾ ਰਿਹਾ। ਸਾਨੂੰ ਪਤਾ ਪਿਆਜ਼ਾਂ ਦੀ ਪਨੀਰੀ ਲੱਗਦੀ ਹੈ ਕਿ ਛੋਟੇ ਛੋਟੇ ਪੱਟ ਕੇ ਦੂਜੀ ਥਾਂ 'ਤੇ ਲਾਉਂਦੇ ਆ, ਫਿਰ ਪਿਆਜ਼ ਵੱਡੇ ਬਣਦੇ ਨੇ। ਉਹ ਜਦੋਂ ਪਨੀਰੀ ਲਾ ਰਿਹਾ ਸੀ ਅਤੇ ਉਹਨੇ ਦੇਖਿਆ ਵੀ ਮੈਨੂੰ ਹੁਣ ਕੀ ਪਤਾ ਲੱਗੂਗਾ ਵੀ ਇਹ ਤਾਂ ਪਨੀਰੀ ਜੀ ਲਾਈ ਜਾਂਦਾ ਸਧਾਰਨ ਬੰਦਾ, ਵੀ ਇਹ ਰੂਹਾਨੀ ਤਾਕਤ ਦਾ ਮਾਲਕ ਹੈ ਕਿ ਨਹੀਂ, ਕਿਉਂਕਿ ਉਹਦੇ ਕੋਲ ਰੀਧੀ ਸਿੱਧੀਆਂ ਸੀ ਬੁੱਲੇ ਸ਼ਾਹ ਨੇ। ਸੋ ਉਹਨੇ ਰੀਧੀ ਸਿੱਧੀਆਂ ਦੇ ਨਾਲ ਉਹਨੂੰ ਤਜਰਬਾ ਕਰਨ ਦੀ ਕੋਸ਼ਿਸ਼ ਕੀਤੀ, ਤਜਰਬਾ ਦੇਖਿਆ ਵੀ ਕੀ ਹੈ, ਜੇ ਵਾਕਈ ਇਹ ਹੋਇਆ ਰੂਹਾਨੀਅਤ ਦਾ ਮਾਲਕ ਤਾਂ ਇਹਨੂੰ ਰੀਧੀ ਸਿੱਧੀਆਂ ਦਾ ਪਤਾ ਲੱਗ ਜੂਗਾ। ਸੋ ਉਹਨੇ ਕੀ ਕੀਤਾ, ਬੁੱਲੇ ਸ਼ਾਹ ਨੇ, ਉੱਥੇ ਅੰਬਾਂ ਦੇ ਦਰਖਤ ਸੀਗੇ ਅਤੇ ਜਦੋਂ ਅੰਬਾਂ ਦੇ ਦਰਖਤ ਸੀਗੇ, ਕੱਚੇ ਅੰਬ ਲੱਗੇ ਹੋਏ ਸੀਗੇ, ਅਤੇ ਬੁੱਲੇ ਸ਼ਾਹ ਨੇ ਕਿਹਾ ਅਲਫ, ਅੰਬ ਫਟਾਫਟ ਡਿੱਗਣੇ ਸ਼ੁਰੂ ਹੋ ਗਏ। ਤੇ ਸ਼ਾਹੀਨਾਥ ਨੇ ਦੇਖਿਆ ਵੀ ਇਹ ਨਾ ਕੋਈ ਇੱਥੇ ਹਨੇਰੀ ਚੱਲਦੀ ਹੈ ਨਾ ਕੋਈ ਬੰਦਾ ਕੋਈ ਹੈ ਨਹੀਂ, ਇਹ ਅੰਬ ਆਪ ਵੀ ਕਿਵੇਂ ਡਿੱਗੀ ਜਾਂਦੇ, ਕੱਚੇ ਅੰਬ ਤਾਂ ਕਦੇ ਟੁੱਟਦੇ ਨਹੀਂ, ਪੱਕੇ ਤਾਂ ਟੁੱਟ ਕੇ ਗਿਰ ਸਕਦੇ ਨੇ। ਉਹਨੂੰ ਪਤਾ ਲੱਗਿਆ ਵੀ ਨੌਜਵਾਨ ਹੈ, ਜਦੋਂ ਉਹਨੇ ਅੰਦਰ ਜਾ ਕੇ ਦੇਖਿਆ ਵੀ ਇਹ ਸ਼ਰਾਰਤ ਕਰ ਰਿਹਾ, ਅਤੇ ਉਹਨੇ ਜਾ ਕੇ ਪੁੱਛਿਆ ਵੀ ਕਿਉਂ ਵੀ ਨੌਜਵਾਨ ਆ, ਇਹ ਕੱਚੇ ਅੰਬ ਕਿਉਂ ਤੋੜੀ ਜਾਂਦਾ। ਅਤੇ ਬੁੱਲੇ ਸ਼ਾਹ ਨੇ ਫਿਰ ਸ਼ਤਾਨੀ ਕੀਤੀ ਕਿਉਂਕਿ ਟੈਸਟ ਕਰਨਾ ਚਾਹੀਦੀ, ਕਹਿੰਦਾ ਨਾ ਤਾਂ ਜੀ ਮੈਂ ਤਾਂ ਪੱਥਰ ਮਾਰਿਆ, ਇੱਟ ਵੱਟਾ ਮਾਰਿਆ, ਅਤੇ ਨਾ ਹੀ ਮੈਂ ਦਰਖਤ ਚੜਿਆ, ਮੈਨੂੰ ਕੀ ਪਤਾ ਕਿਵੇਂ ਟੁੱਟ ਗਏ। ਅਤੇ ਉਹ ਕਹਿੰਦਾ ਨਾ ਇੱਥੇ ਕੋਈ ਸ਼ਾਹੀਨਾਥ, ਕਹਿੰਦਾ ਇੱਥੇ ਕੋਈ ਹਵਾ ਵੀ ਨਹੀਂ ਆਈ ਜੀ ਹਵਾ ਨਾਲ, ਕਹਿੰਦਾ ਹਾਂ, ਕਹਿੰਦਾ ਫਿਰ ਤੂੰ ਤੋੜੇ ਨੇ, ਕਹਿੰਦਾ ਮੈਂ ਕਿਵੇਂ ਤੋੜਦੇ। ਉਹ ਕਹਿੰਦਾ ਫਿਰ ਜਿਹੜੀ ਤੂੰ ਅਲਫ ਕਹਿ ਕੇ ਤੋੜੇ ਨੇ, ਤੈਨੂੰ ਅਲਫ ਕਹਿਣਾ ਨਹੀਂ ਆਇਆ। ਫਿਰ ਸ਼ਾਹੀਨਾਥ ਨੇ ਅੰਦਰੋਂ ਉਹਦੇ ਕੋਲ ਹੋਰ ਪਾਵਰ ਸੀ, ਉਹ ਕਹਿੰਦਾ ਅਲਫ ਜਿੰਨੇ ਵੀ ਬੁੱਲੇ ਸ਼ਾਹ ਦੀ ਝੋਲੀ ਦੇ ਵਿੱਚ ਅੰਬ ਸੀ ਸਾਰੇ ਲਾ ਕੇ ਮੁੜ ਕੇ ਦਰਖਤ 'ਚ ਲਾ ਕੇ, ਜਦੋਂ ਲਾ ਗਏ ਤਾਂ ਬੁੱਲੇ ਸ਼ਾਹ ਨੂੰ ਪਤਾ ਲੱਗਿਆ ਵੀ ਇਹ ਤਾਂ ਬਹੁਤ ਵੱਡੀ ਪਾਵਰ ਦਾ ਮਾਲਕ ਹੈ। ਉਹਦੀ ਪੈਰਾਂ 'ਚ ਜਾ ਕੇ ਰੋਣ ਲੱਗ ਗਿਆ, ਕਹਿੰਦਾ ਨਹੀਂ ਤੁਸੀਂ ਮੈਨੂੰ ਗਲਤੀ ਬਖਸ਼ ਦਿਓ, ਮੈਨੂੰ ਮਾਫ਼ ਕਰੋ, ਮੈਨੂੰ ਆਪਣਾ ਗੁਰੂ ਬਣਾ ਲਓ, ਮੈਨੂੰ ਆਪਣਾ ਮੁਰਸ਼ਦ ਮੈਂ ਤੁਹਾਨੂੰ ਧਾਰਨ ਕਰਨਾ ਚਾਹੁੰਦਾ। ਉਹ ਕਹਿੰਦਾ ਤੂੰ ਕੌਣ ਹੈ? ਫਿਰ ਉਹਨੇ ਦੱਸਿਆ ਕਿ ਮੇਰਾ ਨਾਂ ਅਬਦੁੱਲਾ, ਮੇਰੇ ਫਾਦਰ ਦਾ ਨਾਂ ਇਹ ਹੈ, ਮੈਂ ਰੱਬ ਦੀ ਤਲਾਸ਼ 'ਚ ਆਇਆ, ਤੁਸੀਂ ਮੈਨੂੰ ਰੱਬ ਦਾ ਭੇਜ ਦਿਓ, ਰੱਬ ਨੂੰ ਕਿਵੇਂ ਪਾਉਣਾ। ਸੋ ਜਦੋਂ ਉਹਨੇ ਕਿਹਾ ਵੀ ਰੱਬ ਨੂੰ ਕਿਵੇਂ ਪਾਉਣਾ, ਉਹਦੇ ਜਿਹੜੇ ਸ਼ਾਗਿਰਦ ਸੀਗੇ ਉਹ ਗੰਨਿਆਂ ਦੀ ਪਨੀਰੀ ਲਗਾ ਰਹੇ ਸੀਗੇ, ਅਤੇ ਫਿਰ ਬੁੱਲੇ ਸ਼ਾਹ ਨੇ ਸ਼ਾਹ ਇਨਾਇਤ ਨੇ ਕਿਹਾ ਕਿ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਉੱਧਰੋਂ ਲਾਉਣਾ, ਅਪ ਰੂਟ ਫਰੋਮ ਹੀਅਰ ਐਂਡ ਪਲਾਂਟ ਦੇਅਰ, ਇਟ ਮੀਨਸ ਯੂ ਹੈਵ ਟੂ ਡਿਟੈਚ ਯੂਅਰ ਸੈਲਫ ਫਰੋਮ ਦਾ ਵਰਲਡਲੀ ਲਵ ਐਂਡ ਅਟੈਚ ਵਿਦ ਇਨ, ਕਿ ਦੁਨੀਆਂ ਨਾਲੋਂ ਜਿਹੜੇ ਸਾਨੂੰ ਬਾਹਰਲੇ ਰੈਂਕ ਪੈਸਿਆਂ ਦੀ, ਸੈਕਸ ਦੀ, ਰੋਟੀ ਦੀ, ਭੋਜਨ ਦੀ, ਨਿੰਦਿਆ ਚੁਗਲੀ ਦੀ, ਵਧੀਆ ਕੱਪੜੇ ਪਾਉਣ ਦੀ, ਜਿਹੜਾ ਸਾਨੂੰ ਆਨੰਦ ਆਉਂਦਾ ਡਰਾਮੇ ਦੇਖਣ ਦੀ, ਉਹ ਸਵਾਦ ਛੱਡ ਕੇ ਅੰਦਰ ਭਜਨ ਪਾਠ ਕਰੋਗੇ, ਉਹਦਾ ਸਵਾਦ ਲਾਉਂਗੇ, ਫਿਰ ਤੁਹਾਨੂੰ ਪਰਮਾਤਮਾ ਮਿਲ ਜੂਗਾ। ਹੁਣ ਗੱਲ ਤਾਂ ਸੀ ਵੀ ਉਹ ਨੀਚੀ ਜਾਤ ਦਾ ਸੀਗਾ, ਉਹਦੇ ਘਰ ਦੇ ਵਿਰੋਧ ਕਰਦੇ ਸੀਗੇ ਵੀ ਤੂੰ ਐਡੀ ਵੱਡੀ ਉੱਚੀ ਜਾਤ ਦਾ ਹੋ ਗਿਆ, ਜਿਵੇਂ ਮੀਰਾਬਾਈ ਨੂੰ ਕਹਿੰਦੇ ਰਵੀਦਾਸ ਚਮਿਆਰ ਨੂੰ ਆਪਣਾ ਗੁਰੂ ਬਣਾ ਲਿਆ। ਸੋ ਇਸੇ ਤਰ੍ਹਾਂ ਹੀ ਇੱਥੇ ਪੰਗਾ ਪੈ ਗਿਆ ਬੁੱਲੇ ਸ਼ਾਹ ਨੂੰ ਵੀ ਇਹਨੂੰ ਕਿਉਂ ਗੁਰੂ ਬਣਾ ਲਿਆ। ਸੋ ਉਹਨੂੰ ਫਿਰ ਬੁੱਲੇ ਸ਼ਾਹ ਨੂੰ ਯਕੀਨ ਸੀ ਕਿ ਜਾਤ ਨਾ ਪੁੱਛੋ ਸਾਧ ਕੀ, ਪੁੱਛ ਲੀਜੀਏ ਗਿਆਨ, ਮੋਲ ਕਰੋ ਤਲਵਾਰ ਕਾ, ਪੜਾ ਰਹਿਣ ਦੋ ਮਿਆਨ, ਕਿ ਜਿਹੜੇ ਟੀਚਰ ਹੁੰਦੇ ਨੇ ਉਹਦੀ ਜਾਤ ਨਹੀਂ ਦੇਖਦੇ ਵੀ ਇਹ ਮੁਸਲਮਾਨ ਹੈ, ਸਿੱਖ ਹੈ, ਹਿੰਦੂ ਹੈ, ਕੌਣ ਹੈ, ਉਹਦੇ ਕੋਲ ਗਿਆਨ ਹੁੰਦਾ, ਉਹਦੇ ਕੋਲ ਨੌਲੇਜ ਹੁੰਦੀ ਹੈ, ਆਪਾਂ ਨੌਲੇਜ ਲੈਣੀ ਹੈ। ਜਿਸ ਤਰ੍ਹਾਂ ਕਹਿੰਦੇ ਤਲਵਾਰ ਜੋ ਲੜਨਾ ਜਿਹਨੂੰ ਮਾਰਨਾ ਕੁੱਟਣਾ ਉਹ ਤਲਵਾਰ ਨਾਲ ਹੈ, ਮਿਆਨ ਨੇ ਕੀ ਕਰਨਾ। ਸੋ ਵੈਲਿਊ ਜਿਹੜੀ ਤਲਵਾਰ ਦੀ ਹੈ, ਇਸੇ ਤਰ੍ਹਾਂ ਜਿਹੜਾ ਸਰੀਰ ਹੈ ਉਹਦੇ ਵਿੱਚ ਵੈਲਿਊ ਜਿਹੜੀ ਹੈ ਉਹਦੀ ਗਿਆਨ ਦੀ ਹੈ। ਸੋ ਉਹਦੇ ਵਿੱਚ ਜਾਤਾਂ ਪਾਤਾਂ ਨਹੀਂ। ਫਿਰ ਮੁਰਸ਼ਦ ਨੇ ਜਦੋਂ ਬੁੱਲੇ ਸ਼ਾਹ ਪਰਫੈਕਟ ਆਪ ਮਾਸਟਰ ਬਣ ਗਏ ਅਤੇ ਉਹਦੇ ਜਿਹੜੇ ਫਿਰ ਚੇਲੇ ਅੱਗੇ ਬਣੇ, ਉਹਨੇ ਦੱਸਿਆ ਵੀ ਵਹਿਮਾਂ ਭਰਮਾਂ ਜਦੋਂ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਵੀ ਜਿਹੜੇ ਆਪਾਂ ਰੋਜ਼ੇ ਰੱਖਦੇ ਹਾਂ, ਰਮਜ਼ਾਨ ਦੇ ਮਹੀਨੇ ਵਰਤ ਰੱਖਦੇ ਹਾਂ, ਕੋਈ ਕੱਪੜੇ ਪਾਉਣੇ, ਕੋਈ ਟੋਪੀ ਪਾਉਣੇ, ਕੋਈ ਇੱਧਰ ਕਰਦੇ ਹਾਂ, ਉੱਧਰ ਕਰਦੇ ਹਾਂ, ਸਭ ਫਜ਼ੂਲ ਗੱਲਾਂ ਨੇ, ਸੱਚੇ ਦਿਨੋਂ ਅੱਲਾਹ ਨੂੰ, ਵਾਹਿਗੁਰੂ ਨੂੰ, ਪਰਮਾਤਮਾ ਨੂੰ ਯਾਦ ਕਰੋ, ਬਾਕੀ ਸਾਰੀਆਂ ਗੱਲਾਂ ਫਜ਼ੂਲ ਨੇ। ਉਹਦੀ ਇੱਕ ਛੋਟੀ ਜਿਹੀ ਮੈਂ ਕਿਉਂਕਿ ਟਾਈਮ ਹੋ ਗਿਆ ਹੁਣ ਸ਼ਾਰਟਕੱਟ ਕਰਨਾ ਪੈਣਾ। ਕਹਿੰਦੇ ਨੇ ਇੱਕ ਵਾਰ ਵਹਿਮਾਂ ਭਰਮਾਂ 'ਚੋਂ ਕਿਵੇਂ ਕੱਢਿਆ, ਉਹਨੇ ਜਿਹੜੇ ਉਹਦੇ ਮਰੀਦ ਸੀ, ਉਹਦੇ ਚੇਲੇ ਸੀ ਬੁੱਲੇ ਸ਼ਾਹ ਨੇ ਕਿਹਾ, ਉਹ ਕਹਿੰਦੇ ਜੀ ਰਮਜ਼ਾਨ ਦਾ ਮਹੀਨਾ ਗਿਆ, ਰੋਜ਼ੇ ਰੱਖਣੇ ਆ ਆਪਾਂ, ਸਵੇਰ ਤੋਂ ਲੈ ਕੇ ਸ਼ਾਮ ਤੱਕ ਫਾਸਟ ਕਰਨੇ। ਉਹ ਕਹਿੰਦੇ ਨਹੀਂ, ਫਾਸਟ ਕਰਨ ਦੀ ਕੋਈ ਲੋੜ ਨਹੀਂ, ਸਰੀਰ ਨੂੰ ਭੁੱਖਾ ਰੱਖਣ ਦੀ ਲੋੜ ਕੋਈ ਨਹੀਂ ਹੈ, ਤੁਸੀਂ ਉਹੀ ਟਾਈਮ ਬਹਿ ਕੇ ਇਬਾਦਤ ਕਰੋ, ਖਾਓ ਪੀਓ ਅਤੇ ਇਬਾਦਤ ਵੀ ਕਰੋ ਪਰਮਾਤਮਾ ਨੇ। ਉਹ ਫਿਰ ਉਹਦੀ ਗੱਲ ਨੂੰ ਮੰਨਣ ਲੱਗ ਗਏ। ਇੱਕ ਦਿਨ ਰਮਜ਼ਾਨ ਦਾ ਮਹੀਨਾ ਸੀ, ਰੋਜ਼ੇ ਦਾ ਦਿਨ ਸੀ, ਉਹ ਆਪਣਾ ਗਾਜਰਾਂ ਖਾ ਰਹੇ ਸੀ ਖੇਤ 'ਚੋਂ ਕੱਟ ਕੱਟ ਕੇ, ਕੋਲੋਂ ਦੀ ਦੋ ਤਿੰਨ ਹੋਰ ਜਿਹੜੇ ਸਿਕਿਉਰਿਟੀ ਦੇ ਬੰਦੇ ਸੀ, ਮੁਸਲਿਮ ਸੀ, ਉਹ ਜਾਂਦੇ ਦੇਖੇ, ਉਹਨਾਂ ਨੇ ਦੇਖਿਆ ਵੀ ਚਿੱਟੀ ਟੋਪੀ ਪਾਈ ਹੈ, ਲੱਗਦੇ ਦਾ ਮੁਸਲਮਾਨ ਨੇ, ਇਹ ਅੱਜ ਤਾਂ ਰੋਜ਼ੇ ਨੇ ਕੀ ਖਾ, ਗਾਜਰਾਂ ਕੀ ਖਾਈ ਜਾਂਦੇ। ਉਹਨਾਂ ਨੇ ਜਾ ਕੇ ਪੁੱਛਿਆ, ਉਹ ਭਾਈ ਸਾਹਿਬ ਤੁਸੀਂ ਕੌਣ ਹੋ? ਕਹਿੰਦਾ ਮੈਂ ਇਮਰਾਨ ਖਾਨ ਆ ਜੀ। ਕਹਿੰਦੇ ਅੱਛਾ, ਇਮਰਾਨ ਖਾਨ ਹੈ, ਤੂੰ ਕੌਣ ਹੈ ਬਈ? ਕਹਿੰਦਾ ਜੀ ਮੈਂ ਆਸਫ ਅਲੀ ਜ਼ਰਦਾਰੀ ਹਾਂ। ਉਹਨਾਂ ਨੇ ਜੁੱਤੀ ਲਾ ਲਈ, ਕਹਿੰਦੇ ਤੈਨੂੰ ਪਤਾ ਨਹੀਂ ਅੱਜ ਰੋਜ਼ਿਆਂ ਦਾ ਟਾਈਮ ਹੈ ਅਤੇ ਤੁਸੀਂ ਗਾਜਰਾਂ ਖਾਈ, ਇਹਨੇ ਫਾਸਟ ਨਹੀਂ ਰੱਖਣਾ। ਉਹਨਾਂ ਨੇ ਚਾਰ ਪੰਜ ਮਾਰੀਆਂ ਚਪੇੜਾ ਉਹਨਾਂ ਦੇ ਵੱਟ ਕੇ। ਫਿਰ ਕਹਿੰਦੇ ਦੇਖੋ ਇਹਦਾ ਗੁਰੂ ਕੌਣ ਅੰਦਰ ਕੋ? ਉਹ ਵੀ ਬੈਠਾ ਬੁੜਾ ਜਿਹਾ ਕੋਈ। ਜਦੋਂ ਅੰਦਰ ਗਏ ਉਹ ਆਪਣੇ ਮਸਤੀਆਂ ਦੀ ਇਬਾਦਤ 'ਚ ਬੈਠੇ ਸੀਗੇ ਅਤੇ ਉਹਨੂੰ ਜਾ ਕੇ ਪੁੱਛਦੇ, ਹਾਂ ਬਾਈ ਤੂੰ ਕੌਣ ਹੈ? ਕਹਿੰਦਾ ਆਹ। ਉਹ ਕਹਿੰਦਾ ਤੂੰ ਕੌਣ ਹੈ? ਤੇਰਾ ਨਾਂ ਪੁੱਛਿਆ? ਕਹਿੰਦਾ ਆਹ। ਉਹ ਕਹਿੰਦੇ ਛੱਡ ਯਾਰ ਇਹਦਾ ਕੰਮ ਲੈ, ਉਹਨੂੰ ਛੱਡ ਕੇ ਚਲੇ ਗਏ। ਜਦੋਂ ਚਲੇ ਗਏ ਉਹਦੇ ਮਰੀਦ ਆਏ ਬੁੱਲੇ ਸ਼ਾਹ ਕੋਲੇ, ਕਹਿੰਦੇ ਬੁੱਲੇ ਸ਼ਾਹ ਨੂੰ ਕਹਿੰਦੇ ਸਾਈਂ ਸਾਡੇ ਚਪੇੜਾ ਮਾਰ ਕੇ ਬਿਨਾਂ ਮਤਲਬ ਤੁਸੀਂ ਕਿਹਾ ਸੀ ਗਾਜਰਾਂ ਗੁਜਰਾਂ ਜੋ ਮਰਜ਼ੀ ਖਾ ਲਓ, ਰੱਬ ਦੀ ਬਾਤ ਕਰੋ ਸਾਨੂੰ। ਕਹਿੰਦਾ ਤੁਸੀਂ ਕੁਛ ਬਣੇ ਹੋਊਗੇ, ਕੀ ਗੱਲ ਹੋਈ? ਕਹਿੰਦਾ ਸਾਨੂੰ ਪੁੱਛਦਾ ਤੁਸੀਂ ਕੌਣ ਹੋ? ਕਹਿੰਦਾ ਮੈਂ ਕਿਹਾ ਇਮਰਾਨ ਖਾਨ ਹਾਂ। ਮੈਂ ਕਹਿੰਦਾ ਅਸਫ ਅਲੀ ਜ਼ਰਦਾਰੀਆਂ ਜਾਂ ਉਹ ਨਵਾਜ਼ ਸ਼ਰੀਫ ਹਾਂ। ਕਹਿੰਦਾ ਸਾਡੇ ਚਪੇੜਾ ਮਾਰ ਕੇ ਤੁਹਾਡੇ, ਤੁਹਾਨੂੰ ਤਾਂ ਕੁਛ ਕਿਹਾ ਨਹੀਂ। ਕਹਿੰਦਾ ਤੁਸੀਂ ਬਣੇ ਸੀ ਨਾ ਇਮਰਾਨ ਖਾਨ, ਅਸਫ ਅਲੀ ਜ਼ਰਦਾਰੀ ਦੇ ਨਵਾਜ਼ ਸ਼ਰੀਫ। ਮੈਂ ਆਹੋ ਆਹੋ ਕਹਿੰਦਾ ਰਿਹਾ ਅਤੇ ਮੈਨੂੰ ਕਮਲਾ ਕਰਕੇ ਛੱਡ ਗਏ। ਸੋ ਜਿੰਨਾ ਚਿਰ ਤੱਕ ਤੁਸੀਂ ਕੁਛ ਬਣੇ ਹੋ ਅਤੇ ਫਿਰ ਤੁਹਾਡੇ ਛਿੱਤਰੀ ਪੈਣਗੇ, ਅਤੇ ਜੇ ਕੁਛ ਬਣਦੇ ਨਹੀਂ ਅਤੇ ਪਰ ਫਿਰ ਉਹ ਪਰਮਾਤਮਾ ਨੂੰ ਹੈ। ਪਾਗਲ 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 ਲੱਗਿਆ ਪਾਗਲ, ਕਿ ਸਾਡੇ ਗੱਲ ਦੇ ਵਿੱਚ ਆਹ ਗੱਲ, ਪਾਗਲ ਸਾਨੂੰ ਪਰਮਾਤਮਾ ਦੇ ਲਾੜੀ ਲੱਗਣਾ ਚਾਹੀਦਾ। ਹੁਣ ਗੱਲ ਲੰਬੀ ਹੈ, ਮੇਰੇ ਖਿਆਲ ਟਾਈਮ ਸਾਡੇ ਕੋਲ ਦੋ ਤਿੰਨ ਮਿੰਟ ਹੈ ਕਿ ਚਾਰ। ਸੋ ਇਸ ਕਰਕੇ ਹੁਣ ਮੈਂ ਤੁਹਾਨੂੰ ਸ਼ਾਰਟਕੱਟ ਹੀ ਦੱਸ ਦੇਣਾ। ਬੁੱਲੇ ਸ਼ਾਹ ਜੀ ਨੂੰ ਉਹਨੂੰ ਮੁਰਸ਼ਿਦ ਨੇ ਇੱਕ ਵਾਰ ਕਿਸੇ ਗੱਲ ਤੋਂ ਮੁਰਸ਼ਿਦ ਨਾਰਾਜ਼ ਹੋ ਗਿਆ ਸੀ, ਉਹਦੀ ਅੰਦਰਲੀ ਰੂਹਾਨੀ ਤਾਕਤ ਕੱਢ ਲਈ। ਫਿਰ ਬੁੱਲੇ ਸ਼ਾਹ ਨੂੰ 12 ਸਾਲ ਕੰਜਰਾਂ ਦਾ ਜਾ ਕੇ ਨੌਕਰੀ ਕਰਨੀ ਪਈ, 12 ਸਾਲ ਡਾਂਸ ਕੀਤਾ, ਅਖੀਰ 'ਚ ਡਾਂਸ ਕਰਕੇ ਕੰਜਰੀ ਦੇ ਕੱਪੜੇ ਪਾ ਕੇ ਆਪਣੇ ਬੁੱਲੇ ਸ਼ਾਹ ਨੂੰ ਮਿਲਾਇਆ। ਅਤੇ ਜਦੋਂ ਅਖੀਰਲਾ ਜਿਹੜੀ ਇਹਦੀ ਗੱਲ ਇਹ ਹੈ, ਜਦੋਂ ਨੱਚ ਰਿਹਾ ਸੀਗਾ ਲੇਡੀਜ਼ ਦੇ ਕੱਪੜੇ ਪਾ ਕੇ, ਅਤੇ ਅੰਦਰੋਂ ਤੜਫ ਸੀਗੀ ਕਿਉਂਕਿ ਬੁੱਲੇ ਸ਼ਾਹ ਦਾ ਸ਼ਾਹ ਇਨਾਇਤ ਨੇ ਬੰਦ ਕੀਤਾ ਸੀ ਵੀ ਦਰਸ਼ਨ ਨਹੀਂ ਦੇਣੇ ਇਹਨੂੰ। ਸੋ ਇਸ ਕਰਕੇ ਜੋ ਨੱਚਿਆ ਅਤੇ ਜੋ ਨੱਚਦਾ ਨੱਚਦਾ ਆਪਣੇ ਸ਼ਾਹ ਇਨਾਇਤ ਕੋਲ ਪੇਸ਼ ਹੋਇਆ, ਅਤੇ ਸ਼ਾਹ ਇਨਾਇਤ ਨੇ ਦੇਖਿਆ ਖੋਲ੍ਹ ਕੇ ਵੀ ਇਹ ਤਾਂ ਬੁੱਲਾ ਲੱਗਦਾ, ਜਨਾਨੀਆਂ ਦੇ ਕੱਪੜੇ 'ਚ ਜਿਹੜੀ ਨੱਚ ਰਹੀ ਹੈ, ਕੰਜਰੀ ਨਹੀਂ ਹੈ, ਬੁੱਲਾ ਹੈ। ਉਹਨੇ ਪੁੱਛਿਆ ਬੁੱਲਾ ਹੈ? ਉਹ ਕਹਿੰਦਾ ਨਹੀਂ ਜੀ ਭੁੱਲਾਂ, ਕਿਉਂਕਿ ਉਹ ਭੁੱਲ ਗਿਆ ਸੀ ਕਿ ਮੈਂ ਗੁਰੂ ਦੀ ਇੰਪੋਰਟੈਂਸ ਨਹੀਂ ਦੇਖੀ। ਉਹ ਕਹਿੰਦਾ ਨਹੀਂ ਤੂੰ ਬੁੱਲਾਂ। ਉਹ ਕਹਿੰਦਾ ਨਹੀਂ ਹਜ਼ੂਰ ਮੈਂ ਭੁੱਲਾਂ। ਉਹਨੇ ਫਿਰ ਤੀਜੀ ਵਾਰ ਕਿਹਾ ਨਹੀਂ ਤੂੰ ਬੁੱਲਾਂ। ਉਹ ਕਹਿੰਦਾ ਨਹੀਂ ਹਜ਼ੂਰ ਮੈਂ ਭੁੱਲਾਂ। ਉਹਨੇ ਘੁੱਟ ਕੇ ਜੱਫੀ ਪਾ ਲਈ ਵੀ ਇਹਨੇ ਬੜਾ ਪਛਚਾਤਾਪ ਕੀਤਾ ਅਤੇ ਉਹਦੇ ਅੰਦਰਲੇ ਪਰਦੇ ਖੋਲ੍ਹਤੇ। ਸੋ ਕਹਿਣ ਦਾ ਮੇਰਾ ਗੱਲ ਇਹ ਹੈ ਵੀ ਮੁਰਸ਼ਿਦ ਹੀ ਤੁਹਾਨੂੰ ਖੋਲ੍ਹਦਾ, ਇਸ ਕਰਕੇ ਮੁਰਸ਼ਿਦ ਨਾਲ ਬਣਾ ਕੇ ਰੱਖੋ ਹਮੇਸ਼ਾ। ਗੁਰੂ ਗੋਬਿੰਦ ਦੋਨੋਂ ਖੜੇ ਕਿਸਕੇ ਲਾਗੂ ਪਾਏ, ਬਲਿਹਾਰੀ ਗੁਰੂ ਆਪਣੇ ਜਿਨ ਗੋਬਿੰਦ ਦਿਓ ਮਿਲਾਏ। ਮੁਰਸ਼ਿਦ ਅਤੇ ਪਰਮਾਤਮਾ 'ਚ ਕੋਈ ਫਰਕ ਨਹੀਂ, ਜਿਹੜਾ ਕਾਮਲ ਮੁਰਸ਼ਿਦ ਹੁੰਦਾ, ਕਿਉਂਕਿ ਉਹ ਬਸ ਫਰਕ ਇੰਨਾ ਹੀ ਹੈ, ਜਦੋਂ ਉਹ ਮਨੁੱਖੀ ਸਰੀਰ 'ਚ ਹੈ ਉਹ ਦੋ ਹੈ ਚੇਲਾ ਹੈ, ਜਦੋਂ ਮਨੁੱਖੀ ਸਰੀਰ 'ਚ ਨਹੀਂ ਅਤੇ ਜੋ ਜਾਂਦਾ ਉਹ ਪਰਮਾਤਮਾ ਦਾ ਰੂਪ ਹੋ ਜਾਂਦਾ, ਬਸ ਇੰਨਾ ਹੀ ਫਰਕ ਆ, ਹੋਰ ਤਾਂ ਕੋਈ ਗੱਲ ਨਹੀਂ। ਸੋ ਇਸ ਕਰਕੇ ਕਾਮਲ ਮੁਰਸ਼ਿਦ ਜੇ ਤੁਹਾਨੂੰ ਮਿਲ ਜੇ ਹਮੇਸ਼ਾ ਉਹਦਾ ਕਹਿਣਾ ਮੰਨੋ, ਫਿਰ ਉਹ ਦਰਬਾਰ ਅੰਦਰਲੇ ਖੁੱਲ੍ਹੇ ਹੁੰਦੇ ਨੇ, ਫਿਰ ਤੁਹਾਨੂੰ ਨਜ਼ਾਰੇ ਹੀ ਅਲੱਗ ਅਲੱਗ ਹੁੰਦੇ ਨੇ। ਸੋ ਮੇਰੇ ਕੋਲ ਹੁਣ ਟਾਈਮ ਆਪਣਾ ਖਤਮ ਹੈ ਅਤੇ ਤੁਸੀਂ ਲਾਸਟ ਗਾਣਾ ਸੁਣ ਲਓ, ਕੋਈ ਕਿਹਾ ਗਿਆ ਹੋਵੇ ਵੱਧ ਘੱਟ ਉਹਦੇ ਲਈ ਸੋਰੀ ਫਾਰ ਦੈਟ, ਸਿੰਪਲ ਤਰੀਕੇ ਨਾਲ ਗੱਲ ਕੀਤਾ, ਕਹਿਣ ਨੂੰ ਬਹੁਤ ਕੁਛ ਸੀ, ਟਾਈਮ ਪਤਾ ਨਹੀਂ ਲੱਗਦਾ ਕਦੋਂ ਬੀਤ ਜਾਂਦਾ। ਸੋ ਨੈਕਸਟ ਵੀਕ ਆਪਾਂ ਸ਼ਾਇਦ ਜਾਂ ਮੀਰਾ ਬਾਈ 'ਤੇ ਕਰਾਂਗੇ ਜਾਂ ਸਹਿਜਵ ਬਾਈ 'ਤੇ, ਦੋ ਸੂਫੀ ਆਸ ਦੋ ਪਰਫੈਕਟ ਲੇਡੀਜ਼ ਸੇਂਟ ਵੀ ਹੋਈਆਂ, ਉਹਨਾਂ 'ਤੇ ਗੱਲ ਕਰਾਂਗੇ। ਸੋ ਹੁਣ ਤੁਸੀਂ ਮੇਰਾ ਗਾਣਾ ਸੁਣ ਲਓ ਪਲੀਜ਼। ਜੇ ਤੁਹਾਨੂੰ ਪ੍ਰੋਗਰਾਮ ਲਾਈਕ ਕਰਦੇ ਹੋ ਤੁਸੀਂ ਇਹਨੂੰ ਸਬਸਕ੍ਰਾਈਬ ਕਰ ਦਿਆ ਕਰੋ, ਅੱਗੇ ਫਾਰਵਰਡ ਕਰ ਦਿਆ ਕਰੋ, ਜੇ ਨਹੀਂ ਤਾਂ ਫਿਰ ਠੀਕ ਹੈ। ਹਾਂਜੀ, ਜੇ ਗਲਤੀ ਹੋ ਗਈ ਉਹਦੇ ਲਈ ਸੋਰੀ ਫਾਰ ਦੈਟ, ਆਪਾਂ ਕਿਸੇ ਨੂੰ ਕਿਹਾ ਨਹੀਂ, ਹਕੀਕਤ ਬਿਆਨ ਕਰਦੇ ਹਾਂ, ਸੱਚ ਤੋਂ ਕਦੇ ਡਰੇ ਨਹੀਂ, ਝੂਠ ਆਪਾਂ ਕਿਸੇ ਨੂੰ ਕਹਿੰਦੇ ਨਹੀਂ। ਥੈਂਕ ਯੂ ਵੈਰੀ ਮੱਚ।
ਹਿੰਦੂ ਬਣੇਗਾ ਨਾ ਮੁਸਲਮਾਨ ਬਣੇਗਾ, ਇਨਸਾਨ ਕੀ ਔਲਾਦ ਹੈ ਇਨਸਾਨ ਬਣੇਗਾ। ਤੂੰ ਹਿੰਦੂ ਬਣੇਗਾ ਨਾ ਮੁਸਲਮਾਨ ਬਣੇਗਾ, ਇਨਸਾਨ ਕੀ ਔਲਾਦ ਹੈ ਇਨਸਾਨ ਬਣੇਗਾ। अच्छा है अभी तक तेरा कुछ नाम नहीं है, तुझको किसी मजहब से कोई काम नहीं है। अच्छा है अभी तक तेरा कुछ नाम नहीं है, तुझको किसी मजहब से कोई काम नहीं है। जिस इल्म ने इंसानों को तकसीम किया है उस इल्म का तुझ पर कोई इल्जाम नहीं है। तू बदले हुए वक्त की पहचान बनेगा, इंसान की औलाद है इंसान बनेगा। तू हिंदू बनेगा न मुसलमान बनेगा, इंसान की औलाद है इंसान बनेगा।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਸਾਡੀ ਜਿੰਨਾ ਵੀ ਸੋਹਣਾ ਹੋਵੇ ਥੋੜੀ ਬਿਨਾ ਨਹੀਂ ਉਹ ਜੱਚਦਾ। अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
ओ माया मेहंदी रोका या ब्याह दा होवे मौका, प्रेसिडेंट कन्वेंशन सेंटर।
स्वीट महल वालियां दा बिल्कुल नवा प्रेसिडेंट कन्वेंशन सेंटर, 100 to 700 तक दी कैपेसिटी ते खाना उही लाजवाब। स्वीट महल वाला प्रेसिडेंट कन्वेंशन सेंटर, कन्वीनिएंटली लोकेटेड इन बॉर्न। हुणे कॉल करो अते अपनियां पार्टियां बुक कराओ 416-433-9191, 416-433-9191।
प्रेसिडेंट कन्वेंशन सेंटर।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी, तीजी लोकेशन।